ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛੱਡੈ ਖੇਤ ਗਗਨ ਮਾਮਾ ਬਾਜਿਓ ਪਰਿਓ ਨਿਸਾਨੈ ਕਾਹੋ ਖੇਤ ਜੋ ਮਾਂਡਿਓ ਸੂਰਮਾ ਆਬ ਜੂਝਨ ਕੋ ਦਾਓ ਕਬੀਰ ਮੋਹਿ ਮਰਨੈ ਕਾ ਚਾਉ ਹੈ ਮਰੋ ਤੋ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰ ਹੈ ਬਾਰ ਜਿਸ ਮਰਨੇ ਤੇ ਜਗ ਡਰੈ ਮਰ ਪੇ ਨਾ ਜਾਣੈ ਕੋਏ ਐਸੀ ਮਰਨੀ ਜੋ ਮਰੈ ਬਾਹਰ ਨਾ ਮਰਨਾ ਹੋਏ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਪਾਵੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਂਝੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਪਿਆਰ ਸਤਿਕਾਰ ਨਾਲ ਸਰਬੱਤ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਬਖਸ਼ਿਸ਼ ਕੀਤਾ ਜੋ ਗੁਰਾਂ ਨੇ ਬਚਨ ਕੀਤੇ ਹਨ ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਸੰਸਾਰ ਭਰ ਵਿਚ ਅੰਮ੍ਰਿਤ ਬਾਣੀ ਰੇਡੀਓ ਸ੍ਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਨੂੰ ਪਿਆਰ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਬੜੇ ਪਿਆਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖਾਂ ਦੇ ਜੀਵਨ ਸ੍ਰਵਣ ਕਰ ਰਹੇ ਹੋ। ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸਵਾਓ ਜਨ ਕੈ ਸੰਗ ਚਿਤਾਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜਿਤਨੇ ਵੀ ਗੁਣਾਂ ਦਾ ਕਥਨ ਕਰ ਲਈਏ ਬਾਬਾ ਜੀ ਵਾਸਤੇ ਥੋੜਾ ਜਿਵੇਂ ਮਹਾਰਾਜ ਨੇ ਬਚਨ ਕੀਤਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਨ ਜਾਣੈ ਮਨ ਕੋਏ। ਆਤਮਕ ਜੀਵਨ ਨੂੰ ਜਿਉਣ ਵਾਲੇ ਜੀਵਨ ਮੁਕਤ ਵਿਦਿਆ ਮਾਰਤੰਡ ਗਿਆਨੀ ਬ੍ਰਹਮ ਗਿਆਨੀ ਪੂਰਨ ਪੁਰਖ ਪੂਰੇ ਆਗਿਆਕਾਰੀ ਗੁਰੂ ਦੇ ਸੇਵਾਦਾਰ ਸਰਬ ਗੁਣ ਸੰਪੰਨ ਮਹਾਂਪੁਰਖ ਸੰਸਾਰ ਤੇ ਕਦੇ ਕਦੇ ਆਇਆ ਕਰਦੇ ਨੇ। ਆਓ ਪੂਰਨ ਗੁਰਸਿੱਖ ਸ਼ਾਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਆਪਣੇ ਧਰਮ ਪ੍ਰਤੀ ਆਪਣੀ ਸ਼ਾਹੀਦੀ ਦਿੱਤੀ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਕੱਲ ਸ਼ਰਵਣ ਕੀਤਾ ਸੀ। ਸੋ ਜੋ ਬਾਬਾ ਜੀ ਦਾ ਜੀਵਨ ਅੱਗੇ ਸ਼ਰਵਣ ਕਰ ਰਹੇ ਹਾਂ ਸਤਿਗੁਰੂ ਮਹਾਰਾਜ ਜਿਸ ਪ੍ਰਕਾਰ ਬਖਸ਼ਿਸ਼ ਕਰਨਗੇ ਸਮੇਂ ਸਮੇਂ ਅਨੁਸਾਰ ਕਈ ਗੱਲਾਂ ਦੀ ਵਿਚਾਰ ਹੁੰਦੀ ਵੀ ਰਹਿੰਦੀ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਨੂੰ ਆਪਾਂ ਕਹੀਏ ਕਿ ਫਾਈਨਲ ਟੱਚ ਹੈ ਇਹ। ਇਹਦੇ ਉੱਤੇ ਵੀ ਵਿਚਾਰ ਦੁਬਾਰਾ ਹੋ ਸਕਦੀ ਹੈ ਕਈ ਚੀਜ਼ਾਂ ਪਰ ਜਿਨ੍ਹਾਂ ਕੁ ਮਹਾਂਪੁਰਖਾਂ ਕੋਲ ਅਸੀਂ ਪੰਥ ਪ੍ਰਕਾਸ਼ ਦੀ ਕਥਾ ਵੀ ਕਿਉਂਕਿ ਸਾਰੀ ਸੁਣੀ ਹੈ ਸੋ ਪੰਥ ਪ੍ਰਕਾਸ਼ ਵਿਚ ਜਿਸ ਤਰ੍ਹਾਂ ਆਇਆ ਸੀ ਉਸੇ ਪ੍ਰਕਾਰ ਜਾਂ ਉਸ ਸਮੇਂ ਤੋਂ ਬਾਅਦ ਵੀ ਸੁਣਨ ਨੂੰ 1974 ਤੋਂ ਲੈ ਕੇ ਬਹੁਤ ਕੁਝ ਮਿਲਿਆ ਕਈ ਚੀਜ਼ਾਂ ਐਸੀਆਂ ਆ ਜਾਂਦੀਆਂ ਨੇ ਵਿਚ ਜਿਨ੍ਹਾਂ ਬਾਰੇ ਜੇ ਮਹਾਂ ਜੇ ਗਲਤ ਹੁੰਦੀ ਕੋਈ ਚੀਜ਼ ਤਾਂ ਉਦੋਂ ਉਨ੍ਹਾਂ ਨੇ ਟੋਕ ਦੇਣਾ ਸੀ ਸਾਨੂੰ ਕਿ ਆਹ ਚੀਜ਼ ਗਲਤ ਹੈ ਬਾਕੀ ਰਹੀ ਕਿਉਂਕਿ ਦਾਸ ਨੇ ਵਿਦਿਆ ਪ੍ਰਾਪਤ ਕੀਤੀ ਹੈ ਦਮਦਮੀ ਟਕਸਾਲ ਵਿਚੋਂ ਇਹ ਸਾਰੇ ਹੀ ਜਾਣਦੇ ਨੇ ਪਟਿਆਲਾ ਸ਼ਹਿਰ ਹੋਣ ਕਰਕੇ ਪਟਿਆਲਾ ਲਿਖ ਦਿੰਦੇ ਨੇ ਤੋ ਇਕ ਪਹਿਚਾਣ ਹੁੰਦੀ ਬਾਕੀ ਰਹੀ ਗੱਲ ਜਿਹੜੀ ਟਕਸਾਲ ਦਸਵੇਂ ਪਾਤਸ਼ਾਹ ਨੇ ਆਪ ਚਲਾਈ ਹੈ ਸਭ ਤੋਂ ਪੁਰਾਤਨ ਮਰਿਆਦਾ ਟਕਸਾਲ ਕੋਲ ਹੀ ਹੈ ਬਾਕੀ ਕਿਸੇ ਨੇ ਅੱਗੇ ਪਿੱਛੇ ਚਲਾਈਆਂ ਸਾਰੀਆਂ ਮਰਿਆਦਾ ਕਿਸੇ ਨੇ ਹੋਰ ਵੀ ਹਲੇ ਚਲਾਉਣੀਆਂ ਹੋਣਗੀਆਂ ਉਹਨਾਂ ਦੀ ਆਪਣੀ ਜਿੰਮੇਵਾਰੀ ਨਹੀਂ ਸਾਡਾ ਤਾਂ ਮਤਲਬ ਹੈ ਟਕਸਾਲ ਦੀ ਜਿਹੜੀ ਹੂਬ ਹੂ ਮਰਿਆਦਾ ਗੁਰਬਾਣੀ ਪਾਠ ਦਰਪਣ ਵਿਚ ਲਿਖੀ ਹੋਈ ਹੈ ਉਹ ਸੁਣਾਈ ਵੀ ਹੈ ਸਾਰਿਆਂ ਨੂੰ ਉਹਨਾਂ ਦੇ ਮੁਤਾਬਕ ਹੀ ਅਸੀਂ ਆਪਣਾ ਜੀਵਨ ਮਹਾਂਪੁਰਖਾਂ ਨਾਲ ਬਤੀਤ ਕੀਤਾ ਹੈ ਸੋ ਸਾਰੀਆਂ ਸੰਗਤਾਂ ਇਹ ਵਿਚਾਰ ਲੈਣ ਕੇ ਟਕਸਾਲ ਵਾਲਾ ਹੀ ਸਾਰਾ ਮਰਿਆਦਾ ਰਹੁ ਰੀਤ ਹੋਵੇਗੀ ਇਸ ਗੱਲ ਉੱਤੇ ਨਾ ਕੋਈ ਕਿੰਤੂ ਕਰੇ ਵੀ ਆਹ ਗੱਲ ਨਹੀਂ ਇਸ ਤਰ੍ਹਾਂ ਸੁਣਾਈ ਅਸੀਂ ਤਾਂ ਉਹੀ ਸੁਣਾਉਣੀ ਹੈ ਜੋ ਸਾਨੂੰ ਮੇਰਾ ਆਪਣਾ ਵੀ ਦਿਮਾਗ ਕੰਮ ਕਰਦਾ ਮੇਰੀ ਜਿੰਨੀ ਕੁ ਮਹਾਰਾਜ ਨੇ ਸਾਰੀ ਜ਼ਿੰਦਗੀ ਸੇਵਾ ਲਈ ਹੈ ਬੁੱਧੀ ਦਿੱਤੀ ਆ ਉਸ ਮੁਤਾਬਕ ਮੈਨੂੰ ਵੀ ਪਤਾ ਸਾਰਾ ਕੁਛ ਵੀ ਕੀ ਗੱਲ ਕਰਨੀ ਹੈ ਕੀ ਨਹੀਂ ਕਰਨੀ ਇਹ ਹੈ ਜਿਤਨੀ ਸਿੱਖੀ ਦਾ ਮਾਰਗ ਹੈ ਇਹ ਸਾਰਾ ਆਤਮਕ ਮਾਰਗ ਅਧਿਆਤਮਕ ਮਾਰਗ ਸੋ ਇਹ ਬਹੁਤ ਉੱਚਾ ਮਾਰਗ ਹੈ ਸੰਸਾਰ ਦੀ ਵਿਦਿਆ ਦੇ ਨਾਲ ਇਹਦੀ ਸਮਝ ਨਹੀਂ ਪੈਂਦੀ ਇਹ ਸਿੱਖੀ ਦਾ ਮਾਰਗ ਕਮਾਈ ਵਾਲਿਆਂ ਨੂੰ ਸੇਵਾ ਵਾਲਿਆਂ ਨੂੰ ਹੀ ਰਸਤਾ ਦਿੰਦਾ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਕੀਤੀ ਤਾਂ ਬਖਸ਼ਿਸ਼ ਪ੍ਰਾਪਤ ਕੀਤੀ ਤੋ ਇਸ ਕਰਕੇ ਸਾਰੇ ਜਾਣ ਲਓ ਵੀ ਆਪਣੇ ਪੁੱਤਰਾਂ ਨੂੰ ਦਾਤ ਮਹਾਰਾਜ ਨੇ ਨਹੀਂ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਨਹੀਂ ਦਿੱਤੀ ਪੁੱਤਰਾਂ ਨੂੰ ਦਾਤ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਮਹਾਰਾਜ ਇਸ ਕਰਕੇ ਜਿੰਨਾ ਕੁ ਬ੍ਰਹਮ ਗਿਆਨ ਵਿਚ ਰਹੇ ਹੋਏ ਮਹਾਂਪੁਰਖਾਂ ਨਾਲ ਅਸੀਂ ਸੰਗਤ ਕੀਤੀ ਅਸੀਂ ਉਹਨਾਂ ਤੇ ਯਕੀਨ ਕਰਦੇ ਹਾਂ ਜਿਵੇਂ ਪੂਰਨ ਪੁਰਖ ਬਾਬਾ ਦੀਪ ਸਿੰਘ ਜੀ ਨੇ ਇਸੇ ਤਰ੍ਹਾਂ ਟਕਸਾਲ ਦੇ ਅੱਗੇ ਅੱਗੇ ਸਾਰੇ ਮੁਖੀ ਔਰ ਨਾਲ ਨਾਲ ਟਕਸਾਲ ਦੇ ਵੱਲ ਧਿਆਨ ਰੱਖਣ ਵਾਲੇ ਪੂਰਨ ਮਹਾਂਪੁਰਖ ਹੋਰ ਬਹੁਤ ਹੋਏ ਨੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਬਾਬਾ ਮਿਤ ਸਿੰਘ ਜੀ ਪਹਿਲਾਂ ਹੋਏ ਹੋਰ ਬਹੁਤ ਸਾਰੇ ਮਹਾਂਪੁਰਖ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀ ਮਹਾਂਪੁਰਖਾਂ ਦਾ ਬੜਾ ਪਿਆਰ ਸੀਗਾ ਕਿਤਨੇ ਮਹਾਂਪੁਰਖਾਂ ਨਾਮ ਲਈਏ ਬ੍ਰਹਮ ਗਿਆਨੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਵਿਚੋਂ ਵੀ ਇਸੇ ਪ੍ਰਕਾਰ ਇਹ ਸਾਰੇ ਮਹਾਂਪੁਰਖ ਉਹਨਾਂ ਦੀ ਸੰਗਤ ਹੋਣ ਕਰਕੇ ਜਿਹੀ ਜਿਹੀ ਸੰਗਤ ਹੁੰਦੀ ਹੈ ਉਹੋ ਜਿਹੀ ਕੁਝ ਉਹ ਵਿਚਾਰ ਬਣ ਜਾਂਦਾ ਹੈ ਸਤਿਗੁਰੂ ਕਿਰਪਾ ਕਰਨ ਸੋਝੀ ਦੇਣ ਬੁੱਧੀ ਬਖਸ਼ਣ ਕੇ ਸਹੀ ਢੰਗ ਨਾਲ ਸਹੀ ਹੀ ਪ੍ਰਚਾਰ ਹੋ ਸਕੇ ਕਿਸੇ ਦਾ ਜਾਣ ਬੁੱਝ ਕੇ ਮੈਂ ਦਿਲ ਦਿਖਾਉਣ ਦਾ ਯਤਨ ਨਹੀਂ ਕਰਦਾ ਜੋ ਅਸੀਂ ਸਿੱਖਿਆ ਦੇਖਿਆ ਸਹੀ ਹੈ ਜੋ ਰੂਹਾਨੀਅਤ ਦੇ ਨਾਲ ਮਹਾਂਪੁਰਖਾਂ ਨੇ ਸਾਰਾ ਕੁਝ ਦੇਖਿਆ ਉਹੀ ਜੋ ਪ੍ਰਤੀਤ ਹੁੰਦਾ ਉਹੀ ਸੁਣਾ ਰਹੇ ਹਾਂ ਪਰ ਫੇਰ ਵੀ ਜੇ ਕੋਈ ਗੱਲ ਕਿਸੇ ਨੂੰ ਗਲਤ ਲੱਗਦੀ ਆ ਤਾਂ ਬਹਿ ਕੇ ਮੇਰੇ ਨਾਲ ਵਿਚਾਰ ਕਰ ਸਕਦਾ ਫੋਨਾਂ ਦੇ ਉੱਤੇ ਨਹੀਂ ਵਿਚਾਰ ਹੁੰਦੀ ਬੈਠ ਕੇ ਪਿਆਰ ਨਾਲ ਵਿਚਾਰ ਕਰਨੀ ਆਓ ਸ਼ਰਵਣ ਕਰਦੇ ਹਾਂ ਸੋ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿਤਨੇ ਹੀ ਉਤਾਰੇ ਕੀਤੇ ਕਿੰਨੀ ਸੇਵਾ ਕੀਤੀ ਸਨ 1716 ਵਿਚ ਜਦੋਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਗਏ ਉਸ ਵਕਤ ਦਮਦਮਾ ਸਾਹਿਬ ਪਹੁੰਚ ਕੇ ਉਥੇ ਰਹਿ ਕੇ ਉਨ੍ਹਾਂ ਨੇ ਲਗਭਗ 10 ਸਾਲ ਤੱਕ ਧਰਮ ਦਾ ਪ੍ਰਚਾਰ ਕੀਤਾ ਇਕ ਦਿਨ ਬਾਬਾ ਜੀ ਨੇ ਕੁਝ ਸਾਥੀਆਂ ਨਾਲ ਵਿਚਾਰ ਕੀਤੀ ਕਿ ਕਲਗੀਧਰ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਸਰੂਪ ਲਿਖਵਾਏ ਸੀ ਉਸ ਸਰੂਪ ਦੇ ਹੋਰ ਉਤਾਰੇ ਕੀਤੇ ਜਾਣੇ ਚਾਹੀਦੇ ਸੋ ਬਾਬਾ ਦੀਪ ਸਿੰਘ ਜੀ ਕੋਲ ਸੁੰਦਰ ਲਿਖਾਈ ਕਰਨ ਵਾਲੇ ਬਹੁਤ ਸਾਰੇ ਵਿਦਵਾਨ ਵੀ ਸਨ ਬਾਬਾ ਜੀ ਨੇ ਇਨ੍ਹਾਂ ਵਿਦਵਾਨਾਂ ਨੂੰ ਇਹ ਕੰਮ ਸੌਂਪਿਆ ਬਾਬਾ ਜੀ ਆਪ ਸਵੇਰ ਦੇ ਸਤਸੰਗਤ ਅਤੇ ਨਿਤਨੇਮ ਤੋਂ ਸਾਰੇ ਦੀਵਾਨ ਤੋਂ ਬਾਅਦ ਸੋ ਜਦੋਂ ਵਿਹਲੇ ਸਮੇਂ ਦੀ ਫੁਰਸਤ ਮਿਲਣੀ ਵਿਹਲਿਆਂ ਹੋ ਕੇ ਇਸ ਕੰਮ ਦੀ ਨਿਗਰਾਨੀ ਕਰਦੇ ਸਹਿਜੇ ਸਹਿਜੇ ਸਰੂਪ ਦੇ ਚਾਰ ਉਤਾਰੇ ਹੋ ਗਏ। ਉਹ ਤਾਰਿਆਂ ਵਾਲੀਆਂ ਜੋ ਬੀੜਾਂ ਸਨ ਬਾਬਾ ਜੀ ਨੇ ਵੱਖ ਵੱਖ ਤਖ਼ਤਾਂ ਤੇ ਭਜਵਾਈਆਂ। ਸੋ ਇਨ੍ਹਾਂ ਸਰੂਪਾਂ ਵਿਚੋਂ ਇਕ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ, ਇਕ ਸਰੂਪ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ, ਇਕ ਸਰੂਪ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ, ਤੇ ਇਕ ਤਖ਼ਤ ਸ੍ਰੀ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਭੇਜੀ ਗਏ। ਇਉਂ ਸਿੱਖ ਧਰਮ ਦੇ ਜਿਹੜੇ ਪ੍ਰਮੁੱਖ ਕੇਂਦਰਾਂ ਵਿਚ ਇਸ ਸਰੂਪ ਦੀਆਂ ਨਕਲਾਂ ਪਹੁੰਚ ਗਈਆਂ। ਇਹ ਬੜੀ ਭਾਰੀ ਸੇਵਾ ਸੀ ਬਾਬਾ ਜੀ ਦੀ। ਸੋ ਇਨ੍ਹਾਂ ਸਰੂਪਾਂ ਤੋਂ ਹੌਲੀ ਹੌਲੀ ਅੱਗੇ ਅੱਗੇ ਹੋਰ ਉਤਾਰੇ ਹੁੰਦੇ ਗਏ। ਇਹ ਚਾਰ ਸਰੂਪ ਤਿਆਰ ਕਰਨ ਤੋਂ ਬਿਨਾਂ ਬਾਬਾ ਜੀ ਨੇ ਵੱਖੋ ਵੱਖਰੀਆਂ ਬਾਣੀਆਂ ਦੀਆਂ ਪੋਥੀਆਂ ਵੀ ਲਿਖਵਾਈਆਂ। ਪੰਜ ਗ੍ਰੰਥੀ, ਦਸ ਗ੍ਰੰਥੀ, ਨਿਤਨੇਮ ਦੇ ਜੋ ਪੋਥੀਆਂ ਸਨ ਉਹ ਵੱਖ ਵੱਖ ਗੁਰਸਿੱਖਾਂ ਨੂੰ ਪ੍ਰਚਾਰ ਵਾਸਤੇ ਦਿੱਤੀਆਂ। ਬਾਬਾ ਜੀ ਨੇ ਵੱਖੋ ਵੱਖਰੇ ਤਰੀਕਿਆਂ ਨਾਲ ਗੁਰਮਤ ਦਾ ਪ੍ਰਚਾਰ ਜਾਰੀ ਰੱਖਿਆ। ਸੋ ਸਰੂਪ ਤੇ ਪੋਥੀਆਂ ਲਿਖਣ ਤੇ ਲਿਖਵਾਉਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਇਲਾਕੇ ਦੇ ਦੌਰੇ ਕਰਨੇ ਸ਼ੁਰੂ ਕੀਤੇ। ਸਾਰੀਆਂ ਥਾਵਾਂ ਤੇ ਗਏ, ਗੁਰਸਿੱਖਾਂ ਨੂੰ ਇਕੱਤਰ ਕਰਨਾ ਸ਼ੁਰੂ ਕੀਤਾ, ਉਨ੍ਹਾਂ ਨੂੰ ਪ੍ਰੇਰਣਾ ਦੇਣੀ, ਟੁੱਟਿਆਂ ਹੋਇਆਂ ਨੂੰ ਜੋੜਨਾ, ਅੰਮ੍ਰਿਤ ਛਕਾਉਣਾ। ਸੋ ਇਸ ਸਮੇਂ ਵਿਚ ਬਾਬਾ ਜੀ ਨੇ ਅਨੇਕਾਂ ਸਿੱਖ ਸ਼ਹੀਦਾਂ ਦਾ ਵਰਣਨ ਸੁਣਿਆ ਤੇ ਉਨ੍ਹਾਂ ਨੇ ਮਾਲਵੇ ਦੇ ਇਲਾਕੇ ਦੇ ਸਿੱਖਾਂ ਨੂੰ ਵੀ ਸ਼ਹੀਦੀਆਂ ਲਈ ਪ੍ਰੇਰਣਾ ਦਿੱਤੀ। ਸਨ 1727 ਈਸਵੀ ਤੋਂ 1759 ਈਸਵੀ ਤੱਕ ਆਪ ਨੇ ਦਮਦਮਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਣ ਦੇ ਨਾਲ ਨਾਲ ਇਲਾਕੇ ਦੇ ਲਗਭਗ ਹਰ ਇਕ ਪਿੰਡ ਦਾ ਦੌਰਾ ਕਰ ਲਿਆ ਸੀ। ਆਪ ਨੇ ਪ੍ਰਚਾਰ ਨਾਲ ਇਲਾਕੇ ਦੇ ਸਿੱਖਾਂ ਦੇ ਦਿਲਾਂ ਵਿਚ ਆਪਣੇ ਧਰਮ ਲਈ ਸ਼ਰਧਾ ਤੇ ਪਿਆਰ ਪੈਦਾ ਹੋਇਆ ਸਾਰਿਆਂ ਦੇ ਵਿਚ। ਬਾਬਾ ਜੀ ਨੇ ਉਨ੍ਹਾਂ ਨੂੰ ਲੋੜ ਪੈਣ ਤੇ ਧਰਮ ਦੀ ਖਾਤਰ ਹੱਸ ਹੱਸ ਕੇ ਆਪਣੀਆਂ ਜਾਨਾਂ ਵਾਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹਿ ਕੇ ਜੋ ਪ੍ਰਚਾਰ ਦੀ ਸਿੱਖਿਆ ਪ੍ਰਾਪਤ ਕੀਤੀ ਉਹੀ ਪ੍ਰਚਾਰ ਉਨ੍ਹਾਂ ਨੇ ਸਿੱਖਾਂ ਵਿਚ ਕੀਤਾ। ਕਈਆਂ ਨੂੰ ਸ਼ਸਤਰ ਵਿਦਿਆ ਤੇ ਕਈਆਂ ਨੂੰ ਗੁਰਬਾਣੀ ਦੀ ਵਿਆਖਿਆ ਕਰਨੀ ਸਿਖਾਈ। ਇਸ ਤਰ੍ਹਾਂ ਬਾਬਾ ਜੀ ਨੇ ਹਰ ਖੇਤਰ ਲਈ ਕਈ ਕਈ ਸਿੱਖ ਤਿਆਰ ਕਰ ਲਏ। ਉਨ੍ਹਾਂ ਸਿੱਖਿਅਤ ਸਿੱਖਾਂ ਵਿਚੋਂ ਕੁਝ ਚੁਣ ਲਿਆ। ਇਹ ਸਿੱਖ ਆਪਣੇ ਆਪਣੇ ਖੇਤਰ ਵਿਚ ਬਹੁਤ ਨਿਪੁੰਨ ਸਨ। ਉਨ੍ਹਾਂ ਨੂੰ ਇਲਾਕੇ ਵੰਡ ਦਿੱਤੇ, ਦੂਜੇ ਸਿੱਖਾਂ ਨੂੰ ਤਿਆਰ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ। ਇਸ ਤਰ੍ਹਾਂ ਹੌਲੀ ਹੌਲੀ ਹਜ਼ਾਰਾਂ ਸਿੱਖ ਸ਼ਸਤਰ ਵਿਦਿਆ ਤੇ ਘੋੜਸਵਾਰੀ ਸਿੱਖ ਕੇ ਰਣ ਖੇਤਰ ਚ ਜੂਝਣ ਲਈ ਤਿਆਰ ਹੋ ਗਏ। ਸੈਂਕੜੇ ਸਿੱਖ ਗੁਰਬਾਣੀ ਪੜ੍ਹ ਕੇ ਦਰਜਣਾ ਹੀ ਵਿਦਵਾਨਾਂ ਨੂੰ ਪ੍ਰਚਾਰ ਦਾ ਕੰਮ ਸੌਂਪਿਆ ਗਿਆ। ਇਸ ਤਰ੍ਹਾਂ ਬਾਬਾ ਜੀ ਦੇ ਪ੍ਰੋਗਰਾਮ ਅਨੁਸਾਰ ਵੱਖ ਵੱਖ ਖੇਤਰਾਂ ਵਿਚ ਕੰਮ ਹੋਣ ਲੱਗਿਆ। ਸੋ ਇਕ ਸਰੂਪ ਮਹਾਰਾਜ ਨੇ ਜਿਹੜਾ ਦਮਦਮਾ ਸਾਹਿਬ ਵਿਖੇ ਰਚਿਆ, ਦਮਦਮਾ ਸਾਹਿਬ ਵਾਲੀ ਬੀੜ ਦੂਸਰਾ ਕਰਤਾਰਪੁਰ ਸਾਹਿਬ ਵਾਲੀ ਬੀੜ ਵੱਜਦੀ ਹੈ। ਕਰਤਾਰਪੁਰ ਵਾਲੀ ਬੀੜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੰਪਾਦਿਤ ਕੀਤੀ ਸੀ। ਸੋ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਭਾਵ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੇ ਧੰਨ ਗੁਰੂ ਰਾਮਦਾਸ ਸਾਹਿਬ ਅਤੇ ਹੋਰ ਭਗਤਾਂ ਦੀ ਬਾਣੀ ਇਕੱਤਰ ਕੀਤੀ। ਇਹ ਸਾਰਿਆਂ ਨੂੰ ਪਤਾ। ਇਸ ਤਰ੍ਹਾਂ ਸਾਰੀ ਬਾਣੀ ਨੂੰ ਤਰਤੀਬ ਦੇ ਕੇ ਭਾਈ ਗੁਰਦਾਸ ਜੀ ਤੋਂ ਗੁਰੂ ਅਰਜਨ ਦੇਵ ਜੀ ਨੇ ਬੋਲ ਕੇ ਸਾਰੇ ਇਹ ਬਾਣੀ ਲਿਖਵਾਈ, ਫਿਰ ਆਪ ਸੁਣ ਕੇ ਪੜ੍ਹ ਕੇ ਕਈ ਥਾਵਾਂ ਤੇ ਲਿਖਵਾਇਆ। ਸੁੱਧ ਨਿਰਸੰਦੇਹ ਬਾਣੀ ਸੁੱਧ ਹੈ, ਆਸਾ ਦੀ ਵਾਰ ਤੋਂ ਬਾਅਦ ਸੁੱਧ ਲਿਖਿਆ ਹੋਇਆ, ਉਹ ਜ਼ਰੂਰ ਬੋਲਣਾ ਚਾਹੀਦਾ। ਕਈ ਕਹਿੰਦੇ ਪਤਾ ਨਹੀਂ ਉਈ ਲਿਖਿਆ ਹੋਇਆ ਸੁੱਧ, ਕਈ ਕੁਛ ਲਿਖਿਆ, ਕਈ ਲੋਕ ਆਪਣੀ ਮਰਜ਼ੀ ਨਾਲ ਰਹਾਉ ਵੀ ਛੱਡ ਜਾਂਦੇ ਆ, ਕੋਈ ਉਤੋਂ ਗੌੜੀ ਮਹੱਲਾ ਪੰਜਵਾਂ ਵੀ ਛੱਡ ਜਾਂਦਾ ਤੇ ਕਈ ਹੋਰ ਬਚਨ ਲਿਖੇ ਹੁੰਦੇ ਨੇ, ਸੁੱਧ ਕੀਚੇ ਵੀ ਛੱਡ ਜਾਂਦੇ ਨੇ। ਤੇ ਇਸ ਤਰ੍ਹਾਂ ਇਕ ਜਗ੍ਹਾ ਜੁਮਲਾ ਆਉਂਦਾ, ਉਹ ਵੀ ਛੱਡ ਜਾਂਦੇ ਨੇ, ਕਹਿੰਦੇ ਇਹ ਤਾਂ ਵੈਸੇ ਹੀ ਲਿਖਿਆ ਹੋਇਆ, ਗਿਣਤੀ ਦੱਸੀ ਹੋਈ ਆ। ਸੋ ਫਿਰ ਘਾਟਾ ਕੀ ਪੈ ਚੱਲਿਆ ਜੀ, ਛੱਡ ਦਿੱਤਾ, ਕੱਲ ਨੂੰ ਨਾ ਮਨਜੂਰ ਕੀਤਾ ਮਹਾਰਾਜ ਨੇ ਪਾਠ। ਇਸ ਕਰਕੇ ਜੋ ਮਹਾਰਾਜ ਨੇ ਲਿਖਿਆ ਉਹ ਆਪਣੀ ਸਿਆਣਪ ਨਹੀਂ ਉਹ ਚ ਵਰਤਣੀ, ਆਪਾਂ ਨੇ ਸਾਰਾ ਹੀ ਪੜ੍ਹਨਾ। ਕਈ ਪੁੱਛ ਲੈਂਦੇ ਨੇ ਵਾਹੋ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਉਹ ਜਿਹੜੀ ਲੜੀਵਾਰ ਕਥਾ ਉਹਦੇ ਵਿਚ ਕਾਫ਼ੀ ਵਿਆਖਿਆ ਸਹਿਤ ਦੱਸ ਹੀ ਦਿੱਤਾ ਗਿਆ। ਸੋ ਇਹ ਜਿਹੜਾ ਸਰੂਪ ਕਰਤਾਰਪੁਰ ਸਾਹਿਬ ਵਿਚ ਕਾਫ਼ੀ ਦੇਰ ਰਿਹਾ, ਇਸ ਕਰਕੇ ਇਸ ਨੂੰ ਕਰਤਾਰਪੁਰ ਵਾਲਾ ਸਰੂਪ ਕਿਹਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਇਕ ਬੀੜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਮਦਮਾ ਸਾਹਿਬ ਲਿਖਵਾਈ ਸੀ, ਇਸ ਲਈ ਇਸ ਨੂੰ ਬੀੜ ਨੂੰ ਦਮਦਮਾ ਸਾਹਿਬ ਵਾਲੀ ਬੀੜ ਜਾਂ ਦਮਦਮੀ ਬੀੜ ਕਰਕੇ ਲਿਖਿਆ ਜਾਂਦਾ। ਸਰੂਪਾਂ ਦੇ ਉਪਰ ਮੂਹਰਲੇ ਪਾਸੇ ਲਿਖਿਆ ਹੁੰਦਾ। ਸੋ ਇਸ ਸਰੂਪ ਤੋਂ ਹੀ ਬਾਬਾ ਦੀਪ ਸਿੰਘ ਨੇ ਉਤਾਰੇ ਕੀਤੇ ਸਨ। ਬਾਬਾ ਦੀਪ ਸਿੰਘ ਨੂੰ ਖਿਆਲ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਵਾਈ ਗਈ ਬੀੜ ਦਾ ਉਸ ਬੀੜ ਨਾਲ ਮਿਲਾਨ ਕਰਕੇ ਦੇਖਿਆ ਜਾਏ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਨੇ ਲਿਖਵਾਈ ਸੀ। ਉਸ ਸਮੇਂ ਇਹ ਬੀੜ ਕਰਤਾਰਪੁਰ ਜਲੰਧਰ ਜ਼ਿਲ੍ਹੇ ਚ ਸੀ। ਕਰਤਾਰਪੁਰ ਵਾਲੇ ਸਰੂਪ ਧੀਰ ਮੱਲੀਆਂ ਕੋਲ ਸੀ ਜੋ ਕਿ ਸੋਢੀ ਸਨ। ਬਾਬਾ ਦੀਪ ਸਿੰਘ ਜੀ ਦਮਦਮੀ ਬੀੜ ਨੂੰ ਪੂਰੇ ਸਤਿਕਾਰ ਨਾਲ ਕਰਤਾਰਪੁਰ ਸਾਹਿਬ ਲੈ ਕੇ ਗਏ। ਬਾਬਾ ਜੀ ਨਾਲ ਕੁਝ ਵਿਦਵਾਨ ਵੀ ਸਨ। ਉਹ ਇਲਾਕਾ ਉਦੋਂ ਸਰਦਾਰ ਜੱਸਾ ਸਿੰਘ ਆਹਲੂ ਵਾਲੀਆ ਦੇ ਅਧੀਨ ਸੀ। ਇੱਥੇ ਬਾਬਾ ਜੀ ਲਗਭਗ 6 ਮਹੀਨੇ ਠਹਿਰੇ ਤੇ ਸਰਦਾਰ ਜੱਸਾ ਸਿੰਘ ਆਹਲੂ ਵਾਲੀਆ ਦਾ ਲੰਗਰੋਂ ਹੀ ਪ੍ਰਸ਼ਾਦ ਛਕਦੇ ਰਹੇ। ਬਾਬਾ ਦੀਪ ਸਿੰਘ ਜੀ ਸਵੇਰ ਤੇ ਸ਼ਾਮ ਇੱਥੇ ਦੀਵਾਨ ਸਜਾਉਂਦੇ, ਕਥਾ ਕੀਰਤਨ ਹੁੰਦਾ, ਬਾਬਾ ਜੀ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਉਂਦੇ, ਬਾਕੀ ਸਾਰਾ ਦਿਨ ਆਪਣੇ ਸਾਥੀਆਂ ਦੀ ਮਦਦ ਨਾਲ ਬੀੜਾਂ ਵਿਚਲੀ ਬਾਣੀ ਦਾ ਮਿਲਾਨ ਸਹਿਜੇ ਸਹਿਜੇ ਪੜ੍ਹਦੇ ਹੋਏ ਕਰਦੇ ਜਾਂਦੇ। ਬਾਬਾ ਜੀ ਇਹ ਵੇਖ ਕੇ ਬਹੁਤ ਅਚਰਜ ਹੋਏ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਰੂਪ ਲਿਖਵਾਇਆ ਉਹਦਾ ਪਾਠ ਸ੍ਰੀ ਗੁਰੂ ਅਰਜਨ ਦੇਵ ਜੀ ਤਿਆਰ ਕੀਤੇ ਸਰੂਪ ਨਾਲ ਬਿਲਕੁਲ ਮਿਲਦਾ। ਦਮਦਮੇ ਸਰੂਪ ਵਿਚ ਵਾਧਾ ਇਹ ਸੀ ਕਿ ਉਸ ਵਿਚ 10ਵੇਂ ਗੁਰੂ ਮਹਾਰਾਜ ਨੇ 9ਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕੀਤੀ। ਨਾਲ ਨਾਲ ਜਦੋਂ ਕਰਤਾਰਪੁਰ ਸਾਹਿਬ ਰਹਿ ਕੇ ਬਾਬਾ ਜੀ ਸਰੂਪਾਂ ਦੀ ਬਾਣੀ ਦੇ ਮਿਲਾਨ ਦਾ ਕੰਮ ਕਰ ਚੁੱਕੇ ਤਾਂ ਉਨ੍ਹਾਂ ਵਾਪਸ ਦਮਦਮਾ ਸਾਹਿਬ ਜਾਣ ਦੀ ਤਿਆਰੀ ਕੀਤੀ। ਸਰਦਾਰ ਜੱਸਾ ਸਿੰਘ ਆਹਲੂਵਾਲੀ ਨੇ ਆਪ ਨੂੰ ਬੜੇ ਪਿਆਰ ਨਾਲ ਵਿਦਾ ਕੀਤਾ। ਕਰਤਾਰਪੁਰ ਦੀਆਂ ਸੰਗਤਾਂ ਆਪ ਨੂੰ ਤੇ ਆਪ ਦੇ ਜਥੇ ਨੂੰ ਨਗਰ ਤੋਂ ਬਾਹਰ ਤੱਕ ਬਹੁਤ ਪਿਆਰ ਸ਼ਰਧਾ ਭਾਵਨਾ ਨਾਲ ਛੱਡਣ ਵੀ ਆਈਆਂ, ਵਿਦਾ ਕੀਤਾ ਉਥੋਂ। ਬਾਬਾ ਜੀ ਨੇ ਉਦੋਂ ਸਾਰੇ ਸਰੂਪਾਂ ਦੋਨਾਂ ਦਾ ਮਿਲਾਨ ਕੀਤਾ ਸੀ। ਇਸ ਕਰਕੇ ਕਈ ਲੋਕ ਜਿਹੜੇ ਕਈ ਗਲਤ ਫਹਿਮੀਆਂ ਚ ਉਨ੍ਹਾਂ ਨੂੰ ਛੱਡ ਦੇਣੀ ਚਾਹੀਦੀਆਂ ਨੇ, ਆਹ ਬਾਣੀ ਨੀ ਉਹ ਬਾਣੀ ਨੀ। ਮਹਾਰਾਜ ਦਾ ਇਕ ਬਚਨ ਸੀ, ਇਕ ਸਿੰਘ ਨੂੰ ਕਹਿੰਦੇ ਪਿਓ ਨਾ ਬਣ ਪੁੱਤ ਬਣ ਕੇ ਰਹਿ। ਅੱਜ ਦੇ ਯੁੱਗ ਵਿਚ ਸਾਰੇ ਪਿਓ ਬਣੇ ਹੋਏ ਨੇ, ਪੁੱਤ ਤਾਂ 10ਵੇਂ ਪਾਤਸ਼ਾਹ ਦਾ ਕੋਈ ਬਣਦਾ ਨੀ ਨਾ, ਤੇ ਹਰੇਕ ਕੋਈ ਹੋਮੇ ਦੇ ਵਿਚ ਹੈ, ਹਰੇਕ ਕੋਈ ਆਪਣੀ ਬੁੱਧੀ ਦੇ ਵਿਚ ਬਈ ਮੈਂ ਲਾਈ ਹੋਈ ਹੈ। ਮਹਾਰਾਜ ਨੇ ਕਿਹਾ ਵੀ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਵਿਦ ਸਜਾ ਪ੍ਰਥਮ ਸੰਸਾਰਾ। ਇਸ ਕਰਕੇ ਆਪਾਂ ਗੁਰੂ ਨਾ ਬਣੀਏ, ਆਪਾਂ ਸਿੱਖ ਹੀ ਠੀਕ ਹੈ, ਨਾ ਹੀ ਅਸੀਂ ਪੰਥ ਦੇ ਮਾਲਕ ਹਾਂ ਨਾ ਵਾਲੀ ਹਾਂ। ਪੰਥ ਦਾ ਮਾਲਕ ਪੰਥ ਦਾ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ। ਆਪਾਂ ਪੁੱਤਰ ਹੈ ਜਾਂ ਆਪਾਂ ਪੁੱਤਰਾਂ ਵਾਲੇ ਕੰਮ ਸਪੁੱਤਰਾਂ ਵਾਲੇ ਕੰਮ ਕਰੀਏ, ਨਾ ਕਿ ਕਪੁੱਤਰਾਂ ਵਾਲੇ ਕੰਮ ਕਰੀਏ। ਔਰ 10ਵੇਂ ਪਾਤਸ਼ਾਹ ਹਾਜ਼ਰ ਨਾਜ਼ਰ ਨੇ, ਸੱਚੇ ਪਾਤਸ਼ਾਹ ਨੇ ਜੇ ਲੇਖਾ ਲੈਣਾ ਸ਼ੁਰੂ ਕਰਤਾ ਤਾਂ ਬਹੁਤ ਮੁਸ਼ਕਲ ਖੜੀ ਹੋ ਜਾਣੀ ਹੈ। ਉਹ ਲੇਖਾ ਤਾਂ ਉਹਨਾਂ ਨੇ ਲੈਣਾ ਹੀ ਲੈਣਾ, ਇਹ ਤਾਂ ਕੋਈ ਇਹਦੇ ਚ ਸੰਸੇ ਵਾਲੀ ਗੱਲ ਨੀ ਵੀ ਉਹਨਾਂ ਨੇ ਲੇਖਾ ਨੀ ਲੈਣਾ, ਇਹ ਵੱਖਰੀ ਗੱਲ ਹੈ ਵੀ ਉਹ ਕਦੋਂ ਲੈਂਦੇ ਨੇ। ਇੱਥੋਂ ਚੱਲ ਕੇ ਆਪ ਦੁਆਬੇ ਤੇ ਮਾਝੇ ਦੇ ਕੁਝ ਪਿੰਡਾਂ ਵਿਚ ਪੁੱਜੇ ਤੇ ਇਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਦੇ ਹੋਏ ਮਾਲਵੇ ਵਿਚ ਦਾਖਲ ਹੋਏ। ਉਥੇ ਵੀ ਪਿੰਡ ਪਿੰਡ ਤੇ ਨਗਰ ਨਗਰ ਠਹਿਰਦੇ ਪ੍ਰਚਾਰ ਕਰਦੇ ਹੋਏ ਦਮਦਮਾ ਸਾਹਿਬ ਪਹੁੰਚੇ। ਉਥੋਂ ਦੀਆਂ ਸੰਗਤਾਂ ਨੇ ਆਪਦਾ ਬਹੁਤ ਭਾਰੀ ਸਵਾਗਤ ਕੀਤਾ। ਸਨ 1734 ਵਿਚ ਦੀਵਾਨ ਦਰਬਾਰ ਸਿੰਘ ਸਵਰਗਵਾਸ ਹੋ ਗਏ। ਉਨ੍ਹਾਂ ਦੇ ਪਿੱਛੋਂ ਨਵਾਬ ਕਪੂਰ ਸਿੰਘ, ਭਾਈ ਫਤਿਹ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਕੁਝ ਸਿਆਣੇ ਸਿੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ। ਉਨ੍ਹਾਂ ਸਾਰਿਆਂ ਨੇ ਹੀ ਸਮੇਂ ਦੀ ਲੋੜ ਅਨੁਸਾਰ ਤਰਨਾ ਦਲ ਦੇ ਬੁੱਢਾ ਦਲ ਬਣਾਉਣ ਦੀ ਸਲਾਹ ਕੀਤੀ। ਇਹ ਤਰਨਾ ਦਲ ਤੇ ਬੁੱਢਾ ਦਲ ਆਪਾਂ ਜਾਣਦੇ ਹੀ ਹੈ, ਸੋ ਅੱਗੇ ਚੱਲ ਕੇ ਆਵੇਗੀ ਵਿਆਖਿਆ। ਇੰਜ ਕਰਨ ਲਈ ਉਨ੍ਹਾਂ ਨੇ ਸਿੱਖਾਂ ਦੇ ਜਥਿਆਂ ਨੂੰ ਦੋ ਹਿੱਸਿਆਂ ਚ ਵੰਡਿਆ। ਇਕ ਸੀ ਬੁੱਢਿਆਂ ਦਾ ਦਲ ਜਿਸਦਾ ਨਾਮ ਬੁੱਢਾ ਦਲ ਰੱਖਿਆ ਗਿਆ, ਦੂਜਾ ਸੀ ਨੌਜਵਾਨਾਂ ਦਾ ਦਲ ਜਿਸਦਾ ਨਾਮ ਸੀ ਤਰਨਾ ਦਲ। ਤਰਨ ਜਵਾਨ ਨੂੰ ਕਹਿੰਦੇ ਨੇ, ਬਾਲ ਜਵਾਨੀ ਔਰ ਬਿਰਧ ਫੋਨ ਤੀਨ ਅਵਸਥਾ ਜਾਣ। ਅੱਗੇ ਇਨ੍ਹਾਂ ਦਲਾਂ ਨੂੰ ਵੱਖ ਵੱਖ ਜਥਿਆਂ ਵਿਚ ਵੰਡ ਕੇ ਇਨ੍ਹਾਂ ਦੇ ਜਥੇਦਾਰ ਥਾਪੇ ਗਏ। ਸੋ ਤਰਨਾ ਦੇ ਦਲ ਦੇ 5 ਜਥੇ ਬਣਾਏ ਗਏ। ਇਨ੍ਹਾਂ ਜਥਿਆਂ ਵਿਚੋਂ ਇਕ ਜਥੇ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਥਾਪੇ ਗਏ। ਇਸ ਤਰ੍ਹਾਂ ਬਾਬਾ ਦੀਪ ਸਿੰਘ ਦੇ ਆਪਣੇ ਜਥੇ ਦੀ ਗਿਣਤੀ ਹੋਰ ਵੀ ਵੱਧ ਗਈ। ਮਾਲਵੇ ਵਿਚ ਉਨ੍ਹਾਂ ਦੇ ਜਥੇ ਵਿਚ ਪਹਿਲਾਂ ਹੀ ਸੈਂਕੜੇ ਸਿੱਖ ਹਰ ਵੇਲੇ ਜੰਗ ਵਿਚ ਜੂਝਣ ਲਈ ਤਿਆਰ ਸਨ। ਹੁਣ ਹੋਰ ਨੌਜਵਾਨ ਆਪ ਦੀ ਕਮਾਨ ਹੇਠ ਆ ਗਏ। ਜਿਸ ਸਮੇਂ ਬਾਬਾ ਜੀ ਤਰਨਾ ਦਲ ਦੇ ਇਸ ਜਥੇ ਦੀ ਜਿੰਮੇਵਾਰੀ ਸੌਂਪੀ ਗਈ, ਜਥੇਦਾਰੀ ਦਿੱਤੀ, ਉਦੋਂ ਉਨ੍ਹਾਂ ਦੀ ਉਮਰ ਲਗਭਗ 52 ਸਾਲ ਸੀ। ਪਹਿਲਾਂ ਉਨ੍ਹਾਂ ਦੇ ਜਥੇ ਵਿਚ ਵਧੇਰੇ ਮਾਲਵੇ ਦੇ ਸਿੱਖ ਸਨ, ਹੁਣ ਮਾਝੇ ਦੇ ਵੀ ਕਈ ਸਿੱਖ ਉਨ੍ਹਾਂ ਦੇ ਜਥੇ ਵਿਚ ਆ ਗਏ। ਪਰ ਬਾਬਾ ਜੀ ਨੇ ਆਪਣੇ ਜਥੇ ਦਾ ਕੇਂਦਰ ਦਮਦਮਾ ਸਾਹਿਬ ਹੀ ਰੱਖਿਆ। ਸਹਿਜੇ ਸਹਿਜੇ ਬਾਬਾ ਦੀਪ ਸਿੰਘ ਨੇ ਕਈ ਹੋਰ ਘੋੜ ਸਵਾਰ ਸਿੱਖਾਂ ਨੂੰ ਵੀ ਜਥੇ ਸ਼ਾਮਲ ਕਰ ਲਿਆ। ਹਜ਼ਾਰਾਂ ਦੀ ਗਿਣਤੀ ਚ ਸ਼ਸਤਰ ਇਕੱਠੇ ਕੀਤੇ ਗਏ। ਫਿਰ ਬਾਬਾ ਦੀਪ ਸਿੰਘ ਨੇ ਸ਼ਸਤਰ ਚਲਾਉਣ ਵਿਚ ਨਿਪੁੰਨ ਸਿੱਖਾਂ ਨੂੰ ਪ੍ਰੇਰਿਆ ਕਿ ਉਹ ਹੋਰ ਸਿੱਖਾਂ ਨੂੰ ਵੀ ਸ਼ਸਤਰ ਵਿਦਿਆ ਸਿਖਾਉਣ। ਉਦੋਂ ਸਿੱਖਾਂ ਦੇ ਹਰ ਘਰ ਵਿਚ 1-2 ਨੌਜਵਾਨ ਮਿਲ ਜਾਂਦੇ ਜੋ ਹਰ ਵੇਲੇ ਰਣ ਭੂਮੀ ਵਿਚ ਜੂਝਣ ਲਈ ਤਿਆਰ ਰਹਿੰਦੇ। ਇਤਿਹਾਸਕਾਰ ਦੱਸਦੇ ਹਨ ਕਿ ਬਾਬਾ ਦੀਪ ਸਿੰਘ ਦੇ ਜਥੇ ਚ 2000 ਘੋੜ ਸਵਾਰ ਹਰ ਵਕਤ ਤਿਆਰ ਰਹਿੰਦੇ ਸੀ। ਇਨ੍ਹਾਂ ਵਿਚੋਂ ਕੋਈ ਤਾਂ ਉਨ੍ਹਾਂ ਦੇ ਨਾਲ ਦਮਦਮਾ ਸਾਹਿਬ ਹੁੰਦੇ, ਬਾਕੀ ਆਪੋ ਆਪਣੇ ਟਿਕਾਣਿਆਂ ਉਤੇ ਹੁੰਦੇ। ਇਨ੍ਹਾਂ ਨੂੰ ਲੋੜ ਪੈਣ ਤੇ ਬਾਬਾ ਜੀ ਹਰ ਸਮੇਂ ਬੁਲਾ ਸਕਦੇ ਸੀ। ਸੋ ਇਸੇ ਤਰ੍ਹਾਂ ਹੀ ਪੈਦਲ ਜਵਾਨ ਵੀ ਲਗਭਗ 5000 ਸਨ। ਇਹ ਵੀ ਬਾਬਾ ਜੀ ਦੇ ਹੁਕਮ ਅਨੁਸਾਰ ਇਕੱਠੇ ਹੋ ਜਾਂਦੇ। ਇਹ ਸਾਰੇ ਵੱਖ ਵੱਖ ਪਿੰਡਾਂ ਤੇ ਨਗਰਾਂ ਦੇ ਵਿਚ ਸਨ, ਪਰ ਕੁਝ ਇਹੋ ਜਿਹੇ ਨੌਜਵਾਨ ਵੀ ਸਨ ਜੋ ਕਿਸੇ ਵੇਲੇ ਵੀ ਲੋੜ ਪੈਣ ਤੇ ਜਾਨਾਂ ਵਾਰਨ ਲਈ ਤਿਆਰ ਰਹਿੰਦੇ। ਇਹ ਹਰ ਵੇਲੇ ਦਮਦਮਾ ਸਾਹਿਬ ਜਾਂ ਉਸ ਦੇ ਇਰਦ ਗਿਰਦ ਦੇ ਮੈਦਾਨਾਂ ਵਿਚ ਵਿਚਰਦੇ। ਕਈ ਸਿੱਖਾਂ ਦੇ ਸ਼ਹੀਦ ਹੋਣ ਦੀਆਂ ਖ਼ਬਰਾਂ ਬਾਬਾ ਦੀਪ ਸਿੰਘ ਜੀ ਕੋਲ ਪੁੱਜਦੀਆਂ ਰਹੀਆਂ। ਉਨ੍ਹਾਂ ਸੁਣਿਆ ਕਿ ਮਾਝੇ ਵਿਚ ਤਾਂ ਸਿੱਖਾਂ ਦਾ ਜਿਉਣਾ ਮੁਸ਼ਕਲ ਹੋ ਗਿਆ। ਉਨ੍ਹਾਂ ਨੂੰ ਪਤਾ ਲੱਗਾ ਕਿ ਸੈਂਕੜੇ ਸਿੱਖ ਸ਼ਹੀਦ ਕੀਤੇ ਗਏ, ਸਿੱਖਾਂ ਨੂੰ ਫੜ ਫੜ ਕੇ ਬੜੀ ਬੇਰਹਿਮੀ ਨਾਲ ਮਾਰਿਆ ਜਾਂਦਾ ਸੀ। ਸਿੱਖ ਗਿਣਤੀ ਚ ਥੋੜੇ ਸਨ, ਜ਼ਾਲਮਾਂ ਨੇ ਨਿਹੱਥੇ ਸਿੱਖਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਇਹੋ ਜਿਹੀਆਂ ਖ਼ਬਰਾਂ ਸੁਣ ਕੇ ਤਰਨਾ ਦਲ ਦੇ ਨੌਜਵਾਨਾਂ ਦਾ ਖੂਨ ਖੋਲਣ ਲੱਗਾ। ਉਹ ਹੁਣ ਆਹਮੋ ਸਾਹਮਣੇ ਹੋ ਕੇ ਲੜਨਾ ਚਾਹੁੰਦੇ ਸਨ। ਬਾਬਾ ਦੀਪ ਸਿੰਘ ਨੇ ਆਪਣੇ ਸਾਥੀਆਂ ਦੀ ਨਬਜ਼ ਪਛਾਣ ਲਈ, ਉਹ ਜਾਣਗੇ ਕਿ ਹੁਣ ਉਨ੍ਹਾਂ ਦੇ ਜਥੇ ਦੇ ਸਿੱਖ ਮਰ ਮਿਟਣ ਲਈ ਤਿਆਰ ਨੇ। ਕਾਫੀ ਸਮਾਂ ਬਾਬਾ ਦੀਪ ਸਿੰਘ ਨਾ ਤਾਂ ਸਤਲੁਜ ਦਰਿਆ ਟੱਪੇ ਅਤੇ ਨਾ ਹੀ ਆਪਣੇ ਪਿੰਡ ਪਹੁਵਿੰਡ ਗਏ, ਪਰ 18ਵੀਂ ਸਦੀ ਦੇ ਅੱਧ ਤੱਕ ਬੇਅੰਤ ਸਿੰਘ ਸ਼ਹੀਦ ਹੋ ਗਏ। ਉਨ੍ਹਾਂ ਦੀਆਂ ਕੁਰਬਾਨੀਆਂ ਦੀਆਂ ਖ਼ਬਰਾਂ ਦੂਰ ਨੇੜੇ ਫੈਲ ਗਈਆਂ। ਬਾਬਾ ਜੀ ਨੇ ਉਸ ਸਮੇਂ ਰਣ ਭੂਮੀ ਵਿਚ ਨਿਤਰਨ ਦੀਆਂ ਤਿਆਰੀਆਂ ਆਰੰਭੀਆਂ। ਬਾਬਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਤੇ ਫੇਰ ਬੰਦਾ ਸਿੰਘ ਬਹਾਦਰ ਦੇ ਵੇਲੇ ਆਪਣੀ ਬਹਾਦਰੀ ਤੇ ਨਿਡਰਤਾ ਦੇ ਜੌਹਰ ਦਿਖਾ ਚੁੱਕੇ ਸਨ। ਹੁਣ ਮੁੜ ਉਨ੍ਹਾਂ ਨੇ ਸਾਥੀਆਂ ਨੂੰ ਤਿਆਰ ਰਹਿਣ ਲਈ ਸੰਦੇਹ ਭੇਜ ਦਿੱਤੇ। ਉਨ੍ਹਾਂ ਦੇ ਸਾਥੀ ਤਾਂ ਪਹਿਲਾਂ ਹੀ ਅਜਿਹੇ ਹੁਕਮ ਦੀ ਉਡੀਕ ਵਿਚ ਸਨ। ਉਹ ਤਾਂ ਇਹ ਲੋਚਦੇ ਹੀ ਸਨ ਕਿ ਐਸਾ ਸਮਾਂ ਆਵੇ ਜਦ ਉਹ ਆਪਣੇ ਧਰਮ ਤੇ ਦੇਸ਼ ਲਈ ਹੱਸ ਹੱਸ ਕੇ ਰਣ ਖੇਤਰ ਵਿਚ ਕੁੱਦਣ ਤੇ ਜਾਨਾਂ ਵਾਰਨ। ਬਾਬਾ ਜੀ ਨੇ ਬੀਕਾਨੇਰ ਦੇ ਰਾਜੇ ਦੀ ਮਦਦ ਵੀ ਕੀਤੀ। ਬਾਬਾ ਦੀਪ ਸਿੰਘ ਜੀ ਇਹ ਵਿਚਾਰ ਕਰਨ ਲੱਗੇ ਕਿ ਆਪਣੇ ਜਥੇ ਨੌਜਵਾਨ ਸਿੱਖ ਸੂਰਬੀਰਾਂ ਨੂੰ ਕਦੋਂ ਵਿਰੋਧੀ ਦਲ ਦੇ ਮੁਕਾਬਲੇ ਤੇ ਖੜਾ ਕਰਨ। ਕੁਦਰਤ ਵੱਲੋਂ ਉਨ੍ਹਾਂ ਨੂੰ ਇਕ ਇਹੋ ਜਿਹਾ ਮੌਕਾ ਮਿਲ ਗਿਆ। ਅਜੇ ਤੱਕ ਸਿੱਖਾਂ ਦੀ ਦਿੱਲੀ ਸਰਕਾਰ ਨਾਲ ਸਿੱਧੀ ਟੱਕਰ ਤਾਂ ਨਹੀਂ ਸੀ ਹੋਈ, ਪਰ ਜੈਸਲਮੇਰ ਦੇ ਬੀਕਾਨੇਰ ਦੀਆਂ ਰਿਆਸਤਾਂ ਵਿਚ ਲੜਾਈ ਕਾਰਨ ਬਾਬਾ ਜੀ ਨੂੰ ਇਹੋ ਜਿਹਾ ਅਵਸਰ ਮਿਲਿਆ। ਜਦੋਂ ਮੌਕੇ ਤੇ ਜਾ ਕੇ ਬਾਬਾ ਜੀ ਦੇ ਜਥੇ ਨੇ ਹੋਰ ਸਿੱਖ ਸੂਰਬੀਰਾਂ ਨਾਲ ਮਿਲ ਕੇ ਨਾਮ ਖੱਟਿਆ, ਉਨ੍ਹਾਂ ਦੀ ਬਹਾਦਰੀ ਦੀ ਧਾਕ ਬੈਠ ਗਈ। ਇਹ ਮੌਕਾ ਉਦੋਂ ਬਣਿਆ ਜਦੋਂ ਕਿ 1758-59 ਈਸਵੀ ਵਿਚ ਇਨ੍ਹਾਂ ਦੋਹਾਂ ਰਿਆਸਤਾਂ ਵਿਚਕਾਰ ਝਗੜਾ ਉੱਠ ਪਿਆ। ਖਿੱਚੋਤਾਣ ਤੋਂ ਬਾਅਦ ਫੌਜਾਂ ਦੀ ਚੜਾਈ ਤੱਕ ਨੌਬਤ ਆ ਗਈ। ਜੈਸਲਮੇਰ ਨੇ ਦਿੱਲੀ ਦੇ ਮੁਸਲਮਾਨ ਹਾਕਮਾਂ ਤੋਂ ਮਦਦ ਮੰਗੀ। ਬੀਕਾਨੇਰ ਦਾ ਰਾਜਾ ਸੋਚਣ ਲੱਗਾ ਕਿ ਉਹ ਕੀ ਕਰੇ। ਉਸ ਨੇ ਚਾਰੇ ਪਾਸੇ ਨਜ਼ਰ ਮਾਰੀ। ਉਸ ਨੂੰ ਖਿਆਲ ਆਇਆ ਕਿ ਜਾਂ ਤਾਂ ਮਰਹੱਟੇ ਮਦਦ ਕਰਨ ਜਾਂ ਫਿਰ ਸਿੱਖ ਸਹਾਇਤਾ ਦੇਣ। ਉਸ ਨੇ ਸੋਚਿਆ ਕਿ ਮਰਹੱਟੇ ਹੁਣੇ ਹੁਣੇ ਅਹਿਮਦ ਸ਼ਾਹ ਤੋਂ ਭਾਂਜ ਖਾ ਚੁੱਕੇ, ਨੜ ਚੁੱਕੇ ਨੇ, ਇਸ ਲਈ ਸ਼ਾਇਦ ਉਹ ਉਸ ਦੀ ਮਦਦ ਲਈ ਨਾ ਆਉਣ। ਉਸ ਨੇ ਸਿੱਖ ਆਗੂਆਂ ਵੱਲ ਸੁਨੇਹਾ ਭੇਜਿਆ। ਬੀਕਾਨੇਰ ਦੇ ਰਾਜੇ ਦੀ ਬੇਨਤੀ ਉਪਰ ਕਾਫ਼ੀ ਸੋਚ ਵਿਚਾਰ ਮਗਰੋਂ ਫੈਸਲਾ ਹੋਇਆ ਕਿ ਉਹਦੀ ਮਦਦ ਕੀਤੀ ਜਾਏ। ਇਹ ਸੋਚ ਕੇ ਬਾਬਾ ਦੀਪ ਸਿੰਘ, ਭਾਈ ਨੱਥਾ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਸ਼ਾਮ ਸਿੰਘ ਨਾਰਦਕੇ, ਭਾਈ ਕਰੋੜ ਸਿੰਘ, ਭਾਈ ਕਰਮ ਸਿੰਘ ਸਰਦਾਰ, ਇਹ ਸਾਰੇ ਇਕੱਠੇ ਹੋ ਕੇ ਲਗਭਗ 20,000 ਤਿਆਰ ਪਰ ਤਿਆਰ ਸਿੱਖਾਂ ਨੂੰ ਨਾਲ ਲੈ ਕੇ ਕੂਚ ਕਰਦੇ ਹੋਏ ਬੀਕਾਨੇਰ ਵੱਲ ਜਾਣ ਲੱਗੇ। ਸਿੱਖਾਂ ਦੀ ਬਹਾਦਰੀ ਤੇ ਕੁਰਬਾਨੀ ਦੀ ਧਾਕ ਹਿੰਦੁਸਤਾਨ ਦੇ ਕੋਨੇ ਕੋਨੇ ਵਿਚ ਫੈਲ ਚੁੱਕੀ ਸੀ। ਜੈਸਲਮੇਰ ਦੇ ਰਾਜੇ ਨੂੰ ਪਤਾ ਲੱਗਾ ਕਿ ਸਿੱਖਾਂ ਦਾ ਇਕ ਵੱਡਾ ਲਸ਼ਕਰ ਆ ਰਿਹਾ ਹੈ ਜੋ ਕਿ ਬੀਕਾਨੇਰ ਦੇ ਰਾਜੇ ਦੀ ਸਹਾਇਤਾ ਕਰੇਗਾ। ਜੈਸਲਮੇਰ ਦਾ ਰਾਜਾ ਘਬਰਾ ਗਿਆ। ਉਹਨੂੰ ਮੈਦਾਨ ਵਿਚ ਸਿੱਖਾਂ ਦਾ ਟਾਕਰਾ ਕਰਨ ਦਾ ਹੀਆ ਨਾ ਪਿਆ, ਉਹਨੇ ਹਾਰ ਮੰਨ ਲੈਣੀ ਉੱਚਿਤ ਸਮਝੀ। ਦੁਪਾਸੀ ਸੁਨੇਹੇ ਭੇਜੇ ਗਏ। ਬਾਬਾ ਦੀਪ ਸਿੰਘ ਤੇ ਹੋਰ ਸਿੱਖ ਸਰਦਾਰ ਖਾਲਸੀ ਫੌਜਾਂ ਨੂੰ ਲੈ ਕੇ ਵਾਪਸ ਆ ਗਏ। ਇਉਂ ਬਿਨਾਂ ਲੜਾਈ ਤੋਂ ਹੀ ਧਾਂਗ ਪੈ ਗਈ। ਹੁਣ ਬਾਬਾ ਦੀਪ ਸਿੰਘ ਨੂੰ ਆਪਣੇ ਜਥੇ ਦੀ ਬਹਾਦਰੀ ਦਿਖਾਉਣ ਦਾ ਇਕ ਹੋਰ ਮੌਕਾ ਮਿਲਿਆ। ਜਦ ਸਿੱਖਾਂ ਉਪਰ ਲਾਹੌਰ ਦੇ ਸੂਬੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਹੋਣ ਲੱਗੇ ਤਾਂ ਕੁਝ ਕੁ ਇਲਾਕਿਆਂ ਦੇ ਛੋਟੇ ਹਾਕਮ ਵੀ ਸ਼ੇਰ ਬਣ ਗਏ। ਸਿਆਲਕੋਟ ਦਾ ਇਲਾਕਾ ਮੁਹੰਮਦ ਅਮੀਨ ਖਾਂ ਦੇ ਅਧੀਨ ਸੀ। ਮੀਰ ਮੰਨੂ, ਜਿਹਦਾ ਅਸਲੀ ਨਾਂ ਸੀ ਮੁਨੀਉਲ ਮੁਲਕ ਸੀ, ਉਹਦੇ ਵੱਲੋਂ ਸਿੱਖਾਂ ਉਪਰ ਕੀਤੇ ਜ਼ੁਲਮਾਂ ਦੀ ਹੱਦ ਹੀ ਹੋ ਗਈ। ਇਹ ਦੇਖ ਕੇ ਸਿਆਲਕੋਟ ਦੇ ਹਾਕਮ ਨੇ ਵੀ ਸਿੱਖਾਂ ਉਪਰ ਅਤਿਆਚਾਰ ਸ਼ੁਰੂ ਕਰ ਦਿੱਤੇ। ਇਸਦੇ ਦਰਬਾਰੀ ਕਾਜ਼ੀਆਂ ਨੇ ਇਕ ਫਤਵਾ ਦਿੱਤਾ ਜੋ ਕਿ ਲਿਖ ਕੇ ਸਾਰੇ ਇਲਾਕੇ ਚ ਵੰਡਿਆ ਗਿਆ। ਫਤਵੇ ਦਾ ਭਾਵ ਇਹ ਸੀ, ਸਿੱਖਾਂ ਨੂੰ ਲੁੱਟਣਾ ਸਵਾਬ ਭਾਵ ਪੁੰਨ ਦਾ ਕੰਮ ਹੈ ਤੇ ਇਨ੍ਹਾਂ ਨੂੰ ਕਤਲ ਕਰਨਾ ਕਾਰੇ ਖੈਰ ਭਾਵ ਨੇਕੀ ਦਾ ਕੰਮ ਹੈ। ਕਈ ਡਾਕੂਆਂ ਤੇ ਲੁਟੇਰਿਆਂ ਨੇ ਇਸ ਫਤਵੇ ਦੀ ਓਟ ਲੈ ਕੇ ਸਿੱਖਾਂ ਨੂੰ ਦਿਨ ਦਿਹਾੜੇ ਲੁੱਟਣਾ ਤੇ ਮਾਰਨਾ ਸ਼ੁਰੂ ਕਰਤਾ। ਇਸ ਇਲਾਕੇ ਚ ਸਿੱਖਾਂ ਦੀ ਗਿਣਤੀ ਬਹੁਤ ਨਹੀਂ ਸੀ। ਨੌਜਵਾਨਾਂ ਤੇ ਬਹਾਦਰਾਂ ਦਾ ਜਿਹੜੇ ਸਨ ਬਹਾਦਰਤਾ ਮੁਕਾਬਲਾ ਕਰਦੇ ਪਰ ਆਮ ਸਿੱਖਾਂ ਲਈ ਜਾਣਾ ਮੁਸ਼ਕਲ ਹੋ ਗਿਆ। ਸਿੱਖਾਂ ਵਿਚੋਂ ਕਈ ਬਿਰਧ ਇਸਤਰੀਆਂ ਤੇ ਬੱਚੇ ਬਿਨਾਂ ਕਿਸੇ ਦੋਸ਼ ਤੋਂ ਸ਼ਹੀਦ ਕੀਤੇ ਗਏ। ਸਾਰੇ ਇਲਾਕੇ ਵਿਚ ਹਾਹਾਕਾਰ ਮੱਚ ਗਈ। ਇਸ ਅਤਿਆਚਾਰ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਨੇ ਸੁਣੀ ਤਾਂ ਉਨ੍ਹਾਂ ਦਾ ਦਿਲ ਭਰ ਆਇਆ। ਆਪਣੇ ਸਿੱਖ ਵੀਰਾਂ ਉਨ੍ਹਾਂ ਦੀਆਂ ਬਹੁ ਬੇਟੀਆਂ ਤੇ ਮਾਲ ਧਨ ਦੀ ਰੱਖਿਆ ਲਈ ਬਾਬਾ ਜੀ ਨੇ ਜਦੋਂ ਪੱਕਾ ਇਰਾਦਾ ਕਰ ਲਿਆ, ਆਪਣੇ ਜਥੇ ਨੂੰ ਇਕਦਮ ਤਿਆਰ ਕਰਕੇ ਉਨ੍ਹਾਂ ਨੇ ਸਿਆਲਕੋਟ ਵੱਲ ਹੱਲਾ ਬੋਲ ਦਿੱਤਾ। ਉਹ ਦਰਿਆ ਬਿਆਸ ਅਤੇ ਫਿਰ ਰਾਵੀ ਟੱਪੇ, ਰਾਵੀ ਦੇ ਕੰਢੇ ਕਰਤਾਰਪੁਰ ਦੇ ਨੇੜਿਓਂ ਇਲਾਕਾ ਸਿਆਲਕੋਟ ਤੇ ਜਾ ਪਏ। ਸਿੱਖਾਂ ਦਾ ਦਲ ਜੈਕਾਰੇ ਗਜਾਉਂਦਾ ਉਥੇ ਪੁੱਜ ਗਿਆ। ਉਥੋਂ ਦੇ ਹਾਕਮ ਮੁਹੰਮਦ ਅਮੀਨ ਖਾਨ ਨੂੰ ਜਦ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਨੇ ਅਚਾਨਕ ਹਮਲਾ ਕਰਤਾ, ਉਹ ਘਬਰਾ ਗਿਆ। ਉਹਨੂੰ ਆਸ ਨਹੀਂ ਸੀ ਕਿ ਇੰਜ ਹੋਵੇਗਾ। ਮੁਕਾਬਲੇ ਲਈ ਉਨ੍ਹਾਂ ਦੀ ਤਿਆਰੀ ਨਹੀਂ ਸੀ। ਦੇਖਦੇ ਦੇਖਦੇ ਸਿੱਖ ਸੂਰਬ ਅੱਗੇ ਵਧ ਗਏ। ਮੁਕਾਬਲੇ ਲਈ ਜੋ ਫੌਜ ਆਈ, ਸਿੱਖਾਂ ਨੇ ਉਸਦੇ ਸਿਪਾਹੀਆਂ ਤੇ ਆਹੂ ਲਾ ਤੇ ਮੁਹੰਮਦ ਅਮੀਨ ਖਾਂ ਭੱਜ ਗਿਆ। ਇੰਜ ਕਹਿੰਦੇ ਮਾਮੂਲੀ ਜਿਹੇ ਟਾਕਰੇ ਉਪਰੰਤ ਬਾਬਾ ਦੀਪ ਸਿੰਘ ਨੇ ਉਹ ਇਲਾਕਾ ਜਿੱਤ ਲਿਆ। ਇਹ ਇਲਾਕਾ ਬਾਬਾ ਜੀ ਨੇ ਬਾਬਾ ਦਿਆਲ ਸਿੰਘ ਤੇ ਬਾਬਾ ਨੱਥਾ ਸਿੰਘ ਦੇ ਹਵਾਲੇ ਕੀਤਾ। ਇਹ ਦੋਵੇਂ ਆਪ ਦੇ ਜਥੇ ਦੇ ਸਿਰਕੜ ਸਾਥੀ ਸਨ। ਇਲਾਕਾ ਇਨ੍ਹਾਂ ਦੇ ਪ੍ਰਬੰਧ ਹੇਠ ਦੇ ਕੇ ਬਾਬਾ ਦੀਪ ਸਿੰਘ ਵਾਪਸ ਆ ਗਏ। ਬਾਬਾ ਦਿਆਲ ਸਿੰਘ ਤੇ ਬਾਬਾ ਨੱਥਾ ਸਿੰਘ ਦੇ ਵਾਰਸ ਸਰਦਾਰ ਕਰਮ ਸਿੰਘ ਤੇ ਸਰਦਾਰ ਗੁਲਾਬ ਸਿੰਘ ਸਨ। ਬਾਬਾ ਦਿਆਲ ਸਿੰਘ ਤੇ ਬਾਬਾ ਨੱਥਾ ਸਿੰਘ ਤੋਂ ਬਾਅਦ ਇਹ ਇਲਾਕਾ ਸਰਦਾਰ ਕਰਮ ਸਿੰਘ ਤੇ ਗੁਲਾਬ ਸਿੰਘ ਨੇ ਸੰਭਾਲਿਆ। ਥੋੜੀ ਦੇਰ ਤਾਂ ਕਰਮ ਸਿੰਘ ਤੇ ਗੁਲਾਬ ਸਿੰਘ ਨਿਯਮਾਂ ਅਨੁਸਾਰ ਨਿਗਰਾਨੀ ਕਰਦੇ ਰਹੇ, ਪਰ ਗੁਲਾਬ ਸਿੰਘ ਦਾ ਆਚਾਰ ਚੰਗਾ ਨਹੀਂ ਸੀ। ਉਹਨੇ ਬਾਬਾ ਦੀਪ ਸਿੰਘ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰਤੀਆਂ। ਬਾਬਾ ਦੀਪ ਸਿੰਘ ਨੇ ਇਹ ਇਲਾਕਾ ਉਨ੍ਹਾਂ ਕੋਲੋਂ ਵਾਪਸ ਲੈ ਲਿਆ। ਇਸ ਇਲਾਕੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਆਲਕੋਟ ਵਿਚਲੇ ਗੁਰਦੁਆਰਾ ਬੇਰ ਸਾਹਿਬ ਨਾਲ ਜਗੀਰ ਦੇ ਤੌਰ ਤੇ ਲਾ ਦਿੱਤਾ। ਇਸ ਤਰ੍ਹਾਂ ਇਸ ਗੁਰਦੁਆਰੇ ਦਾ ਲੰਗਰ ਆਦਿ ਦਾ ਪ੍ਰਬੰਧ ਵੱਡੇ ਪੈਮਾਨੇ ਤੇ ਹੋਣ ਲੱਗਿਆ। ਇਹ ਉਸ ਗੁਰਦੁਆਰੇ ਦੇ ਨਾਂ ਸਭ ਤੋਂ ਪਹਿਲੀ ਜਗੀਰ ਸੀ ਜੋ ਸ਼ਹੀਦਾਂ ਦੀ ਮਿਸਲ ਵੱਲੋਂ ਲਗਾਈ ਗਈ ਸੀ। ਸੋ 18ਵੀਂ ਸਦੀ ਈਸਵੀ ਦੇ ਆਰੰਭ ਵਿਚ ਹੀ ਹਿੰਦੁਸਤਾਨ ਦੀ ਮੁਗਲ ਸਰਕਾਰ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਇਸ ਸਦੀ ਦੇ ਅੱਧ ਤੱਕ ਪਹਿਲਾਂ ਨਾਦਰ ਸ਼ਾਹ ਨੇ ਹਮਲਾ ਕੀਤਾ, ਫਿਰ ਅਹਿਮਦ ਸ਼ਾਹ ਦੁਰਾਨੀ ਦੇ ਲਗਾਤਾਰ 5-6 ਹਮਲੇ ਹੋਏ। ਇਨ੍ਹਾਂ ਹਮਲਿਆਂ ਨੇ ਮੁਗਲ ਹਕੂਮਤ ਦਾ ਹੋਰ ਵੀ ਲੱਕ ਤੋੜਤਾ, ਕਿਉਂਕਿ ਇਹ ਹੱਲੇ ਜਿਹੜੇ ਸੀ ਇਹ ਪੱਛਮ ਵੱਲੋਂ ਹੁੰਦੇ ਸੀ। ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਦਾ ਅਸਰ ਪੰਜਾਬ ਵਿਚ ਵਸਦੇ ਲੋਕਾਂ ਉਪਰ ਪੈਂਦਾ। ਸਿੱਖ ਜਥੇ ਇਨ੍ਹਾਂ ਹੱਲਿਆਂ ਨੂੰ ਰੋਕਦੇ ਸਨ। ਸਿੱਖਾਂ ਦੇ ਜਥੇ ਥਾਂ ਥਾਂ ਦੁਰਾਨੀਆਂ ਦੇ ਅੱਗੇ ਵੱਧ ਕੇ ਮੁਕਾਬਲਾ ਕਰਦੇ। ਇਸ ਲਈ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਨੇ ਪੱਕੀ ਧਾਰ ਲਈ ਕਿ ਉਹ ਸਿੱਖਾਂ ਦਾ ਖਾਤਮਾ ਕਰਕੇ ਹੀ ਸਾਹ ਲਏਗਾ। ਉਹਨੇ ਸਿੱਖਾਂ ਉਪਰ ਬੜੇ ਜ਼ੁਲਮ ਢਾਏ। ਉਹਨੇ ਸਿੱਖਾਂ ਦਾ ਕਤਲੇਆਮ ਕੀਤਾ, ਪਰ ਅਤਿਆਚਾਰਾਂ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਉੱਚੇ ਹੀ ਰਹੇ। ਉਹ ਕਹਿੰਦੇ ਹਨ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਉਹ ਜਿਉਂ ਜਿਉਂ ਸਾਨੂੰ ਵੜਦਾ, ਅਸੀਂ ਦੂਣ ਸਵਾਏ ਹੋਏ। ਮੀਰ ਮੰਨੂ ਦੇ ਮਰਨ ਪਿੱਛੋਂ ਪੀਰ ਮੁਹੰਮਦ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਉਹਨੇ ਵੀ ਸਿੱਖਾਂ ਉਪਰ ਸਖਤੀਆਂ ਜਾਰੀ ਰੱਖੀਆਂ, ਪਰ ਸਿੱਖਾਂ ਨੂੰ ਖਤਮ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਉਨ੍ਹਾਂ ਉਪਰ ਜਿਉਂ ਜਿਉਂ ਮੁਸੀਬਤਾਂ ਦੇ ਪਹਾੜ ਡਿੱਗਦੇ, ਉਹ ਹੋਰ ਵੀ ਤਕੜੇ ਹੋ ਕੇ ਮੈਦਾਨ ਵਿਚ ਨਿੱਤਰਦੇ। ਸੋ ਇਸ ਤੋਂ ਬਾਅਦ ਫਿਰ ਮੀਰ ਮੁਹੰਮਦ ਦੀ ਮੌਤ ਦੇ ਪਿੱਛੋਂ ਜਹਾਨ ਖਾਨ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਇਹ ਅਹਿਮਦ ਸ਼ਾਹ ਅਬਦਾਲੀ ਦਾ ਸਿਪਾ ਸਲਾਰ ਸੀ। ਅਸਲ ਵਿਚ ਅਹਿਮਦ ਸ਼ਾਹ ਅਬਦਾਲੀ ਅਨੁਸਾਰ ਉਸਨੇ ਸਿੱਖਾਂ ਦਾ ਮੜੀਆ ਮੇਟ ਕਰਨ ਦੀਆਂ ਵਿਉਂਤਾਂ ਬਣਾਈਆਂ। ਪੰਜਾਬ ਦੀ ਵਾਂਗ ਨੋਟ ਸੰਭਾਲਦੇ ਹੀ ਉਸਨੇ ਆਪਣੇ ਅਧੀਨ ਅਫਸਰਾਂ ਨੂੰ ਹੁਕਮ ਕੀਤਾ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ। ਉਹ ਪਾਪੀ ਬੜਾ ਪੱਥਰ ਦਿਲ ਤੇ ਜ਼ਾਲਮ ਸੀ। ਉਹਨੇ ਸਿੱਖ ਮਰਦਾਂ ਤੋਂ ਇਲਾਵਾ ਸਿੱਖ ਇਸਤਰੀਆਂ ਤੇ ਬੱਚਿਆਂ ਨੂੰ ਵੀ ਕਤਲ ਕਰਨ ਦਾ ਆਦੇਸ਼ ਦਿੱਤਾ। ਇਉਂ ਜਦ ਸਿੱਖਾਂ ਨੂੰ ਅਸਲੋਂ ਹੀ ਮਾਰ ਮੁਕਾਉਣ ਦਾ ਐਲਾਨ ਹੋ ਗਿਆ, ਚੌਹੀ ਪਾਸੀ ਹਾਹਾਕਾਰ ਮੱਚ ਗਈ। ਸਿੱਖਾਂ ਦੀ ਬਹੁਤੀ ਵਸੋਂ ਨੇ ਕੇਂਦਰੀ ਪੰਜਾਬ ਛੱਡ ਕੇ ਪੱਛਮ ਵੱਲ ਮਾਲਵੇ ਵਿਚ ਅਤੇ ਉੱਤਰ ਵੱਲ ਪਹਾੜਾਂ ਵਿਚ ਆਸਰਾ ਲਿਆ। ਉਨ੍ਹਾਂ ਉਥੋਂ ਦੇ ਜੰਗਲਾਂ ਵਿਚ ਜਾ ਸਿਰ ਲਗਾਇਆ, ਪਰ ਜਹਾਨ ਖਾਨ ਦੀ ਇਸ ਨਾਲ ਵੀ ਤਸੱਲੀ ਨਾ ਹੋਈ। ਉਸਨੇ ਸਿੱਖਾਂ ਦਾ ਮਲੀਆ ਮੇਟ ਕਰਨ ਲਈ ਲਾਹੌਰ ਦੀ ਥਾਂ ਅੰਮ੍ਰਿਤਸਰ ਨੂੰ ਆਰਜ਼ੀ ਤੌਰ ਤੇ ਆਪਣੀ ਰਾਜਧਾਨੀ ਬਣਾ ਲਿਆ। ਜਹਾਨ ਖਾਨ ਦੇ ਕਰਿੰਦਿਆਂ ਨੇ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੀ ਬੇਪਤੀ ਕਰਨੀ ਸ਼ੁਰੂ ਕਰਤੀ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਉਹ ਦਰਬਾਰ ਸਾਹਿਬ ਦੇ ਗਿਰਦ ਘੇਰਾ ਪਾ ਲਓ। ਹੁਕਮ ਅਨੁਸਾਰ ਘੇਰਾ ਪਾ ਲਿਆ, ਸਿੱਖਾਂ ਦੇ ਅੰਦਰ ਆਉਣਾ ਜਾਣਾ ਬੰਦ ਕਰਤਾ। ਫਿਰ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਗਿਆ। ਹਰਿਮੰਦਰ ਸਾਹਿਬ ਦੇ ਇਰਦ ਗਿਰਦ ਸਰੋਵਰ ਨੂੰ ਪੂਰ ਕੇ ਉਥੇ ਮਾਲ ਡੰਗਰ ਪਸ਼ੂ ਬੰਨ ਦਿੱਤੇ ਗਏ। ਇਸ ਤਰ੍ਹਾਂ ਇਸ ਪਵਿੱਤਰ ਸਥਾਨ ਦੀ ਇਕ ਹੋਰ ਬੇਅਦਬੀ ਕੀਤੀ ਗਈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇਰਦ ਗਿਰਦ ਸਭ ਆਉਣ ਜਾਣ ਵਾਲੇ ਰਸਤਿਆਂ ਉਤੇ ਸਖ਼ਤ ਪਹਿਰੇ ਲਾ ਦਿੱਤੇ। ਜਹਾਨ ਖਾਨ ਦਾ ਹੁਕਮ ਸੀ ਕਿ ਜੇ ਕੋਈ ਸਿੱਖ ਅੰਮ੍ਰਿਤਸਰ ਦੀ ਨਗਰੀ ਵਿਚ ਦਾਖਲ ਹੁੰਦਾ ਦਿਸੇ ਤਾਂ ਉਹਨੂੰ ਗੋਲੀ ਨਾਲ ਉਡਾ ਦਿਓ। ਸੋ ਕੁਝ ਸਮਾਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਮੱਸਾ ਰੰਗੜ ਨੇ ਕੀਤੀ ਸੀ। ਉਹਨੇ ਹਰਿਮੰਦਰ ਸਾਹਿਬ ਚ ਕੰਜਰੀਆਂ ਨਚਾਈਆਂ ਤੇ ਸ਼ਰਾਬ ਪੀਤੀ। ਉਦੋਂ ਭਾਈ ਸੁੱਖਾ ਸਿੰਘ ਤੇ ਮਹਿਸਾਬ ਸਿੰਘ ਨੇ ਬੀਕਾਨੇਰ ਤੋਂ ਆ ਕੇ ਉਹਦਾ ਸਿਰ ਵੱਢਿਆ। ਹੁਣ ਜਹਾਨ ਖਾਨ ਵੱਲੋਂ ਦਰਬਾਰ ਸਾਹਿਬ ਦੀ ਕੀਤੀ ਘੋਰ ਬੇਅਦਬੀ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਚੋਂ ਗਿਰਦੇ ਫੈਲ ਗਈ। ਸਿੱਖਾਂ ਦੇ ਮਨਾਂ ਚ ਰੋਸ ਤੇ ਗੁੱਸੇ ਲਹਿਰ ਦੌੜ ਗਏ। ਸਿੱਖਾਂ ਦੀਆਂ ਨਜ਼ਰਾਂ ਵਿਚ ਅੰਮ੍ਰਿਤਸਰ ਦੀ ਧਰਤੀ ਬਹੁਤ ਪਵਿੱਤਰ ਤੇ ਪੂਜਣ ਯੋਗ ਹੈ। ਸਾਰੇ ਗੁਰਸਿੱਖ ਪਵਿੱਤਰ ਧਰਤੀ ਨਾਲ ਬਹੁਤ ਸ਼ਰਧਾ ਤੇ ਸਨੇਹ ਰੱਖਦੇ। ਇਸ ਪਾਵਨ ਤੇ ਪਵਿੱਤਰ ਧਰਮ ਕੇਂਦਰ ਦੀ ਰੱਖਿਆ ਲਈ ਅਣਗਿਣਤ ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਹੋ ਗਏ। ਮਾਝੇ ਤੇ ਦੁਆਬੇ ਦੇ ਸਿੱਖਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਾ ਕਿ ਜਹਾਨ ਖਾਨ ਨੇ ਪਵਿੱਤਰ ਸਰੋਵਰ ਪੂਰ ਦਿੱਤਾ ਤੇ ਸਾਰੇ ਪਾਸੇ ਸਿੱਖਾਂ ਦੀ ਪਕੜ ਧਕੜ ਸ਼ੁਰੂ ਹੋ ਗਈ ਹੈ। ਸਤਲੁਜ ਪਾਰ ਆਨੰਦਪੁਰ ਤੇ ਮਾਲਵੇ ਦੇ ਸਿੱਖਾਂ ਨੂੰ ਵੀ ਜਦ ਇਹ ਭੈੜੀ ਖ਼ਬਰ ਮਿਲੀ ਤਾਂ ਸਾਰਿਆਂ ਦੇ ਦਿਲਾਂ ਚ ਜੋਸ਼ ਜਾਗ ਪਿਆ। ਦੂਰ ਨੇੜੇ ਦੇ ਸਿੱਖ ਥਾਂ ਥਾਂ ਇਕੱਤਰ ਹੋ ਕੇ ਮਤੇ ਪਕਾਉਣ ਲੱਗੇ ਕਿ ਬਦਲਿਆ ਲਿਆ ਜਾਵੇ। ਹੁਣ ਸਿੱਖ ਸਿਰ ਧੜ ਦੀ ਬਾਜੀ ਲਈ ਤਿਆਰ ਹੋ ਗਏ। ਸਾਰੇ ਇਸ ਲਈ ਇਕੱਠੇ ਹੋ ਕੇ ਸਾਂਝਾ ਹੱਲਾ ਕਰਨਾ ਚਾਹੁੰਦੇ। ਹੱਲਾ ਕਰਨ ਲਈ ਉਹ ਮੁਨਾਸਿਬ ਸਮੇਂ ਦੀ ਉਡੀਕ ਕਰਨ ਲੱਗੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਉਸ ਸਮੇਂ ਕੋਈ ਸਿੱਖ ਵੀ ਨਹੀਂ ਦਿਸਦਾ ਸੀ। ਸਿੱਖ ਕੋਈ ਤਾਂ ਜੰਗਲਾਂ ਚਲੇ ਗਏ, ਕੁਝ ਮਾਰੇ ਗਏ, ਕੁਝ ਪਕੜੇ ਗਏ। ਸਿੱਖਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। ਬਾਲ ਬੱਚੇ ਸਮੇਤ ਘਰ ਘਾੜ ਛੱਡ ਕੇ ਉਹ ਮਾਰੇ ਮਾਰੇ ਫਿਰਦੇ ਸਨ, ਪਰ ਦਿਲਾਂ ਵਿਚ ਜੋਸ਼ ਤੇ ਗੁੱਸਾ ਸੀ। ਜ਼ਾਲਮਾਂ ਦਾ ਨਾਸ ਕਰਨ ਲਈ ਇਹ ਸਿਰ ਤਲੀ ਉਪਰ ਰੱਖ ਕੇ ਮਰਨ ਲਈ ਮੈਦਾਨ ਵਿਚ ਕੁੱਦਣਾ ਚਾਹੁੰਦੇ ਸੀ। ਜਰਵਾਣੇ ਤੇ ਦੋਖੀ ਭਾਵੇਂ ਦਿੱਲੀ ਬੈਠੇ ਸਨ ਜਾਂ ਲਾਹੌਰ, ਪਰ ਉਹ ਇਹ ਜਾਣਦੇ ਸਨ ਕਿ ਦਰਬਾਰ ਸਾਹਿਬ ਸਿੱਖਾਂ ਲਈ ਅਥਾਹ ਸ਼ਕਤੀ ਦਾ ਸੋਮਾ ਹੈ। ਇਸ ਲਈ ਉਨ੍ਹਾਂ ਨੇ ਇਥੋਂ ਦੇ ਹਰਿਮੰਦਰ ਸਾਹਿਬ ਢਾਹ ਕੇ ਅੰਮ੍ਰਿਤਸਰ ਪਾਵਨ ਸਰੋਵਰ ਨੂੰ ਪੂਰ ਦਿੱਤਾ। ਉਨ੍ਹਾਂ ਇਹ ਵੀ ਪੂਰਾ ਪ੍ਰਬੰਧ ਕਰ ਲਿਆ ਕਿ ਕੋਈ ਵੀ ਸਿੰਘ ਇੱਥੇ ਨਾ ਆ ਸਕੇ। ਚੌਹੀ ਪਾਸੀ ਨਾਕਾਬੰਦੀ ਕਰ ਦਿੱਤੀ ਗਈ, ਸਖ਼ਤ ਪਹਿਰੇ ਲਾ ਦਿੱਤੇ ਗਏ। ਮਾਝੇ ਦੇ ਪਿੰਡਾਂ ਤੇ ਨਗਰਾਂ ਵਿਚ ਡਾਉਂਡੀ ਪਿੱਟੀ ਗਈ ਕਿ ਜੇ ਕੋਈ ਸਿੱਖ ਅੰਮ੍ਰਿਤਸਰ ਆਉਣ ਦਾ ਹੀਆ ਕਰੇਗਾ ਤਾਂ ਉਹਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ ਜਾਏਗਾ। ਇਸ ਲਈ ਚੌਹੀ ਪਾਸੀ ਹਾਹਾਕਾਰ ਮੱਚ ਗਏ। ਜਹਾਨ ਖਾਨ ਵੱਲੋਂ ਸਿੱਖਾਂ ਉਪਰ ਜ਼ੁਲਮ ਦੀਆਂ ਖ਼ਬਰਾਂ ਮਾਲਵੇ ਵਿਚ ਵੀ ਜਾ ਪਹੁੰਚੀਆਂ। ਉਥੋਂ ਦੇ ਸਿੱਖਾਂ ਨੇ ਇਹ ਸੁਣਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ ਅਤੇ ਹਰਿਮੰਦਰ ਸਾਹਿਬ ਨੂੰ ਢਾਹ ਕੇ ਖਤਮ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਸੁਣਿਆ ਕਿ ਅੰਮ੍ਰਿਤਸਰ ਨਗਰ ਦੇ ਚੌਹੀ ਪਾਸੇ ਸਖ਼ਤ ਪਹਿਰੇ ਲੱਗੇ ਹੋਏ ਨੇ, ਕਿਸੇ ਸਿੱਖ ਨੂੰ ਗੁਰੂ ਦੀ ਨਗਰੀ ਜਾਣ ਦੀ ਆਗਿਆ ਨਹੀਂ। ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਮਾਝੇ ਦੇ ਪਿੰਡ ਪਿੰਡ ਤੇ ਨਗਰ ਨਗਰ ਇਹ ਡਾਉਣੀ ਪਿੱਟੀ ਗਈ ਹੈ ਕਿ ਜੇ ਕਿਸੇ ਸਿੱਖ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾਖਲ ਹੋਣ ਦਾ ਹੌਸਲਾ ਕੀਤਾ ਤਾਂ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਜਾਏਗਾ। ਮਾਲਵੇ ਦੇ ਸਿੱਖਾਂ ਦੇ ਦਿਲਾਂ ਚ ਗੁੱਸੇ ਦੀ ਲਹਿਰ ਦੌੜ ਗਈ। ਇਨ੍ਹਾਂ ਅਤਿਆਚਾਰਾਂ ਦੀਆਂ ਖ਼ਬਰਾਂ ਦਮਦਮਾ ਸਾਹਿਬ ਵੀ ਪਹੁੰਚੀਆਂ ਤੇ ਬਾਬਾ ਦੀਪ ਸਿੰਘ ਨੇ ਵੀ ਸੁਣੀਆਂ। ਬਾਬਾ ਜੀ ਤੜਫ ਉੱਠੇ, ਬੜਾ ਮਨ ਦੁਖੀ ਹੋਇਆ, ਪੂਰਾ ਅੱਖਾਂ ਦੇ ਵਿਚ ਫਿਰ ਰੋਹ ਆ ਗਿਆ। ਉਨ੍ਹਾਂ ਗਲ ਵਿਚ ਪੱਲਾ ਪਾ ਕੇ ਅਰਦਾਸ ਕੀਤੀ, ਹੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਤੁਹਾਡੇ ਸਿੱਖਾਂ ਉਪਰ ਜ਼ੁਲਮ ਦੀਆਂ ਹਨੇਰੀਆਂ ਝੁੱਲ ਰਹੀਆਂ ਨੇ, ਅਤਿਆਚਾਰਾਂ ਦੀ ਹੱਦ ਹੋ ਗਈ ਹੈ। ਵਕਤ ਦੇ ਹਾਕਮ ਤੁਹਾਡੇ ਸਾਜੇ ਹੋਏ ਪੰਥ ਨੂੰ ਖਤਮ ਕਰਨਾ ਚਾਹੁੰਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਹਰਿਮੰਦਰ ਸਾਹਿਬ ਨੂੰ ਢਾਹ ਦਿੱਤਾ ਗਿਆ ਤੇ ਸਰੋਵਰ ਨੂੰ ਪੂਰ ਕੇ ਉਥੇ ਪਸ਼ੂ ਡੰਗਰ ਬੰਨ ਦਿੱਤੇ ਗਏ ਨੇ। ਸੱਚੇ ਪਾਤਸ਼ਾਹ, ਤੁਸਾਂ ਅੰਮ੍ਰਿਤ ਛਕਾਇਆ ਸੀ, ਤੁਸਾਂ ਸ਼ਸਤਰ ਵਿਦਿਆ ਦਿੱਤੀ ਸੀ, ਤੁਸਾਂ ਧਰਮ ਦੀ ਖਾਤਰ ਜੂਝ ਕੇ ਮਰ ਮਿਟਣ ਦੀ ਗੁੜਤੀ ਦਿੱਤੀ ਸੀ, ਸੱਚ ਤੇ ਅਣਖ ਵਾਸਤੇ ਡਟ ਕੇ ਲੜਨ ਲਈ ਤੁਹਾਡਾ ਹੁਕਮ ਹੈ। ਆਪ ਜੀ ਨੇ ਵਚਨ ਦਿੱਤਾ ਸੀ ਕਿ ਤੁਸੀਂ ਅੰਗ ਸੰਗ ਸਹਾਇਤਾ ਕਰੋਗੇ। ਹੇ ਦਸ਼ਮੇਸ਼ ਪਿਤਾ ਜੀ, ਸਾਥੋਂ ਹੋਰ ਜ਼ੁਲਮ ਨਹੀਂ ਸਹਿ ਜਾਂਦੇ, ਧਰਮ ਦੀ ਰੱਖਿਆ ਕਰੋ, ਸਾਨੂੰ ਹਿੰਮਤ ਬਖਸ਼ੋ ਤਾਂ ਜੋ ਅਸੀਂ ਸੱਚ ਦੀ ਖਾਤਰ ਸੀਸ ਭੇਟ ਕਰ ਸਕੀਏ। ਹੇ ਅੰਮ੍ਰਿਤਦਾਤਾ, ਤੁਸੀਂ ਸਾਡੀ ਪਾਤ ਰੱਖਣੀ, ਸਾਨੂੰ ਸ਼ਕਤੀ ਦਿਓ ਕਿ ਅਸੀਂ ਆਪਣੇ ਪਵਿੱਤਰ ਅੰਮ੍ਰਿਤਸਰ ਨੂੰ ਆਜ਼ਾਦ ਕਰਵਾ ਸਕੀਏ। ਅਰਦਾਸ ਤੋਂ ਬਾਅਦ ਬਾਬਾ ਜੀ ਨੇ ਜੋ ਸਾਥੀ ਕੋਲ ਸੀ ਉਨ੍ਹਾਂ ਨੂੰ ਸੱਦਿਆ, ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ, ਵੈਰੀ ਨੇ ਸਾਡੇ ਪਵਿੱਤਰ ਗੁਰਧਾਮ ਨੂੰ ਢਾਹ ਢੇਰੀ ਕਰ ਦਿੱਤਾ। ਉਹ ਸਿੱਖਾਂ ਦੇ ਖੂਨ ਦਾ ਪਿਆਸਾ ਹੈ, ਸਾਡੇ ਇਮਤਿਹਾਨ ਦਾ ਵਕਤ ਆ ਗਿਆ ਹੈ, ਹੁਣ ਸਬਰ ਨਹੀਂ ਹੋ ਸਕਦਾ, ਉੱਠੋ ਤੇ ਕਮਰ ਕਸੇ ਕਰ ਲਓ, ਸਭ ਨੂੰ ਸੁਨੇਹ ਭੇਜ ਦਿਓ ਕਿ ਉਹ ਇੱਥੇ ਆ ਜਾਣ, ਹੱਲੇ ਦੀਆਂ ਤਿਆਰੀਆਂ ਆਰੰਭ ਦਿਓ। ਸਾਰੇ ਸਾਥੀਆਂ ਨੇ ਬਾਬਾ ਜੀ ਦੇ ਹੁਕਮ ਅੱਗੇ ਸਿਰ ਝੁਕਾਇਆ, ਸਭ ਜੋਸ਼ ਵਿਚ ਲੋਹੇ ਲਾਖੇ ਹੋਏ। ਉਹ ਚਾਹੁੰਦੇ ਸੀ ਕਿ ਛੇਤੀ ਹੱਲੇ ਦਾ ਐਲਾਨ ਹੋਵੇ। ਬਾਬਾ ਦੀਪ ਸਿੰਘ ਨੇ ਜਹਾਨ ਖਾਨ ਵਿਰੁੱਧ ਯੁੱਧ ਦਾ ਐਲਾਨ ਕਰਤਾ, ਉਨ੍ਹਾਂ ਵਿਰੁੱਧ ਡਾਂਕੇ ਦੀ ਚੋਟ ਤੇ ਅੰਦੋਲਨ ਆਰੰਭ ਕੀਤਾ। ਸਿੱਖਾਂ ਨੇ ਜਦ ਇਹ ਸੁਣਿਆ ਕਿ ਬਾਬਾ ਦੀਪ ਸਿੰਘ ਨੇ ਉਨ੍ਹਾਂ ਨਾਲ ਹੋ ਰਹੇ ਨਿਆਂ ਤੇ ਜ਼ੁਲਮ ਵਿਰੁੱਧ ਧਰਮ ਯੁੱਧ ਦਾ ਐਲਾਨ ਕੀਤਾ ਤਾਂ ਕਈ ਸਿੱਖ ਉਨ੍ਹਾਂ ਦੀ ਸਹਾਇਤਾ ਲਈ ਉਨ੍ਹਾਂ ਕੋਲ ਆਉਣ ਲੱਗ ਪਏ। ਬਾਬਾ ਜੀ ਨੇ ਇਲਾਕੇ ਦਾ ਦੌਰਾ ਕੀਤਾ, ਉਨ੍ਹਾਂ ਨੇ ਸਿੱਖਾਂ ਨੂੰ ਜਥੇਬੰਦ ਕਰਨਾ ਸ਼ੁਰੂ ਕੀਤਾ ਤੇ ਮੈਦਾਨ ਵਿਚ ਨਿਤਰਨ ਲਈ ਪ੍ਰੇਰਿਆ। ਇਲਾਕੇ ਵਿਚ ਜਿੱਥੇ ਜਿੱਥੇ ਵੀ ਸਿੱਖ ਜਥਿਆਂ ਨੇ ਡੇਰੇ ਬਣਾਏ ਹੋਏ ਸਨ, ਆਪ ਨੇ ਉਥੇ ਹੀ ਉਥੇ ਸਾਰੇ ਥਾਵਾਂ ਤੇ ਸੁਨੇਹੇ ਭਿਜਵਾ ਤੇ। ਆਪ ਨੇ ਅਖਵਾਹ ਭੇਜਿਆ ਕਿ ਜਿਸ ਜਿਸ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਕੁਰਬਾਨ ਹੋਣਾ ਹੋਵੇ, ਉਹ ਸਿਰ ਤਲੀ ਉਪਰ ਰੱਖ ਕੇ ਚਲੇ ਆਉਣ। ਬਾਬਾ ਜੀ ਇਸ ਵੰਗਾਰ ਨਾਲ ਹਜ਼ਾਰਾਂ ਸਿੱਖ ਦਮਦਮਾ ਸਾਹਿਬ ਇਕੱਠੇ ਹੋ ਗਏ। ਉਥੇ ਸਿੱਖਾਂ ਦਾ ਭਾਰੀ ਦੀਵਾਨ ਸਜਿਆ। ਬਾਬਾ ਜੀ ਨੇ ਦੀਵਾਨ ਵਿਚ ਖੜੇ ਹੋ ਕੇ ਗਰਜਵੀਂ ਆਵਾਜ਼ ਵਿਚ ਕਿਹਾ, ਆਓ ਮੈਦਾਨ ਵਿਚ ਨਿੱਤਰ, ਅਸੀਂ ਆਪਣਾ ਗੁਰਧਾਮ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣੀ ਹੈ, ਦੋਸ਼ੀਆਂ ਨੂੰ ਦੰਡ ਦੇਣਾ, ਜਿਨ੍ਹਾਂ ਨੇ ਧਰਮ ਯੁੱਧ ਵਿਚ ਸ਼ਹੀਦ ਹੋਣਾ ਉਹੀ ਅੱਗੇ ਆਉਣ, ਜਿਨ੍ਹਾਂ ਨੂੰ ਪਰਿਵਾਰਾਂ ਦੇ ਮੋਹ ਨਾ ਉਹ ਪਿੱਛੇ ਹੋ ਜਾਣ। ਸਾਡੇ ਜਥੇ ਵਿਚ ਕੋਈ ਇਹੋ ਜਿਹਾ ਸਿੱਖ ਸ਼ਾਮਲ ਨਾ ਹੋਵੇ ਜਿਸ ਦੇ ਦਿਲ ਵਿਚ ਜਿਉਂਦੇ ਰਹਿਣ ਦੀ ਇੱਛਾ ਬਾਕੀ ਹੈ। ਬਾਬਾ ਜੀ ਦੀ ਵੰਗਾਰ ਉਤੇ ਹਜ਼ਾਰਾਂ ਸਿੱਖ ਆਪਣੀਆਂ ਜਾਨਾਂ ਦੀ ਬਾਜ਼ੀ ਲਾਉਣ ਲਈ ਤਿਆਰ ਹੋ ਗਏ। ਉਨ੍ਹਾਂ ਮਰ ਮਿਟਣ ਲਈ ਕਮਰ ਕਸੇ ਕੀਤੇ ਤੇ ਆਪਣੇ ਧਰਮ ਦੀ ਰੱਖਿਆ ਲਈ ਸਿਰ ਧੜ ਦੀ ਬਾਜ਼ੀ ਲਾਉਣ ਲਈ ਵੀ ਪ੍ਰਣ ਕੀਤਾ। ਸੋ ਇਸ ਜਥੇ ਨੂੰ ਸ਼ਹੀਦੀ ਦਲ ਦਾ ਨਾਂ ਦਿੱਤਾ ਗਿਆ। ਇਸ ਜਥੇ ਦੇ ਹਰ ਇਕ ਸਿੰਘ ਬਾਰੇ ਬਾਬਾ ਜੀ ਨੇ ਪੂਰੀ ਤਸੱਲੀ ਕੀਤੀ ਕਿ ਉਹ ਦਿਲੋਂ ਸ਼ਹੀਦ ਹੋਣ ਲਈ ਤਿਆਰ ਪ੍ਰਤਿਆਰ ਹੋ ਕੇ ਆਇਆ। ਆਪ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ। ਭੋਗ ਪੈਣ ਉਪਰੰਤ 5000 ਸਿੱਖਾਂ ਦੇ ਸਿਰਾਂ ਦੀ ਅਰਦਾਸ ਹੋਈ। ਬੇਨਤੀ ਕੀਤੀ ਗਈ ਹੈ, ਅਕਾਲ ਪੁਰਖ ਇਹ ਸ਼ਹੀਦੀ ਦਲ ਨੂੰ ਸ਼ਹੀਦ ਹੋਣ ਦਾ ਬਲ ਬਖਸ਼ਣਾ, ਇਨ੍ਹਾਂ ਸਿੱਖਾਂ ਨੂੰ ਪੂਰੀ ਹਿੰਮਤ ਦੇਣੀ ਤਾਂ ਜੋ ਇਹ ਆਪਣੇ ਉਦੇਸ਼ ਵਿਚ ਸਫਲ ਹੋ ਸਕਣ। ਪੂਰੀ ਨਿਰਭੈਤਾ ਤੇ ਦ੍ਰਿੜਤਾ ਨਾਲ ਬਾਬਾ ਜੀ ਮੈਦਾਨ ਵਿਚ ਨਿਤਰੇ। ਉਨ੍ਹਾਂ ਨੇ ਨੀਲੀ ਦਸਤਾਰ ਸੁੰਦਰ ਸਜਾਈ, ਜਿਸ ਉਪਰ ਚੱਕਰ ਲਗਾਇਆ, ਸਾਰੇ ਚੱਕਰ ਸਾਰੇ ਸ਼ਸਤਰ ਤਿਆਰ ਕਰਕੇ ਚੰਦ ਤੋੜਾ ਲਾ ਕੇ ਆਪਣੇ ਸਰੀਰ ਦੇ ਨਾਲ ਸਵਾ ਮਣ ਕੱਚੇ ਦਾ ਜਿਹੜਾ ਇਹ ਸਾਰਾ ਸੀ ਸ੍ਰੀ ਸਾਹਿਬਾਂ ਢਾਲ ਤੇ ਦੋ ਧਾਰਾ ਖੰਡਾ ਲੈ ਕੇ ਗੱਜ ਵੱਜ ਕੇ ਜਕਾਰੇ ਜਾਏ। ਆਪ ਨੇ ਕੇਸਰੀ ਪੁਸ਼ਾਕ ਪਾਈ। ਬਾਬਾ ਦੀਪ ਸਿੰਘ ਨੇ ਐਲਾਨ ਕੀਤਾ ਕਿ ਉਹ ਮੌਤ ਰਾਣੀ ਨੂੰ ਵਿਆਹੁਣ ਲਈ ਲਾੜੇ ਬਣੇ ਨੇ। ਸ਼ਹੀਦੀ ਦਲ ਵਿਚ ਸ਼ਾਮਲ ਹੋਣ ਵਾਲੇ ਸਾਰੇ ਸਿੱਖਾਂ ਉਪਰ ਕੇਸਰ ਛਿੜਕਿਆ ਗਿਆ। ਜੈਕਾਰਿਆਂ ਦੀ ਗੂੰਜ ਵਿਚ ਨਗਾਰਿਆਂ ਉਪਰ ਚੋਟਾਂ ਮਾਰ ਕੇ ਸ਼ਹੀਦੀ ਦਲ ਅੰਮ੍ਰਿਤਸਰ ਸਾਹਿਬ ਵੱਲ ਚੱਲ ਪਿਆ। ਕੋਈ ਘੋੜੀਆਂ ਉਪਰ ਸਵਾਰ ਸਨ ਤੇ ਕੋਈ ਪੈਦਲ, ਗੱਡਿਆਂ ਉਪਰ ਆਨੰਦਾਣਾ ਤੇ ਤੰਬੂ ਸਨ। ਉਨ੍ਹਾਂ ਕੋਲ ਨੇਜੇ, ਬਰਛੇ, ਢਾਲਾਂ ਅਤੇ ਹੋਰ ਕਈ ਪ੍ਰਕਾਰ ਦੇ ਹਥਿਆਰ ਸਨ। ਇਉਂ ਸ਼ਹੀਦੀ ਦਲ ਤੁਰ ਪਿਆ। ਸ਼ਹੀਦੀ ਦਲ ਦਮਦਮਾ ਸਾਹਿਬ ਤੋਂ ਚੱਲ ਕੇ ਕਈ ਪਿੰਡਾਂ ਤੋਂ ਲੰਘਦੇ ਹੋਏ ਅੱਗੇ ਵਧਦਾ ਗਿਆ। ਰਸਤੇ ਵਿਚ ਕਈ ਥਾਈਂ ਇਕ ਇਕ ਰਾਤ ਦੇ ਪੜਾਅ ਕੀਤੇ ਗਏ। ਥਾਂ ਥਾਈਂ ਦੀਵਾਨ ਸਜਦੇ ਤੇ ਬਾਬਾ ਦੀਪ ਸਿੰਘ ਜਥੇ ਦੀ ਅਗਵਾਈ ਕਰਦੇ ਹੋਏ ਅੱਗੇ ਵਧਦੇ ਗਏ। ਰਸਤੇ ਵਿਚੋਂ ਵੀ ਕੁਝ ਸਿੱਖ ਜਥੇ ਸ਼ਾਮਲ ਹੋਏ। ਰੇਤਲੇ ਥਲਾਂ ਦਾ ਪੰਧ ਮੁਕਾਉਂਦੇ ਹੋਏ ਸ਼ਹੀਦੀ ਦਲ ਕੁਝ ਦਿਨਾਂ ਵਿਚ ਹੀ ਹਰੀ ਕੇ ਪੱਤਣ ਆ ਪਹੁੰਚਿਆ। ਇੱਥੇ ਇਕ ਦਿਨ ਡੇਰਾ ਹੋਇਆ। ਬਾਬਾ ਦੀਪ ਸਿੰਘ ਨੇ ਇੱਥੇ ਆਪਣੇ ਸਾਥੀਆਂ ਨੂੰ ਵੱਖ ਵੱਖ ਛੋਟੇ ਛੋਟੇ ਜਥਿਆਂ ਵਿਚ ਵੰਡਿਆ, ਵੱਖ ਵੱਖ ਪਾਸਿਓਂ ਅੱਗੇ ਵਧਣ ਤੇ ਰਸਤੇ ਸਮਝਾਏ। ਬਾਬਾ ਜੀ ਨੇ ਦੱਸਿਆ ਕਿ ਤਰਨ ਤਾਰਨ ਤੋਂ ਚੱਲ ਕੇ ਅਸੀਂ ਵੈਰੀ ਨਾਲ ਟਾਕਰਾ ਕਰਨਾ। ਇੱਥੇ ਸਾਰੀ ਵਿਉਂਤ ਬਣਾ ਕੇ ਬਾਬਾ ਜੀ ਨੇ ਕੁਝ ਸਾਥੀਆਂ ਨੂੰ ਪਹਿਲਾਂ ਤਰਨ ਤਾਰਨ ਭੇਜਿਆ। ਉਨ੍ਹਾਂ ਨੂੰ ਕਿਹਾ ਕਿ ਉਹ ਉਥੇ ਜਾ ਕੇ ਉਥੋਂ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਦੱਸਣ ਕਿ ਸ਼ਹੀਦੀ ਦਲ ਪਹੁੰਚ ਰਿਹਾ। ਦੂਜੇ ਦਿਨ ਸਵੇਰੇ ਸਤਲੁਜ ਦਰਿਆ ਪਾਰ ਕਰਕੇ ਸ਼ਹੀਦੀ ਦਲ ਤਰਨ ਤਾਰਨ ਸਾਹਿਬ ਪਹੁੰਚ ਗਿਆ। ਹਮਲੇ ਦੀ ਵਿਉਂਤ ਅਨੁਸਾਰ ਉਥੇ ਜਥੇ ਦਾ ਮੁੱਢਲਾ ਟਿਕਾਣਾ ਬਣਾਇਆ ਗਿਆ। ਘੋੜਿਆਂ ਅਤੇ ਗੱਡਿਆਂ ਦੇ ਟਿਕਾਣੇ ਬਣਾਏ ਗਏ, ਰਹਿਣ ਲਈ ਤੰਬੂ ਗੜ ਦਿੱਤੇ ਗਏ, ਲੰਗਰ ਲਈ ਲੋਹਾਂ ਲੱਗ ਗਈਆਂ ਤੇ ਵੱਡੇ ਵੱਡੇ ਦੇਗਿਆਂ ਲਈ ਚੁੱਲ੍ਹੇ ਬਣ ਗਏ। ਇਕ ਦਿਨ ਵਿਚ ਸਾਰਾ ਇੰਤਜ਼ਾਮ ਕੀਤਾ ਗਿਆ। ਇਥੋਂ ਅੰਮ੍ਰਿਤਸਰ ਸਾਹਿਬ ਲਗਭਗ 25 ਕਿਲੋਮੀਟਰ ਸੀ। ਸਭ ਤੋਂ ਪਹਿਲਾਂ ਜਥੇ ਨੇ ਤਰਨ ਤਾਰਨ ਦੇ ਸਰੋਵਰ ਚ ਇਸ਼ਨਾਨ ਕੀਤਾ। ਸ਼ਹੀਦੀ ਦਲ ਦੇ ਤਰਨ ਤਾਰਨ ਪੁੱਜਣ ਦੀ ਖ਼ਬਰ ਮਾਝੇ ਵਿਚ ਫੈਲ ਗਈ। ਕਈ ਸਿੱਖ ਜੋ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕੇ ਉਹ ਵੀ ਤਰਨ ਤਾਰਨ ਪਹੁੰਚ ਗਏ। ਉਨ੍ਹਾਂ ਵਿਚੋਂ ਕਈ ਸਿਰ ਲੱਥ ਬਾਬਾ ਦੀਪ ਸਿੰਘ ਜੀ ਸ਼ਹੀਦੀ ਜਥੇ ਵਿਚ ਸ਼ਾਮਲ ਹੋਏ। ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਕੜਾਹ ਪ੍ਰਸ਼ਾਦ ਕਰਵਾਇਆ ਗਿਆ। ਅਰਦਾਸ ਕੀਤੀ ਗਈ ਜਿਸ ਵਿਚ ਬੇਨਤੀ ਕੀਤੀ ਗਈ, ਹੇ ਅਕਾਲ ਪੁਰਖ ਵਾਹਿਗੁਰੂ, ਸਾਡੇ ਨਾਚੀਜ਼ ਸਿਰਾਂ ਦੀ ਭੇਟ ਤੇਰੀ ਦਰਗਾਹ ਵਿਚ ਪ੍ਰਵਾਨ ਹੋਵੇ। ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ। ਕੜਾਹ ਪ੍ਰਸ਼ਾਦ ਵੰਡਿਆ ਗਿਆ। ਸਿੱਖਾਂ ਨੇ ਘੋੜਿਆਂ ਦੀਆਂ ਕਾਠੀਆਂ ਸਜਾਈਆਂ। ਸਾਰੇ ਜਥੇ ਉਪਰ ਮੁੜ ਕੇਸਰ ਛਿੜਕਿਆ ਗਿਆ। ਬਾਬਾ ਦੀਪ ਸਿੰਘ ਨੂੰ ਇਤਨਾ ਜੋਸ਼ ਆਇਆ ਹੋਇਆ ਸੀ ਕਿ ਉਨ੍ਹਾਂ ਦਾ ਚਿਹਰਾ ਲਾਲ ਸੂਹਾ ਹੋ ਕੇ ਭਖ ਰਿਹਾ ਸੀ। ਸਿੱਖਾਂ ਦੇ ਇਸ ਲਸ਼ਕਰ ਨੇ ਬਾਜਿਆਂ ਨਾਲ ਅਤੇ ਨਗਾਰਿਆਂ ਉਪਰ ਚੋਟਾਂ ਮਾਰ ਕੇ ਚੜਾਈ ਕੀਤੀ। ਇੰਜ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਦੀ ਕਮਾਨ ਹੇਠ ਸਿਰ ਲੱਥ ਸਿੱਖਾਂ ਦਾ ਸ਼ਹੀਦੀ ਦਲ ਅੱਗੇ ਵਧਣ ਲੱਗਾ। ਜਕਾਰਿਆਂ ਦੀ ਗੂੰਜ ਵਿਚ ਇਹਨੇ ਚਾਲੇ ਪਾਏ ਤੇ ਤਰਨ ਤਾਰਨ ਤੋਂ ਬਾਹਰ ਆ ਕੇ ਖੁੱਲੇ ਮੈਦਾਨ ਵਿਚ ਰੁਕੇ। ਇਥੋਂ ਹੱਲਾ ਕਰਨ ਦੀ ਤਰਤੀਬ ਅਨੁਸਾਰ ਅੱਗੇ ਵਧਣਾ ਸੀ। ਇੱਥੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਦੋ ਧਾਰੇ ਖੰਡੇ ਨਾਲ ਮੈਦਾਨ ਉਪਰ ਇਕ ਲੰਮੀ ਲਕੀਰ ਵਾਹੀ ਅਤੇ ਉੱਚੀ ਆਵਾਜ਼ ਨਾਲ ਸਾਰੇ ਜਥੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ਧਾਵਾ ਬੋਲਣ ਤੋਂ ਪਹਿਲਾਂ ਤੁਹਾਨੂੰ ਇਕ ਵਾਰ ਫੇਰ ਕਿਹਾ ਜਾਂਦਾ ਸਾਰਿਆਂ ਕਿ ਜਿਹਨੇ ਲੜ ਕੇ ਸਿਰਫ ਸ਼ਹੀਦ ਹੋਣਾ ਉਹ ਇਸ ਲਕੀਰ ਨੂੰ ਟੱਪ ਕੇ ਅੱਗੇ ਵਧੇ। ਜਿਹਦੇ ਦਿਲ ਵਿਚ ਜ਼ਰਾ ਵੀ ਦੁਸ਼ਮਣ ਦਾ ਡਰ ਹੈ ਉਹ ਇੱਥੋਂ ਹੀ ਵਾਪਸ ਚਲਾ ਜਾਵੇ। ਸਾਰੇ ਲਸ਼ਕਰ ਨੇ ਬੋਲੇ ਸੋ ਨਿਹਾਲ ਤੇ ਸਤ ਸ੍ਰੀ ਅਕਾਲ ਦੇ ਜਕਾਰੇ ਲਾਏ। ਜਕਾਰਿਆਂ ਦੇ ਨਾਲ ਹੀ ਨਗਾਰਿਆਂ ਉਪਰ ਚੋਟਾਂ ਵੱਜਣ ਲੱਗੀਆਂ, ਜਿਨ੍ਹਾਂ ਨਾਲ ਆਕਾਸ਼ ਗੂੰਜਣ ਲੱਗ ਪਿਆ। ਪਰ ਸਿੱਖ ਦੇ ਮਨ ਵਿਚ ਅਥਾਹ ਜੋਸ਼ ਸੀ। ਉਨ੍ਹਾਂ ਲਕੀਰ ਟੱਪ ਕੇ ਅੱਗੇ ਵਧਣਾ ਸ਼ੁਰੂ ਕੀਤਾ। ਬਾਬਾ ਦੀਪ ਸਿੰਘ ਨੂੰ ਵਿਸ਼ਵਾਸ ਹੋ ਗਿਆ ਕਿ ਉਨ੍ਹਾਂ ਦੇ ਜਥੇ ਵਿਚ ਕੋਈ ਵੀ ਬੁਜ਼ਦਲ ਤੇ ਕਾਇਰ ਨਹੀਂ ਹੈ। ਉਨ੍ਹਾਂ ਅੱਗੇ ਵਧਣ ਦਾ ਹੁਕਮ ਦੇ ਦਿੱਤਾ। ਸ਼ਹੀਦੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵਧਣ ਲੱਗਾ। ਸਭ ਦੇ ਮਨ ਵਿਚ ਇਕੋ ਚਾਅ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਜਾਵੇ, ਦੁਸ਼ਮਣ ਨਾਲ ਟਾਕਰਾ ਹੋਵੇ, ਸ਼ਹੀਦੀ ਪ੍ਰਾਪਤ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਸੁਰੱਖਿਅਤ ਕੀਤਾ ਜਾਵੇ। ਇਨ੍ਹਾਂ ਬਹਾਦਰ ਸਿੱਖਾਂ ਦੇ ਜਥੇ ਅੰਮ੍ਰਿਤਸਰ ਸਾਹਿਬ ਵੱਲ ਵਧ ਰਹੇ ਸਨ। ਇਹ ਖ਼ਬਰ ਜਦ ਜਹਾਨ ਖਾਨ ਨੂੰ ਮਿਲੀ ਤਾਂ ਉਹਨੇ 20,000 ਫੌਜ ਲਾਹੌਰ ਤੋਂ ਅਤੇ ਇਰਦ ਗਿਰਦ ਦੇ ਇਲਾਕਿਆਂ ਤੋਂ ਇਕੱਠੀ ਕਰ ਲਈ। ਉਸਨੇ ਲਾਹੌਰ ਵੱਲੋਂ ਅੰਮ੍ਰਿਤਸਰ ਵੱਲ ਵਧਣਾ ਸ਼ੁਰੂ ਕੀਤਾ। ਅੰਮ੍ਰਿਤਸਰ ਵਿਚ ਪਹਿਲਾਂ ਹੀ ਵੀ ਜੋ ਦੇ ਫੌਜ ਵੀ ਕੁਝ ਮੌਜੂਦ ਪਹਿਲਾਂ ਵੀ ਬੈਠੇ ਸੀ ਫੌਜੀ। ਜਹਾਨ ਖਾਨ ਦੀ ਫੌਜ ਵਿਚ ਹਾਥੀ ਵੀ ਸਨ, ਘੋੜ ਸਵਾਰ ਤੇ ਪੈਦਲ ਲਸ਼ਕਰ ਵੀ। ਉਸ ਦੀ ਫੌਜ ਸਿੱਖਾਂ ਨਾਲੋਂ ਕਈ ਗੁਣਾ ਵੱਧ ਸੀ। ਲਸ਼ਕਰ ਦੋਹਾਂ ਪਾਸਿਆਂ ਤੋਂ ਅੱਗੇ ਵੱਧ ਰਹੇ ਸਨ। ਸਿੱਖਾਂ ਦਾ ਜਥਾ ਘੋੜਿਆਂ ਨੂੰ ਅੱਡੀ ਲਾਈ ਅੱਗੇ ਵੱਧਦਾ ਜਾ ਰਿਹਾ। ਉਨ੍ਹਾਂ ਦੀ ਇੱਛਾ ਸੀ ਕਿ ਉਹ ਛੇਤੀ ਤੋਂ ਛੇਤੀ ਦੁਸ਼ਮਣ ਨਾਲ ਲੋਹਾ ਲੈਣ। ਬਾਬਾ ਦੀਪ ਸਿੰਘ ਜੀ ਦੀ ਕਮਾਨ ਵਿਚ ਸ਼ਹੀਦੀ ਜਥੇ ਦੇ ਸਾਰੇ ਸਿੱਖ ਬੜੀ ਦਲੇਰੀ ਨਾਲ ਘੋੜੇ ਭਜਾਈ ਅੱਗੇ ਵੱਧਦੇ ਆਉਂਦੇ ਹਨ। ਪੈਦਲ ਸ਼ਸਤਰਧਾਰੀ ਸਿੱਖ ਹੱਥ ਵਿਚ ਤਲਵਾਰਾਂ ਤੇ ਢਾਲੇ ਲੈ ਕੇ ਚਿੱਤਰਿਆਂ ਵਾਂਗੂ ਛਾਲਾਂ ਮਾਰਦੇ ਘੋੜ ਸਵਾਰਾਂ ਦੇ ਮਗਰ ਮਰ ਭਜਦੇ ਆ ਰਹੇ ਨੇ। ਬਣਾਈ ਗਈ ਵਿਉਂਤ ਅਨੁਸਾਰ ਉਹ ਵੈਰੀਆਂ ਦੇ ਲਸ਼ਕਰ ਉਪਰ ਟੁੱਟ ਪਏ। ਬਸ ਫੇਰ ਕਿਸੀ ਦੁਪਾਸਿਓ ਤਲਵਾਰਾਂ ਚੱਲਣੀਆਂ ਸ਼ੁਰੂ ਹੋਈਆਂ, ਲੋਹੇ ਤੇ ਲੋਹਾ ਖੜਕਣ ਲੱਗਾ। ਸਿੱਖ ਸੂਰਮੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਗਾਉਂਦੇ ਹੋਏ ਵਾਰ ਕਰਦੇ ਭਰੇ ਜੋਗਣੀ ਪੱਤਰ 64 ਚਾਲੰਗ ਚਾਰੰਗ ਚਲੀ ਠਾਮ ਠਾਮੰਗ ਡਕਾਰੰਗ ਡਕਾਰੰਗ। ਇਹ ਬਾਣੀਆਂ ਪੜ ਕੇ ਪਹਿਲਾਂ ਹੀ ਆਏ ਚੰਡੀ ਚਰਿੱਤਰ ਚੰਡੀ ਦੀ ਵਾਰ ਵਿਚਿੱਤਰ ਨਾਟਕ ਅਕਾਲ ਉਸਤਤ ਜਿਸ ਬਾਣੀ ਨੇ ਸਾਨੂੰ ਵੀਰ ਰਸ ਦੇਣਾ। ਸਾਰੀਆਂ ਸੰਗਤਾਂ ਜਕਾਰੇ ਛੜਾਉਂਦੀਆਂ ਹੋਈਆਂ ਸਾਰੇ ਸਿੰਘ ਚੱਲੇ। ਜਹਾਨ ਖਾਨ ਦੀ ਦੁਰਾਨੀ ਫੌਜ ਅਲੀ ਅਲੀ ਕਰਦੀ ਅੱਗੇ ਵਧੀ। ਭਾਵੇਂ ਦੁਸ਼ਮਣ ਦੀ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ, ਪਰ ਫੇਰ ਵੀ ਸਿੱਖਾਂ ਦੇ ਸ਼ਹੀਦੀ ਦਲ ਦੇ ਹੌਸਲੇ ਬਹੁਤ ਉੱਚੇ ਸੀ। ਇਸ ਲਈ ਸਿੱਖ ਸੂਰਬੀਰਾਂ ਨੇ ਡਟ ਕੇ ਮੁਕਾਬਲਾ ਕੀਤਾ। ਦੋ ਪਾਸਿਓਂ ਜ਼ਬਰਦਸਤ ਝੜਪਾਂ ਹੋਈਆਂ, ਦੋਹਾਂ ਪਾਸਿਆਂ ਤੋਂ ਪਲੋ ਪਲੀ ਚਾਰੇ ਪਾਸੇ ਲੋਥਾਂ ਦੇ ਢੇਰ ਲੱਗ ਗਏ। ਪਿੰਡ ਗੋਹਲਵਾੜ ਤੋਂ ਪਿੰਡ ਚੰਬੇ ਤੱਕ ਦੇ ਮੈਦਾਨ ਵਿਚ ਫੌਜਾਂ ਦੀ ਟੱਕਰ ਹੋਈ। ਘੋੜਿਆਂ ਦੀ ਭੱਜ ਨਾਲ ਤੇ ਹਾਥੀਆਂ ਦੀ ਫੁੰਕਾਰ ਨਾਲ ਅਤੇ ਆਹਮੋ ਸਾਹਮਣੇ ਲੜਾਈ ਕਾਰਨ ਇਸ ਮੈਦਾਨ ਵਿਚ ਇਤਨੀ ਧੂੜ ਉੱਠੀ ਕਿ ਮਾਨੋ ਹਨੇਰੀ ਆ ਗਈ ਹੋਵੇ। ਸਾਰਾ ਮੈਦਾਨ ਲਹੂ ਨਾਲ ਲਾਲ ਹੋ ਗਿਆ। ਬਹੁਤ ਦੇਰ ਤੱਕ ਆਹਮੋ ਸਾਹਮਣੇ ਖੂਬ ਤਲਵਾਰਾਂ ਚੱਲੀਆਂ, ਬਰਛੇ ਚੱਲੇ, ਚਾਰੇ ਪਾਸਿਓਂ ਗੋਲੀਆਂ ਚੱਲੀਆਂ। ਕੁਝ ਘੰਟੇ ਠੱਲ ਪਈ, ਮੁੜ ਦੋਵੇਂ ਪਾਸਿਓਂ ਹੱਲੇ ਹੋਣ ਲੱਗੇ। ਦੇਖਦੇ ਦੇਖਦੇ ਫਿਰ ਲਗਾਤਾਰ ਘਮਸਾਣ ਦਾ ਜੰਗ ਹੋਇਆ। ਸਿੱਖ ਸੂਰਮਿਆਂ ਨੇ ਅਨੇਕਾਂ ਦੁਰਾਨੀਆਂ ਦੇ ਆਹੂ ਲਾਹੇ। ਕਈਆਂ ਦੇ ਸਿਰ ਧੜ ਨਾਲੋਂ ਵੱਖਰੇ ਹੋ ਗਏ, ਕਈਆਂ ਦੇ ਸਰੀਰ ਤੇ ਦੋ ਦੋ ਟੋਟੇ, ਤਿੰਨ ਤਿੰਨ ਟੋਟੇ ਹੋ ਗਏ। ਕਈਆਂ ਦੀਆਂ ਬਾਹਾਂ ਲੱਥ ਗਈਆਂ, ਕਿਸੇ ਦੇ ਪੈਰ, ਕਿਸੇ ਦੇ ਲੱਤਾਂ ਵੱਢੀਆਂ ਗਈਆਂ, ਕਿਸੇ ਦੀਆਂ ਉਂਗਲਾਂ ਲਹਿ ਗਈਆਂ, ਕਿਸੇ ਦੇ ਨੱਕ ਵੱਢੇ ਗਏ। ਸੋ ਕਈ ਮਾਰੀ ਗਏ, ਕਈ ਫੱਟੜ ਹੋ ਕੇ ਧਰਤੀ ਤੇ ਤੜਫ ਰਹੇ ਸੀ, ਕਈ ਪਿਆਸੇ ਵਿਲਕ ਰਹੇ। ਦੁਰਾਨੀਆਂ ਨੇ ਵੀ ਸਿੱਖਾਂ ਉਪਰ ਮਾਰੂ ਹਮਲੇ ਕੀਤੇ, ਜਿਸ ਵਿਚ ਕਈ ਸਿੱਖ ਸ਼ਹੀਦ ਹੋ ਗਏ। ਥੋੜੀ ਦੇਰ ਵਿਚ ਸਿੱਖ ਸੂਰਮਿਆਂ ਨੂੰ ਪਤਾ ਲੱਗਾ ਕਿ ਜਹਾਨ ਖਾਨ ਆਪ ਹਾਥੀ ਉਪਰ ਸਵਾਰ ਹੋ ਕੇ ਇਕ ਫੌਜੀ ਦਸਤੇ ਦੀ ਅਗਵਾਈ ਕਰਕੇ ਅੱਗੇ ਵੱਧ ਰਿਹਾ। ਉਨ੍ਹਾਂ ਨੂੰ ਜਿਵੇਂ ਚਾਅ ਚੜ ਗਿਆ ਹੋਵੇ। ਮੁੜ ਨਗਾਰਿਆਂ ਉਪਰ ਚੋਟਾਂ ਪੈਣ ਲੱਗੀਆਂ, ਨਰਸਿੰਘੇ ਵੱਜਣ ਲੱਗੇ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਆਕਾਸ਼ ਗੁੰਜਾਊ ਨਾਰੇ ਲੱਗਣ ਲੱਗੇ। ਸ਼ਹੀਦੀ ਦਲ ਵਿਚ ਬਹੁਤ ਜੋਸ਼ ਸੀ, ਕਈ ਹੋਰ ਅੱਗੇ ਵੱਧ ਕੇ ਲੜਨਾ ਚਾਹੁੰਦੇ ਸੀ। ਉਹ ਕਚੀਚੀਆਂ ਲੈ ਰਹੇ ਕਦੋਂ ਜਹਾਨ ਖਾਨ ਆਵੇ ਤੇ ਕਦੋਂ ਬਦਲਾ ਲਈਏ। ਉਧਰ ਜਹਾਨ ਖਾਨ ਦੇ ਸਿਪਾਹੀ ਵੀ ਜੋਸ਼ ਵਿਚ ਅੱਗੇ ਵੱਧ ਰਹੇ ਸਨ। ਉਹ ਉਨ੍ਹਾਂ ਨੂੰ ਆਪ ਹੱਲਾਸ਼ੇਰੀ ਦੇ ਰਿਹਾ ਸੀ। ਉਸ ਦੇ ਸਾਥੀ ਯਾਕੂਬ ਖਾਨ ਤੇ ਅਮਾਨ ਖਾਨ ਵੀ ਉਨ੍ਹਾਂ ਦੇ ਹੌਸਲੇ ਵਧਾਉਣ ਦਾ ਪੂਰਾ ਯਤਨ ਕਰ ਰਹੇ ਸਨ। ਸਿੱਖ ਜਥੇ ਦੁਸ਼ਮਣ ਉਪਰ ਇਉਂ ਝਪਟੇ ਜਿਵੇਂ ਭੁੱਖੇ ਸ਼ੇਰ ਸ਼ਿਕਾਰ ਉਪਰ ਝਟਪਦੇ ਆ। ਪਹਿਲੀ ਝਪਟ ਵਿਚ ਸਿੱਖਾਂ ਨੇ ਅਨੇਕਾਂ ਦੁਰਾਨੀਆਂ ਨੂੰ ਮਾਰ ਮੁਕਾਇਆ। ਬਾਬਾ ਦੀਪ ਸਿੰਘ ਆਪਣੇ ਦੋ ਧਾਰਾ ਖੰਡਾ ਖੜਕਾਈ ਅੱਗੇ ਵੱਧ ਰਹੇ ਸਨ ਤੇ ਜਥੇ ਦੇ ਸਿੰਘਾਂ ਨੂੰ ਅੱਗੇ ਵਧਣ ਲਈ ਅਗਵਾਈ ਕਰ ਰਹੇ ਸਨ। ਇਸ ਝੜਪ ਵਿਚ ਵੀ ਕਈ ਸਿੱਖ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦਾਂ ਵਿਚ ਬਾਬਾ ਨੱਥਾ ਸਿੰਘ ਜੀ ਵੀ ਸ਼ਹੀਦ ਹੋਏ। ਬਾਬਾ ਨੱਥਾ ਸਿੰਘ ਯਾਦ ਵਿਚ ਸ਼ਹੀਦ ਗੰਜ ਪਿੰਡ ਚੱਬੇ ਦੇ ਨੇੜੇ ਪੱਕੀ ਸੜਕ ਉਪਰ ਬਣਿਆ ਹੋਇਆ ਹੁਣ ਤੱਕ ਮੌਜੂਦ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੇ ਤਰਨ ਤਾਰਨ ਵਿਚਕਾਰ ਆਉਂਦੀਆਂ ਜਾਂਦੀਆਂ ਬੱਸਾਂ ਤੇ ਮੋਟਰ ਕਾਰਾਂ ਇੱਥੇ ਰੁਕ ਕੇ ਜਾਂਦੀਆਂ, ਜਿਹੜੀ ਨਹੀਂ ਰੁਕਦੀ ਉਹ ਪੁੱਠੀ ਹੋ ਜਾਂਦੀ ਹੈ। ਇਹ ਵੀ ਜੇ ਕਿਸੇ ਨੇ ਪਰਖ ਕੇ ਦੇਖਣਾ ਹੋਵੇ ਦੇਖ ਲਿਓ। ਜੇ ਕੋਈ ਕਹੇ ਨਾ ਮੈਂ ਨਹੀਂ ਰੋਕਦਾ ਉੱਥੇ ਕਾਰ, ਮੈਂ ਬੱਸ ਨਹੀਂ ਰੋਕਦਾ, ਬੜਿਆਂ ਨੇ ਆਪਦੀ ਆਕੜ ਦਿਖਾਈ ਪਰ ਫੌਜਾਂ ਨੇ ਥੋੜੀ ਦੂਰ ਜਾ ਕੇ ਉਦੋਂ ਹੀ ਪਤਾ ਲੱਗ ਜਾਏ ਪੁੱਠਾ ਹੋ ਕੇ ਗੱਡੀ ਪੁੱਠੀ ਹੋ ਜਾਂਦੀ ਸਾਰੀ। ਇਸ ਕਰਕੇ ਸ਼ਹੀਦ ਸਿੰਘ ਤਾਂ ਆਪਣਾ ਕਰਮ ਕਰਦੇ ਹੀ ਰਹਿੰਦੇ ਨੇ, ਸ਼ਰਧਾ ਵਾਲੀਆਂ ਸਵਾਰੀਆਂ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਅੱਗੇ ਵਧਦੀਆਂ, ਕਿਉਂ ਉਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਆਪਾਂ ਸਿਰ ਵੀ ਨਹੀਂ ਝੁਕਾ ਸਕਦੇ ਤਾਂ ਹੋਰ ਕੀ ਕਰਨਾ। ਇਹ ਸ਼ਹੀਦ ਗੰਜ ਸਾਨੂੰ ਹੁਣ ਤੱਕ ਉਨ੍ਹਾਂ ਬਹਾਦਰਾਂ ਦੀ ਯਾਦ ਕਰਵਾਉਂਦਾ ਜੋ ਕਿ ਬਾਬਾ ਦੀਪ ਸਿੰਘ ਦੇ ਸਾਥੀ ਸਨ। ਸ਼ਹੀਦ ਬਾਬਾ ਨੱਥਾ ਸਿੰਘ ਤੋਂ ਇਲਾਵਾ ਬਾਬਾ ਦੀਪ ਸਿੰਘ ਦੇ ਹੋਰ ਪ੍ਰਮੁੱਖ ਸਾਥੀ ਵੀ ਉਨ੍ਹਾਂ ਨਾਲ ਸਨ। ਇਸ ਹਮਲੇ ਵੇਲੇ ਜੇ ਉਨ੍ਹਾਂ ਦੇ ਨਾਲ ਸਨ ਉਨ੍ਹਾਂ ਵਿਚੋਂ ਕੁਝ ਕੁ ਦੇ ਨਾਂ ਇਸ ਤਰ੍ਹਾਂ ਦੱਸੇ ਜਾਂਦੇ: ਬਾਬਾ ਸੁੱਧਾ ਸਿੰਘ, ਭਾਈ ਦਿਆਲ ਸਿੰਘ, ਭਾਈ ਕੌਰ ਸਿੰਘ, ਭਾਈ ਹਰੀ ਸਿੰਘ, ਬਾਬਾ ਬਸੰਤ ਸਿੰਘ, ਭਾਈ ਬਲਵੰਤ ਸਿੰਘ, ਭਾਈ ਵੀਰ ਸਿੰਘ, ਭਾਈ ਰਾਮ ਸਿੰਘ, ਭਾਈ ਰਣ ਸਿੰਘ। ਆਨੰਦਪੁਰ ਸਾਹਿਬ ਵਿਚ ਇਹ ਖ਼ਬਰ ਪਹੁੰਚੀ ਕਿ ਬਾਬਾ ਦੀਪ ਸਿੰਘ ਜੀ ਕਮਾਨ ਹੇਠ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਆਜ਼ਾਦੀ ਲਈ ਅਤੇ ਆਪਣੇ ਧਰਮ ਦੀ ਸੁਰੱਖਿਆ ਵਾਸਤੇ ਹੱਲਾ ਬੋਲ ਦਿੱਤਾ। ਇਹ ਸੁਣ ਕੇ ਬਾਬਾ ਗੁਰਬਖਸ਼ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਘੋੜਿਆਂ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਤੁਰ ਪਏ। ਘੋੜੇ ਭਜਾਈ ਉਹ ਇਕਦਮ ਚੱਬੇ ਪਿੰਡ ਦੇ ਨੇੜੇ ਰਣ ਖੇਤਰ ਵਿਚ ਆ ਪਹੁੰਚੇ। ਦੁਰਾਨੀਆਂ ਨੇ ਜਦ ਇਹ ਸੁਣਿਆ ਕਿ ਬਾਬਾ ਦੀਪ ਸਿੰਘ ਦਾ ਇਕ ਹੋਰ ਸਾਥੀ ਜਥੇ ਸਮੇਤ ਮਦਦ ਤੇ ਆ ਗਿਆ ਤਾਂ ਉਨ੍ਹਾਂ ਚ ਘਬਰਾਹਟ ਫੈਲ ਗਈ। ਇਸ ਲੜਾਈ ਦਾ ਦੂਜਾ ਦੌਰ ਸ਼ੁਰੂ ਹੋਇਆ। ਜਹਾਨ ਖਾਨ ਤਾਜੀ ਜਿਹੜੀ ਫੌਜ ਹੈ ਸੋ ਅਤਾ ਮੁਹੰਮਦ ਖਾਨ ਫੌਜੀ ਦਸਤੇ ਸਮੇਤ ਉਸਦੀ ਜਿਹੜੀ ਮਦਦ ਲਈ ਆ ਜਾਵੇਗਾ, ਤੋ ਇਸ ਕਰਕੇ ਉਹ ਉਡੀਕ ਰਿਹਾ ਸੀ ਕਿ ਹਾਂ ਉਸ ਦੇ ਆਉਣ ਦੀ ਤੇ ਮੁੜ ਕੇ ਸਿੱਖਾਂ ਉਪਰ ਹਮਲਾ ਕੀਤਾ ਜਾਵੇਗਾ, ਉਹਦੀ ਉਡੀਕ ਕਰ ਰਿਹਾ ਸੀ ਉਹ ਬੈਠਾ। ਪਰ ਉਸਦੇ ਸਾਥੀਆਂ ਅਲੀ ਖਾਨ, ਸਾਬਰ ਖਾਨ ਤੇ ਯਕੂਬ ਖਾਨ ਨੇ ਉਸ ਨੂੰ ਉਡੀਕਿਆ ਨਾ ਉਡੀਕਿਆ ਉਨ੍ਹਾਂ ਨੇ ਉਨ੍ਹਾਂ ਨੇ ਦੁਰਾਨੀਆਂ ਨੂੰ ਪਿੱਛੇ ਹਟਦਾ ਵੇਖ ਕੇ ਸਿੱਖਾਂ ਦੇ ਜਥਿਆਂ ਉਪਰ ਹਮਲੇ ਕਰ ਦਿੱਤੇ। ਬਾਬਾ ਗੁਰਬਖਸ਼ ਸਿੰਘ ਦੇ ਆਉਣ ਨਾਲ ਸਿੱਖਾਂ ਦੇ ਹੌਸਲੇ ਹੋਰ ਵੱਧ ਗਏ। ਦੁਪਾਸੀ ਬੜੀ ਜ਼ਬਰਦਸਤ ਲੜਾਈ ਹੋਈ। ਯਾਕੂਬ ਖਾਨ ਤੇ ਅਮਾਨ ਖਾਨ ਆਪਣੇ ਅਣਗਿਣਤ ਸਾਥੀਆਂ ਸਮੇਤ ਮਾਰੇ ਗਏ। ਸਿੱਖ ਜਥਿਆਂ ਦਾ ਵੀ ਭਾਰੀ ਨੁਕਸਾਨ ਹੋਇਆ। ਕਈ ਸਿੱਖ ਸ਼ਹੀਦ ਹੋ ਗਏ ਤੇ ਕਈ ਫੱਟੜ ਹੋ ਗਏ। ਹੁਣ ਬਾਬਾ ਦੀਪ ਸਿੰਘ ਨੇ ਦੋ ਧਾਰਾ ਖੰਡਾ ਘੁਮਾਉਂਦੇ ਹੋਏ ਆਪਣੇ ਸਾਥੀਆਂ ਨੂੰ ਗਰਜਵੀਂ ਆਵਾਜ਼ ਚ ਕਿਹਾ, ਗੁਰੂ ਗੋਬਿੰਦ ਸਿੰਘ ਦੇ ਸ਼ੇਰ ਜਵਾਨੋ, ਦੇਖਦੇ ਕੀ ਹੋ, ਟੁੱਟ ਕੇ ਪੈ ਜਾਓ, ਵੈਰੀ ਨੂੰ ਭੱਜਣ ਨਾ ਦੇਣਾ। ਬਾਬਾ ਜੀ ਦੇ ਹੁਕਮ ਦੇਣ ਦੀ ਦੇਰ ਸੀ। ਇਕਦਮ ਹਜ਼ਾਰਾਂ ਸ੍ਰੀ ਸਾਹਿਬਾਂ ਤੇ ਬਰਛੇ ਬਿਜਲੀ ਵਾਂਗ ਚਮਕਦੇ ਸਿੱਖਾਂ ਦੇ ਹੱਥਾਂ ਵਿਚ ਘੁੰਮਣ ਲੱਗੇ। ਪਲਾਂ ਵਿਚ ਹੀ ਮੁੜ ਘਮਾਸਾਨ ਯੁੱਧ ਹੋਣ ਲੱਗਿਆ। ਹੁਣ ਤਾਂ ਹਰ ਇਕ ਸਿੱਖ ਪੂਰੇ ਜੋਸ਼ ਨਾਲ ਦੁਸ਼ਮਣ ਤੇ ਟੁੱਟ ਕੇ ਪੈ ਰਿਹਾ ਸੀ। ਉਹ ਲੋਹੇ ਇਲਾਕੇ ਸਨ, ਦੇਖਦੇ ਦੇਖਦੇ ਜਿਵੇਂ ਉਹ ਦਰਾਨੀਆਂ ਉਪਰ ਤੂਫਾਨ ਵਾਂਗ ਟੁੱਟ ਪਏ। ਸਿੱਖ ਸੂਰਮਿਆਂ ਨੂੰ ਇਉਂ ਪ੍ਰਤੀਤ ਹੋਇਆ ਕਿ ਸ਼ਹੀਦੀ ਦਲ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰ ਰਹੇ ਨੇ। ਮਹਾਰਾਜ ਤਾਂ ਹਾਜ਼ਰ ਨਾਜ਼ਰੀ ਹੁੰਦੇ ਹਰ ਵਕਤ, ਕਿਉਂਕਿ ਉਹ ਸਰਬ ਵਿਆਪਕ ਨੇ। ਸਤਿਗੁਰਾਂ ਵਾਲੇ ਭੁਲੇਖਾ ਨਾ ਰੱਖਿਓ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਮਹਾਰਾਜ ਨੇ ਕਿਹਾ ਮੈਂ ਖਾਲਸੇ ਵਿਚ ਵਰਤਾਂਗਾ, ਖਾਲਸੇ ਦੇ ਨਾਲ ਅੰਗ ਸੰਗ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ। ਪਰ ਇਹ ਵੀ ਕਿਹਾ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਜੇ ਰਹਿਤ ਵਿਚ ਤਿਆਰ ਪ੍ਰਤਿਆਰ ਸਿੰਘ ਨਿਤਨੇਮੀ ਪ੍ਰੇਮੀ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਖਾਲਸੇ ਦੇ ਅੰਗ ਸੰਗ ਹਰ ਵਕਤ ਹਨ, ਉਹ ਕਦੇ ਵੀ ਖਾਲਸੇ ਤੋਂ ਦੂਰ ਨਹੀਂ ਜਾਂਦੇ। ਸਿਦਕੀ ਸ਼ਹੀਦੀ ਦਲ ਦੇ ਹੌਸਲੇ ਹੋਰ ਵੱਧ ਗਏ। ਉਹ ਪੂਰੇ ਤਾਣ ਨਾਲ ਅੱਗੇ ਵੱਧ ਗਏ ਤੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਉਨ੍ਹਾਂ ਦੀ ਫੌਜ ਵਿਚ ਦਾਤ ਸੇ। ਕਈ ਸਿੱਖ ਸ਼ਹੀਦ ਹੋਏ, ਵੈਰੀਆਂ ਦੀ ਫੌਜ ਵਿਚ ਤਰਥੱਲੀ ਮੱਚ ਗਈ। ਇਕ ਦੋ ਘੰਟਿਆਂ ਵਿਚ ਹੀ ਦੁਸ਼ਮਣ ਘਬਰਾ ਗਿਆ, ਸਿੱਖ ਵੈਰੀਆਂ ਨੂੰ ਪਿੱਛੇ ਧੱਕਣ ਵਿਚ ਸਫਲ ਹੋ ਗਏ। ਇਉਂ ਸਿੱਖਾਂ ਦੀ ਹਿੰਮਤ ਹੋਰ ਵੱਧ ਗਈ ਤੇ ਵੈਰੀ ਦਲ ਵਿਚ ਕੁਝ ਖਲਬਲੀ ਮੱਚ ਗਈ। ਬਾਬਾ ਦੀਪ ਸਿੰਘ ਦੇ ਜਥੇ ਦਾ ਇਕ ਸਰਦਾਰ ਭਾਈ ਦਿਆਲ ਸਿੰਘ 500 ਸਵਾਰਾਂ ਦਾ ਇਕ ਜਥਾ ਲੈ ਕੇ ਵੈਰੀਆਂ ਦੀ ਫੌਜ ਨੂੰ ਚੀਰਦਾ ਹੋਇਆ ਉਨ੍ਹਾਂ ਵਿਚਕਾਰ ਉਥੇ ਜਾ ਪਹੁੰਚਿਆ, ਜਿੱਥੇ ਲਾਹੌਰ ਦਾ ਸੂਬੇਦਾਰ ਜਹਾਨ ਖਾਨ ਹਾਥੀ ਉਪਰ ਸਵਾਰ ਹੋ ਕੇ ਆਪਣੀ ਫੌਜ ਦੀ ਅਗਵਾਈ ਕਰ ਰਿਹਾ ਸੀ। ਸੂਰਬੀਰ ਸਿੱਖਾਂ ਨੇ ਉਸਦੇ ਹਾਥੀ ਨੂੰ ਘੇਰਾ ਪਾ ਲਿਆ। ਯੋਧੇ ਤੇ ਬਲੀ ਦਿਆਲ ਸਿੰਘ ਨੇ ਜਹਾਨ ਖਾਨ ਨੂੰ ਲਲਕਾਰਿਆ, ਸਾਡੇ ਪਵਿੱਤਰ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਜ਼ਾਲਮ, ਆ ਮੈਦਾਨ ਵਿਚ ਮੇਰੇ ਨਾਲ ਦੋ ਦੋ ਹੱਥ ਕਰ, ਆ ਜੇ ਹਿੰਮਤ ਆ ਤਾਂ ਮਰਦਾਂ ਵਾਂਗ ਮੇਰੇ ਨਾਲ ਲੜ। ਇਹ ਕਹਿ ਕੇ ਭਾਈ ਦਿਆਲ ਸਿੰਘ ਨੇ ਬੋਲੇ ਸੋ ਨਿਹਾਲ ਦਾ ਜਕਾਰਾ ਛੱਡਿਆ, ਪੂਰੇ ਜੋਸ਼ ਨਾਲ ਉੱਚੀ ਆਵਾਜ਼ ਵਿਚ ਗਜਾਇਆ ਅਤੇ ਘੋੜਾ ਉਸਦੇ ਹਾਥੀ ਵੱਲ ਵਧਾਇਆ। ਜਹਾਨ ਖਾਨ ਨੂੰ ਦਿਆਲ ਸਿੰਘ ਦੇ ਰੂਪ ਵਿਚ ਮੌਤ ਸਾਹਮਣੇ ਖੜੀ ਦਿਖਾਈ ਦਿੱਤੀ, ਉਹ ਘਬਰਾ ਗਿਆ। ਉਹਨੇ ਮਹਾਵਤ ਨੂੰ ਹਾਥੀ ਭਜਾ ਕੇ ਅੱਗੇ ਵਧਣ ਲਈ ਆਖਿਆ, ਪਰ ਹਾਥੀ ਸਾਰੇ ਪਾਸਿਓਂ ਘਿਰਿਆ ਹੋਇਆ ਸੀ। ਕੁਝ ਦੇਰ ਵਿਚ ਹੀ ਭਾਈ ਦਿਆਲ ਸਿੰਘ ਨੇ ਆਪਣੇ ਘੋੜੇ ਦੀਆਂ ਲਗਾਮਾਂ ਖਿੱਚੀਆਂ ਤੇ ਉਹ ਹਨੇਰੀ ਵਾਂਗ ਹਾਥੀ ਵੱਲ ਵਧਿਆ। ਘੋੜੇ ਨੇ ਅਗਲੀਆਂ ਦੋਵੇਂ ਲੱਤਾਂ ਚੁੱਕ ਕੇ ਹਾਥੀ ਦੇ ਮੱਥੇ ਉਪਰ ਜਿਹੜੇ ਸੁੰਮ ਗੜ ਦਿੱਤੇ, ਆਪਣੇ ਜਿਹੜੇ ਮੂਹਰਲੇ ਪਾਸੇ ਪੌੜ ਹੁੰਦੇ ਨੇ ਉਨ੍ਹਾਂ ਸੁੰਮ ਲੱਗੇ ਹੁੰਦੇ ਉਹ ਗੜ ਦਿੱਤੇ ਵਿਚ। ਭਾਈ ਦਿਆਲ ਸਿੰਘ ਦੇ ਇਕ ਸਾਥੀ ਨੇ ਆਪਣਾ ਨੇਜਾ ਹਾਥੀ ਦੇ ਮਹਾਵਤ ਵੱਲ ਵਧਾਇਆ ਤੇ ਕਿਹਾ, ਕਿ ਜਾਨ ਦੀ ਖੈਰ ਚ ਉਨ੍ਹਾਂ ਦਾ ਹਾਥੀ ਨੂੰ ਬਿਠਾ ਥੱਲੇ। ਜਹਾਨ ਖਾਨ ਹਾਥੀ ਨੂੰ ਕਹੀ ਜਾਏ ਕਿ ਹਾਥੀ ਨੂੰ ਭਜਾ ਲੈ, ਪਰ ਹਾਥੀ ਤਾਂ ਚਾਰੇ ਪਾਸੇ ਘਿਰਿਆ ਹੋਇਆ ਸੀ। ਮਹਾਵਤ ਨੂੰ ਹੋਰ ਕੋਈ ਚਾਰਾ ਉਨ੍ਹਾਂ ਦਿਸਿਆ ਤੇ ਉਹਨੇ ਹਾਥੀ ਬਿਠਾ ਦਿੱਤਾ। ਜਿਉਂ ਹੀ ਹਾਥੀ ਬੈਠਿਆ, ਭਾਈ ਦਿਆਲ ਸਿੰਘ ਨੇ ਨੇਜਾ ਜਹਾਨ ਖਾਨ ਦੇ ਸੀਨੇ ਵਿਚ ਇੰਨੇ ਜ਼ੋਰ ਨਾਲ ਮਾਰਿਆ ਕਿ ਉਹ ਆਰ ਪਾਰ ਹੋ ਗਿਆ। ਅੱਖ ਦੇ ਫੋਰ ਵਿਚ ਭਾਈ ਦਿਆਲ ਸਿੰਘ ਦੇ ਇਸ ਸਾਥੀ ਨੇ ਆਪਣੇ ਤਲਵਾਰ ਨਾਲ ਇਕਦਮ ਜਹਾਨ ਖਾਨ ਦਾ ਸਿਰ ਧੜ ਨਾਲੋਂ ਵੱਖਰਾ ਕਰਤਾ। ਜਹਾਨ ਖਾਨ ਦੇ ਕਿਸੇ ਸਾਥੀ ਨੂੰ ਅੱਗੇ ਵਧਣ ਦਾ ਹੀਆ ਨਾ ਪਿਆ। ਜਿਉਂ ਹੀ ਜਹਾਨ ਖਾਨ ਦਾ ਸਿਰ ਧਰਤੀ ਉਪਰ ਡਿੱਗਿਆ, ਭਾਈ ਦਿਆਲ ਸਿੰਘ ਨੇ ਉਸ ਨੂੰ ਆਪਣੇ ਨੇਜੇ ਉਪਰ ਟੰਗ ਲਿਆ। ਉਸ ਨੇ ਜਿੱਤ ਦਾ ਜੈਕਾਰਾ ਗਜਾਇਆ। ਭਾਈ ਦਿਆਲ ਸਿੰਘ ਆਪਣੇ ਸਾਥੀਆਂ ਸਮੇਤ ਰਣ ਖੇਤਰ ਦੇ ਐਨ ਵਿਚਕਾਰ ਪਹੁੰਚ ਗਏ। ਜਹਾਨ ਖਾਨ ਦਾ ਸਿਰ ਨੇਜੇ ਉਪਰ ਟੰਗਿਆ ਦੇਖ ਕੇ ਦੁਰਾਨੀਆਂ ਨੇ ਹਿੰਮਤ ਹਾਰ ਕੇ ਪਿੱਛੇ ਹਟਣਾ ਸ਼ੁਰੂ ਕਰਤਾ। ਉਨ੍ਹਾਂ ਦੇ ਕਈ ਸਿਪਾਹੀ ਮੈਦਾਨ ਛੱਡ ਕੇ ਭੱਜਣ ਲੱਗ ਪਏ। ਲਾਹੌਰ ਤੋਂ ਦੁਰਾਨੀਆਂ ਦੀ ਮਦਦ ਲਈ ਹੋਰ ਫੌਜ ਆ ਗਈ, ਪਰ ਆਉਂਦੇ ਹੀ ਜਹਾਨ ਖਾਨ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਮਯੂਸੀ ਹੋਈ। ਇਉਂ ਦੁਰਾਨੀ ਹੋਰ ਵੀ ਘਬਰਾ ਗਏ। ਹੁਣ ਸਿੱਖ ਫੌਜਾਂ ਵੈਰੀਆਂ ਨੂੰ ਪਿੱਛੇ ਧੱਕਦੀਆਂ ਹੋਈਆਂ ਅੰਮ੍ਰਿਤਸਰ ਸਾਹਿਬ ਵੱਲ ਵਧੀ ਜਾ ਰਹੀਆਂ ਸਨ। ਵੈਰੀਆਂ ਦਾ ਬੜਾ ਭਾਰੀ ਨੁਕਸਾਨ ਹੋਇਆ, ਸਿੱਖ ਵੀ ਚੋਖੀ ਗਿਣਤੀ ਸ਼ਹੀਦ ਹੋਏ, ਪਰ ਸਿੱਖਾਂ ਨੂੰ ਇਹ ਗੱਲ ਦੀ ਭਾਰੀ ਖੁਸ਼ੀ ਸੀ ਕਿ ਉਨ੍ਹਾਂ ਨੇ ਲਾਹੌਰ ਦੇ ਸੂਬੇਦਾਰ ਜਹਾਨ ਖਾਨ ਨੂੰ ਮਾਰ ਲਿਆ। ਸਿੱਖਾਂ ਦੇ ਹੌਸਲੇ ਬੜੇ ਵੱਧ ਗਏ। ਦੂਜੇ ਪਾਸੇ ਦੁਰਾਨੀਆਂ ਦੇ ਹੌਸਲੇ ਡਿੱਗ ਪਏ ਤੇ ਉਨ੍ਹਾਂ ਦੀ ਫੌਜ ਵਿਚ ਖਲਬਲੀ ਮੱਚੀ ਹੋਈ ਸੀ। ਅੰਮ੍ਰਿਤਸਰ ਸਾਹਿਬ ਦੇ ਨੇੜੇ ਮੁੜ ਕੇ ਘਮਸਾਣ ਦਾ ਯੁੱਧ ਹੋਇਆ। ਦਰਬਾਰ ਸਾਹਿਬ ਤੋਂ 3 ਕੋਹ ਦੇ ਫਾਸਲੇ ਤੇ ਵੈਰੀ ਦਲ ਵਿਚੋਂ ਇਕ ਜਰਨੈਲ ਜਮਾਲ ਸ਼ਾਹ ਨੇ ਬਾਬਾ ਦੀਪ ਸਿੰਘ ਸਾਹਮਣੇ ਆਉਣ ਦੀ ਹਿੰਮਤ ਕੀਤੀ। ਉਹ ਹੈਰਾਨ ਸੀ ਕਿ 80 ਸਾਲ ਦਾ ਬਿਰਧ ਅਨੇਕਾਂ ਸ਼ਸਤਰ ਚੁੱਕ ਕੇ ਮੈਦਾਨ ਵਿਚ ਕਿਵੇਂ ਦੋ ਧਾਰਾ ਖੰਡਾ ਖੜਕਾ ਰਿਹਾ। ਇਹ ਨੀ ਵੱਡੀ ਗੱਲ, ਅੱਜ ਕੱਲ ਜਿਹੜੇ ਕਹਿੰਦੇ ਨੇ ਬਾਬੇ ਦਾ ਸੀਸ ਨਹੀਂ ਲੱਥਾ, 80 ਸਾਲ ਦੀ ਉਮਰ ਵਿਚ ਹੁਣ ਦਿਖਾਓ ਤਾਂ ਕੋਈ ਹੈ। ਫਿਰ ਇੰਨਾ ਸ਼ਸਤਰ ਬਸਤਰ ਚੱਕਣੇ, ਸਵਾ ਮਣ ਕੱਚੇ ਦਾ ਸਾਰਾ ਕਮਰ ਕਸਾ ਚੱਕ ਕੇ ਜਾਣਾ, ਇਹ ਕਿਤੇ ਛੋਟੀ ਜੀ ਗੱਲ। ਸੋ ਉਸ ਨੇ ਬਾਬਾ ਜੀ ਨੂੰ ਸੰਬੋਧਨ ਕਰਕੇ ਕਿਹਾ, ਕਹਿੰਦਾ ਉਹ ਦੂਲਿਆ ਮੇਰੇ ਸਾਥੀ ਜਰਨੈਲ ਸਾਰੇ ਮਾਰ ਦਿੱਤੇ ਤੂੰ ਅਤੇ ਕਈ ਭੱਜ ਗਏ, ਸਾਡੀ ਫੌਜ ਦੀ ਹਾਰ ਹੁਣ ਸਾਹਮਣੇ ਦਿਸ ਰਹੀ ਹੈ, ਪਰ ਮੈਂ ਨੱਠ ਕੇ ਬਚਣਾ ਨਹੀਂ ਚਾਹੁੰਦਾ, ਮੈਂ ਇਸ ਜੰਗ ਵਿਚ ਹੀ ਮਰਨਾ ਲੋਚਣਾ। ਆ ਤੂੰ ਤੇ ਮੈਂ ਦੋਵੇਂ ਯੁੱਧ ਕਰੀਏ, ਪਰ ਸ਼ਰਤ ਇਹ ਹੈ ਕਿ ਤੀਸਰਾ ਸਾਡੇ ਦੋਹਾਂ ਦੇ ਜੰਗ ਚ ਦਾਖਲ ਨਾ ਦੇਵੇ। ਬਾਬਾ ਦੀਪ ਸਿੰਘ ਨੇ ਛਾਤੀ ਚੌੜੀ ਕਰਕੇ ਆਖਿਆ, ਅਸਕੇ ਤੇਰੇ ਮਾਪਿਆਂ ਨੂੰ ਮੈਂ ਵੀ ਸ਼ਹੀਦੀ ਗਾਨਾ ਬੰਨ ਕੇ ਹੀ ਤੁਰਿਆ, ਮੇਰੀ ਵੀ ਇਹੀ ਇੱਛਾ ਕਿ ਰਣ ਵਿਚ ਜੂਝ ਕੇ ਮਰਾਂ, ਜੰਗ ਖਤਮ ਹੁੰਦੀ ਦਿਸਦੀ ਆ, ਇਹੋ ਜਿਹਾ ਨਾ ਹੋਵੇ ਕਿ ਮੈਂ ਸ਼ਹੀਦੀ ਜਾਮ ਪੀਣੋਂ ਵਾਂਝਾ ਰਹਿ ਜਾਂ ਕਿਤੇ। ਮੇਰੇ ਮਾਲਕ ਦਸ਼ਮੇਸ਼ ਪਿਤਾ ਨੇ ਮੈਨੂੰ ਵਰਦਾਨ ਦਿੱਤਾ ਸੀ ਕਿ ਮੇਰਾ ਅੰਤ ਰਣ ਭੂਮੀ ਵਿਚ ਹੋਵੇਗਾ। ਅੱਜ ਵੈਰੀ ਲਸ਼ਕਰ ਹਜ਼ਾਰਾਂ ਵਿਚੋਂ ਮੈਨੂੰ ਤੇਰੇ ਜਿਹਾ ਕੋਈ ਬਹਾਦਰ ਤੇ ਨਿਰਭੈ ਨਹੀਂ ਦਿਸਿਆ, ਘੋੜੇ ਤੋਂ ਉਤਰਾ, ਮੈਂ ਵਚਨ ਦਿੰਦਾ ਕਿ ਜਦ ਅਸੀਂ ਦੋਵੇਂ ਜੰਗ ਵਿਚ ਰੁੱਝੇ ਹੋਵਾਂਗੇ ਤਾਂ ਮੇਰਾ ਕੋਈ ਸਾਥੀ ਵਿਚ ਨਹੀਂ ਆਵੇਗਾ ਅਤੇ ਮੇਰੇ ਸਿਵਾ ਤੇਰੇ ਉਪਰ ਹੋਰ ਕੋਈ ਹਮਲਾ ਨਹੀਂ ਕਰੇਗਾ। ਜਮਾਲ ਸ਼ਾਹ ਨੇ ਕਿਹਾ, ਮੈਨੂੰ ਮਨਜੂਰ ਹੈ। ਉਹ ਕੁੱਦ ਕੇ ਘੋੜੇ ਤੋਂ ਹੇਠਾਂ ਆ ਗਿਆ। ਬਾਬਾ ਜੀ ਨੇ ਮੁੜ ਉਹਨੂੰ ਸੰਬੋਧਨ ਕਰਦੇ ਹੋਏ ਆਖਿਆ, ਮੈਂ ਬੁੱਢਾ ਹੋ ਚੁੱਕਿਆ, ਜ਼ਿੰਦਗੀ ਦਾ ਕੀ ਭਰੋਸਾ, ਐਸਾ ਨਾ ਹੋਵੇ ਕਿ ਮੈਂ ਬਿਮਾਰ ਪੈ ਕੇ ਮਰਾਂ। ਮੇਰੇ ਵੱਲੋਂ ਤੈਨੂੰ ਇਜਾਜ਼ਤ ਹੈ ਕਿ ਤੇਰਾ ਕੋਈ ਵੀ ਸਾਥੀ ਚਾਹੇ ਤਾਂ ਉਹ ਵੀ ਤੇਰੇ ਨਾਲ ਸ਼ਾਮਲ ਹੋ ਕੇ ਤੇਰੀ ਮਦਦ ਕਰ ਲਵੇ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਇਕੱਲਾ ਲੜੂੰਗਾ। ਦੋਵੇਂ ਸੂਰਮੇ ਘੋੜਿਆਂ ਤੋਂ ਉੱਤਰ ਆਏ, ਦੇਰ ਤੱਕ ਲੜਦੇ ਰਹੇ। ਕਦੇ ਬਾਬਾ ਦੀਪ ਸਿੰਘ ਦਾ ਖੰਡਾ ਖੜਕਦਾ ਤੇ ਕਦੇ ਜਮਾਲ ਸ਼ਾਹ ਦੀ ਤਲਵਾਰ ਚਮਕਦੀ। ਕਿਸੇ ਤੀਸਰੇ ਨੇ ਉਨ੍ਹਾਂ ਵਿਚ ਦਖਲ ਨਾ ਦਿੱਤਾ। ਜਮਾਲ ਸ਼ਾਹ ਜਵਾਨ ਸੀ, ਤਕੜਾ ਸੀ, ਨਿਰਭੈ ਸੀ। ਉਹਨੂੰ ਹੈਰਾਨੀ ਹੋ ਰਹੀ ਸੀ ਕਿ ਬਾਬਾ ਦੀਪ ਸਿੰਘ ਦੇ ਵਿਚ ਇਤਨੇ ਉਮਰ ਵਿਚ ਵੀ ਜਵਾਨੀ ਵਾਲਾ ਜੋਸ਼ ਹੈ। ਇਹ ਉਹਨੂੰ ਨਹੀਂ ਸੀ ਪਤਾ ਕਿ ਜਿਹੜੀ ਚੰਡੀ ਦੀ ਵਾਰ ਪੜ੍ਹਦੇ ਆ, ਜਾਪ ਸਾਹਿਬ ਦਾ ਪਾਠ ਕਰਦੇ ਆ, ਅਕਾਲ ਉਸਤਤ ਬਚਿੱਤਰ ਨਾਟਕ, ਇਹ ਜਿਹੜੀਆਂ ਦਸਮ ਦੀਆਂ ਬਾਣੀਆਂ ਨੇ, ਇਹੀ ਤਾਂ ਸਿਪਾਹੀ ਹੈ ਤੇ ਸੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਤਮਕ ਤੌਰ ਤੇ ਬਲਵਾਨ ਸਤਿਗੁਰੂ ਕਰਦੇ ਨੇ ਤੇ ਵੀਰ ਰਸ ਲਈ ਤਾਂ ਮਹਾਰਾਜ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ, ਸਰਬਲੋਹ ਪ੍ਰਕਾਸ਼ ਆਦਿ ਗ੍ਰੰਥ ਲਿਖ ਕੇ ਖਾਲਸੇ ਨੂੰ ਸਿੱਖਿਆ ਬਖਸ਼ਿਸ਼ ਕੀਤੀ। ਇਹ ਕਈ ਚੀਜ਼ਾਂ ਦਾ ਆਮ ਵਿਅਕਤੀਆਂ ਨੂੰ ਨਹੀਂ ਪਤਾ ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀ ਲਿਖਿਆ, ਕਿਉਂ ਕਿਉਂ ਲਿਖਿਆ। ਇਹ ਤਾਂ ਕੋਲ ਬਿਠਾ ਕੇ ਜਦ ਸਮਝਾਈਦਾ ਫੇਰ ਉਹਨੂੰ ਗਿਆਨ ਹੁੰਦਾ, ਅੱਛਾ ਸਾਨੂੰ ਪਤਾ ਹੀ ਨਹੀਂ ਸੀ। ਇਸ ਕਰਕੇ ਆ ਜਾਪ ਸਾਹਿਬ ਦੇ 5 ਪਾਠ ਕਰਕੇ ਦੇਖ ਲਓ, ਆ ਜਿਹੜੇ ਬਾਹਲਾ ਕਿੰਤੂ ਪਰੰਤੂ ਕਰਦੇ ਦਸਮ ਦੇ ਉੱਤੇ, ਜੇ ਤੁਹਾਡੇ ਚ ਬਾਹਲੀ ਹਿੰਮਤ ਹੈ ਤਾਂ ਦੁਪਹਿਰ ਦੇ ਸਮੇਂ 12 ਵਜੇ 5 ਪਾਠ ਕਿਹਾ, ਇੱਕ ਪਾਠ ਹੀ ਚੰਡੀ ਦੀ ਵਾਰ ਦਾ ਕਰਕੇ ਦੇਖ ਲਿਓ, ਜੇ ਸੰਭਾਲ ਗਏ ਤਾਂ ਕਹਿ ਦਿਓ। ਇਤਨੀ ਤਾਕਤ ਤੇ ਨਿਡਰਤਾ ਇਸ ਬਜੁਰਗ ਸਰੀਰ ਵਿਚ ਕਿੱਥੋਂ ਆ ਗਈ? ਉਹਨੇ ਬਾਬਾ ਜੀ ਤੋਂ ਪੁੱਛਿਆ, ਇਹ ਉਮਰ ਤੇ ਇਹ ਜੋਸ਼, ਇਹ ਕੀ ਕ੍ਰਿਸ਼ਮਾ ਹੈ? ਬਾਬਾ ਜੀ ਨੇ ਆਖਿਆ, ਜਵਾਨਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੱਥੋਂ ਅੰਮ੍ਰਿਤ ਛਕਿਆ, ਇਹ ਅੰਮ੍ਰਿਤ ਦੀ ਕਰਾਮਾਤ ਹੈ। ਇਹ ਕਹਿ ਕੇ ਬਾਬਾ ਜੀ ਨੇ ਆਪਣਾ ਦੋ ਧਾਰਾ ਖੰਡਾ ਸੂਤ ਲਿਆ। ਜਮਾਲ ਸ਼ਾਹ ਨੇ ਵਾਰ ਕੀਤਾ, ਖਾਲੀ ਗਿਆ। ਬਾਬਾ ਜੀ ਨੇ ਖੰਡਾ ਪੁਆਇਆ, ਪਰ ਜਮਾਲ ਸ਼ਾਹ ਨੇ ਕੁਝ ਝੁੱਕ ਕੇ ਵਾਰ ਬਚਾ ਲਿਆ। ਇਉਂ ਦੋ ਪਾਸੀ ਇਕ ਇਕ ਹੋਰ ਵਾਰ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ, ਪਰ ਵਾਰ ਕਰਦੇ ਬਚਦੇ ਰਹੇ। ਬਾਬਾ ਜੀ ਨੇ ਮੁੜ ਖੰਡਾ ਉਪਰ ਚੁੱਕਿਆ। ਜਮਾਲ ਸ਼ਾਹ ਨੇ ਤੇਜ਼ੀ ਨਾਲ ਤਲਵਾਰ ਦਾ ਇਕ ਜ਼ੋਰ ਨਾਲ ਵਾਰ ਕੀਤਾ। ਉਹ ਤਲਵਾਰ ਬਾਬਾ ਜੀ ਦੇ ਮੋਢੇ ਉਤੇ ਵੱਜੀ, ਪਰ ਬਚਾ ਹੋ ਗਿਆ, ਕਿਉਂਕਿ ਬਾਬਾ ਜੀ ਨੇ ਆਪਣੇ ਕੇਸਰੀ ਪੁਸ਼ਾਕ ਹੇਠ ਜਰਹ ਬਖਤਰ ਲੋਹੇ ਦੀ ਜਾਲੀ ਦਾ ਲਿਬਾਸ ਪਾਇਆ ਹੋਇਆ ਸੀ। ਬਾਬਾ ਜੀ ਨੇ ਖੰਡੇ ਨਾਲ ਜਮਾਲ ਸ਼ਾਹ ਉਪਰ ਜਿਉਂ ਹੀ ਵਾਰ ਕੀਤਾ ਤਾਂ ਭਾਵੇਂ ਉਸਨੇ ਆਪਣੇ ਤਲਵਾਰ ਨਾਲ ਰੋਕ ਲਿਆ, ਪਰ ਖੰਡਾ ਇਤਨਾ ਭਾਰਾ ਸੀ ਕਿ ਉਹਦਾ ਸਾਰਾ ਸਰੀਰ ਹੀ ਹਿੱਲ ਗਿਆ। ਹੁਣ ਉਹ ਪੂਰੇ ਜੋਸ਼ ਨਾਲ ਬਾਬਾ ਜੀ ਵੱਲ ਉਛਲਿਆ ਤੇ ਆਪਣੀ ਤਲਵਾਰ ਨਾਲ ਉਨ੍ਹਾਂ ਦੀ ਧੌਣ ਉਪਰ ਸਖ਼ਤ ਵਾਰ ਕਰਨ ਵਿਚ ਸਫਲ ਹੋ ਗਿਆ। ਇਕਦਮ ਬਾਬਾ ਜੀ ਦਾ ਖੰਡਾ ਤਾਂ ਹੇਠਾਂ ਹੋ ਗਿਆ, ਪਰ ਉਨ੍ਹਾਂ ਦੀ ਬੜੀ ਫੁਰਤੀ ਨਾਲ ਕਟਾਰ ਕੱਢ ਲਈ ਤੇ ਬਾਬਾ ਜੀ ਨੇ ਕਟਾਰ ਜਮਾਲ ਸ਼ਾਹ ਦੇ ਪੇਟੋਂ ਪਾਰ ਕਰ ਦਿੱਤੀ। ਉਹ ਧੜੰਮ ਕਰਕੇ ਥੱਲੇ ਡਿੱਗ ਪਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਉਂ ਕਹਿ ਲਏ ਜਦ ਕੋਈ ਫੌਜਾਂ ਕਿਸੇ ਨੂੰ ਸ਼ਹੀਦ ਕਰਦੀਆਂ ਹੁੰਦੀਆਂ, ਫਿਰ ਨਾਲ ਕਥਾ ਜਕਾਰਾ ਵੀ ਛੱਡਿਆ ਜਾਂਦਾ। ਬਾਬਾ ਜੀ ਧੌਣ ਉਪਰ ਤਲਵਾਰ ਦੀ ਕਾਫੀ ਜ਼ਰਬ ਆਈ, ਉਸ ਨਾਲ ਆਪ ਦੀ ਸਿਰ ਧੌਣ ਤੋਂ ਵੱਖ ਹੋ ਕੇ ਹੇਠਾਂ ਲਟਕ ਰਿਹਾ ਸੀ। ਹੇਠਾਂ ਧੌਣ ਡਿੱਗ ਪਈ। ਜਦੋਂ ਕੋਲ ਇਸ ਸਿੱਖ ਨੇ ਉਨ੍ਹਾਂ ਨੂੰ ਯਾਦ ਕਰਾਉਂਦੇ ਹੋਏ ਆਖਿਆ, ਤੁਸੀਂ ਤਾਂ ਪੜ੍ਹ ਲਿਆ ਸੀ, ਤੁਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ਜਾ ਕੇ ਪ੍ਰਾਣ ਤਿਆਗੋਗੇ। ਬਾਬਾ ਜੀ ਡਿੱਗਦੇ ਡਿੱਗਦੇ ਉੱਠ ਖੜੋਤੇ। ਧੌਣ ਵਿਚੋਂ ਖੂਨ ਦਾ ਫੁਹਾਰਾ ਵਗ ਰਿਹਾ ਸੀ, ਪਰ ਉਨ੍ਹਾਂ ਨੇ ਹਿੰਮਤ ਕਰਕੇ ਆਪਣਾ ਸਿਰ ਖੱਬੇ ਹੱਥ ਦੀ ਹਥੇਲੀ ਨਾਲ ਉਸ ਵਕਤ ਖੱਬੇ ਹੱਥ ਦੀ ਹਥੇਲੀ ਉਪਰ ਰੱਖ ਲਿਆ। ਸੀਸ ਥੱਲੇ ਡਿੱਗਿਆ ਬਾਬਾ ਜੀ ਦਾ। ਇਸ ਪ੍ਰਕਾਰ ਦੇ ਨਾਲ ਉਨ੍ਹਾਂ ਮੁੜ ਸੱਜੇ ਹੱਥ ਵਿਚ ਖੰਡਾ ਫੜ ਕੇ ਅੱਗੇ ਵਧਣਾ ਸ਼ੁਰੂ ਕੀਤਾ। ਦੇਖਣ ਵਾਲੇ ਹੈਰਾਨ ਹੋ ਗਏ ਕਿ ਬਾਬਾ ਜੀ ਤਾਂ ਡਿੱਗਣ ਲੱਗੇ, ਉਨ੍ਹਾਂ ਵਿਚ ਇਤਨੀ ਹਿੰਮਤ ਕਿੱਥੋਂ ਆਈ। ਉਨ੍ਹਾਂ ਨੂੰ ਇਉਂ ਅੱਗੇ ਵਧਦਿਆਂ ਤੇ ਖੰਡਾ ਖੜਕਾਉਂਦਿਆਂ ਦੇਖ ਕੇ ਰਹਿੰਦੇ ਖੂੰਹਦੇ ਦੁਸ਼ਮਣੀ ਘਬਰਾ ਗਏ। ਬਾਬਾ ਦੀਪ ਸਿੰਘ ਜੀ 2 ਘੰਟੇ ਲੜਦੇ ਅੱਗੇ ਤੁਰਦੇ ਗਏ। ਹੁਣ ਤੱਕ ਲਗਭਗ 15,000 ਵੈਰੀ ਮਾਰੇ ਜਾ ਚੁੱਕੇ ਸਨ। 2,250 ਸਿੱਖ ਵੀ ਸ਼ਹੀਦ ਹੋ ਚੁੱਕੇ ਸਨ। ਦੁਰਾਨੀਆਂ ਦੇ ਲਗਭਗ 4 ਆਗੂ ਮਾਰੇ ਗਏ। ਭਾਵੇਂ ਸਿੱਖਾਂ ਦਾ ਵੀ ਚੋਖਾ ਨੁਕਸਾਨ ਹੋਇਆ, ਪਰ ਸਿੱਖਾਂ ਦੇ ਹੌਸਲੇ ਸ਼ੁਰੂ ਤੋਂ ਕਾਇਮ ਰਹੇ। ਉਹ ਬੜੇ ਚਾਅ ਨਾਲ ਅੰਮ੍ਰਿਤਸਰ ਸਾਹਿਬ ਵੱਲ ਵਧਦੇ ਗਏ। ਵੈਰੀਆਂ ਦੇ ਪੈਰ ਉਖੜ ਗਏ ਤੇ ਇਧਰ ਉਧਰ ਭੱਜ ਖਲੋਤੇ। ਬਾਬਾ ਦੀਪ ਸਿੰਘ ਨੇ ਖੱਬੀ ਤਲੀ ਦੇ ਉਪਰ ਸੀਸ ਫੜਿਆ ਹੋਇਆ ਜਿਸ ਵਕਤ, ਤੇ ਸੱਜੇ ਨਾਲ ਖੰਡਾ ਖੜਕਾਈ ਜਾ ਰਹੇ ਸਨ। ਵੈਰੀਆਂ ਦੀ ਫੌਜ ਵਿਚ ਹਾਹਾਕਾਰ ਮੱਚ ਗਈ। ਉਨ੍ਹਾਂ ਦੇ ਕੁਝ ਸਿਪਾਹੀ ਹਥਿਆਰ ਛੱਡ ਕੇ ਭੱਜ ਗਏ। ਉਹ ਕਹਿ ਰਹੇ ਸੀ ਉਹ ਸਿੱਖਾਂ ਦੇ ਇਕ ਜਰਨੈਲ ਦਾ ਸਿਰ ਕੱਟਿਆ ਗਿਆ, ਉਹ ਫੇਰ ਵੀ ਲੜੀ ਤੁਰਿਆ ਜਾ ਰਿਹਾ। ਪਤਾ ਨਹੀਂ ਇਹ ਸਿੱਖ ਕਿਹੜੀ ਮਿੱਟੀ ਦੇ ਬਣੇ ਹੋਏ, ਸਾਥੋਂ ਗਿਣਤੀ ਵਿਚ ਥੋੜੇ ਆ, ਪਰ ਇਕ ਇਕ ਸਿੱਖ ਦਸਾਂ ਤੇ ਭਾਰੀ ਪੈ ਰਿਹਾ। ਇਸ ਤਰ੍ਹਾਂ ਸਿੱਖਾਂ ਦੀ ਜਿੱਤ ਹੋਈ। ਉਹ ਜਿੱਤ ਦੇ ਨਗਾਰੇ ਵਜਾਉਂਦੇ ਅੱਗੇ ਵਧਦੇ ਗਏ। ਬਾਬਾ ਦੀਪ ਸਿੰਘ ਜੀ ਖੰਡਾ ਖੜਕਾਉਂਦੇ ਅੱਗੇ ਵਧੀ ਜਾ ਰਹੇ ਸਨ। ਬਾਬਾ ਜੀ ਦੇ ਅੱਗੇ ਪਿੱਛੇ ਨਰਸਿੰਘੇ ਵੱਜਦੇ ਹੋਏ ਉੱਚ ਉੱਛਲ ਕੇ ਵਧ ਰਹੇ ਸਨ। ਸਾਰੇ ਹੈਰਾਨ ਸੀ ਕਿ ਬਾਬਾ ਜੀ ਕਿਸ ਸ਼ਕਤੀ ਨਾਲ ਅੱਗੇ ਵਧ ਰਹੇ। ਸ਼ਰਧਾਲੂ ਸਿੱਖ ਕਹਿ ਰਹੇ ਸੀ ਇਹ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਸ਼ਕਤੀ ਦਾ ਚਮਤਕਾਰ ਦਿਖਾ ਰਹੇ ਨੇ, ਪਰ ਵਾਸਤਵ ਦੇ ਵਿਚ ਆਪਾਂ ਇਹ ਨਹੀਂ ਜਾਣਦੇ ਕਿ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨ ਦੇ ਨਿਪੁੰਨ, ਪੂਰਨ ਬ੍ਰਹਮ ਗਿਆਨ, ਤੇ ਬਾਬਾ ਦੀਪ ਸਿੰਘ ਜੀ ਜੀਵਨ ਮੁਕਤ ਸਨ। ਜਿਨ੍ਹਾਂ ਬੰਦਿਆਂ ਨੇ ਮਹਾਂਪੁਰਖਾਂ ਦੀ ਸੰਗਤ ਨਹੀਂ ਨਾ ਕੀਤੀ ਕਿਸੇ ਦੀ, ਉਨ੍ਹਾਂ ਨੂੰ ਪਤਾ ਨਹੀਂ। ਇਹ ਕੌਤਕ ਵਰਤਿਆ ਸੀ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਆਂ ਨੇ ਜਦੋਂ ਸਰੀਰ ਛੱਡਿਆ। ਬਾਬਾ ਕਰਤਾਰ ਸਿੰਘ ਜੀ ਖਾਲਸਾ ਕੋਲੇ ਸੀ ਉਦੋਂ, ਉਸ ਵਕਤ ਡਾਕਟਰ ਕੋਲ ਬੈਠੇ ਸੀਗੇ ਕਈ, ਤੇ ਬਾਬਾ ਜੀ ਕਹਿੰਦੇ ਡਾਕਟਰ ਆ ਨਬਜ਼ ਦੇਖਿਓ ਤਾਂ, ਕਹਿੰਦੇ ਬਾਬਾ ਜੀ ਨਬਜ਼ ਤਾਂ ਚੱਲਦੀ ਨੀ, ਕਮਾਲ ਹੈ ਫਿਰ ਵੀ ਤੁਸੀਂ ਬੋਲੀ ਜਾਂਦੇ ਹੋ। ਕਹਿੰਦੇ ਆ ਦਿਲ ਨੂੰ ਟੂਟੀ ਲਾਓ ਤਾਂ, ਜਾਂ ਦਿਲ ਨੂੰ ਟੂਟੀ ਲਾਈ ਦਿਲ ਵੀ ਨਹੀਂ ਚੱਲਦਾ। ਕਹਿੰਦੇ ਬਾਬਾ ਜੀ ਇਹ ਕੀ ਗੱਲ। ਬਾਬਾ ਜੀ ਕਹਿੰਦੇ ਭਾਈ ਇਹ ਆਪਣੇ ਬੱਸ ਵਿਚ ਆਇਆ। ਕਹਿੰਦੇ ਮੈਂ ਸਿਰਫ ਮੇਰੀ ਆਤਮਾ ਇਸ ਵਕਤ ਸਿਰ ਦੇ ਵਿਚ ਹੀ ਹੈ। ਜਿਹੜੇ ਅੱਜ ਕੱਲ ਦੇ ਬਾਹਲੀਆਂ ਗੱਲਾਂ ਮਾਰਦੇ ਨੇ, ਬਾਬਾ ਜੀ ਦਾ ਸੀਖ ਨੀ ਲੱਥਾ, ਬਾਬਾ ਜੀ ਨੇ ਐ ਨੀ ਕੀਤਾ, ਉਥੇ ਫੱਟ ਵੱਜ ਗਿਆ ਸੀ, ਇਹ ਹੁਣ ਜਦੋਂ ਤੁਹਾਡਾ ਨਿਤਨੇਮ ਤਾਂ ਹੈ ਨੀ। ਆਮਲੇਟ ਕਿੰਨਾ ਕਿੰਨਾ ਖਾਣਾ, ਆਂਡੇ ਕਦੇ ਮੀਟ ਖਾ ਕੇ, ਕਦੇ ਕ੍ਰਹਿਤਾਂ ਕਰਨੀਆਂ, ਰਹਿਤ ਕੋਈ ਹੈ ਨੀ ਆਪਣੀ, ਨਾ ਕੋਈ ਸੇਵਾ, ਕਦੇ ਭਾਂਡੇ ਮਾਂਜਦਾ ਤਾਂ ਮੈਂ ਦੇਖਿਆ ਨੀ ਤੁਹਾਡੇ ਚ, ਕੋਈ ਨਾ ਜੋੜੇ ਝਾੜਦਾ, ਨਾ ਕੋਈ ਝਾੜੂ ਦਿੰਦਾ, ਤੇ ਨਾ ਕੋਈ ਬੰਦਗੀ ਕਰਦਾ, ਤੇ ਨਾ ਕੋਈ ਸਹਿਜ ਪਾਠ ਤੱਕ ਨੀ ਕਰਦਾ ਕੋਈ, ਨਾ ਕੋਈ ਰਹਿਤ, ਨਾ ਕੋਈ ਬਹਿਤ, ਗੱਲਾਂ ਕਰਨੀਆਂ ਇਹੋ ਜਿਹੇ ਮਹਾਨ ਯੋਧਿਆਂ ਉੱਤੇ ਕਿੰਤੂ ਪ੍ਰੰਤੂ ਖੜਾ ਕਰਨਾ। ਸੋ ਇਸ ਤਰ੍ਹਾਂ ਅੱਗੇ ਵਧਦੇ ਵਧਦੇ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੱਕ ਪਹੁੰਚ ਗਏ। ਉਹ ਜਿਉਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਏ ਤਾਂ ਸਿੱਖਾਂ ਨੇ ਜਿੱਤ ਦੇ ਜਕਾਰੇ ਗਜਾਤੇ। ਪਰਿਕਰਮਾ ਵਿਚ ਆਪ ਮਸਾਂ ਦੋ ਚਾਰ ਕਦਮੀ ਚੱਲੇ ਸੀ ਕਿ ਉਨ੍ਹਾਂ ਦਾ ਸੀਸ ਜੋ ਹੱਥਾਂ ਵਿਚ ਪਕੜਿਆ ਹੋਇਆ ਸੀ ਪਰਿਕਰਮਾ ਦੇ ਵਿਚ ਬਾਬਾ ਜੀ ਨੇ ਬੜੇ ਪਿਆਰ ਨਾਲ ਉਨ੍ਹਾਂ ਚ ਇੰਨੀ ਹੈ ਸੀ ਜਾਨ ਇਹ ਨਹੀਂ ਹੈ ਕਿ ਇਹ ਇਕ ਮਨੁੱਖੀ ਖੇਡ ਨਹੀਂ ਹੈ ਇਹ ਅਗੰਮੀ ਖੇਡ ਹੈ ਇਹ ਬ੍ਰਹਮ ਗਿਆਨ ਦੀ ਗੱਲ ਹੈ ਜਿਨ੍ਹਾਂ ਨੂੰ ਬ੍ਰਹਮ ਗਿਆਨ ਦਾ ਪਤਾ ਹੀ ਨਹੀਂ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਜੀਵਨ ਮੁਕਤ ਹੁੰਦਾ ਕੀ ਹੈ ਭਾਈ ਤਾਰੂ ਸਿੰਘ ਨਹੀਂ ਬੈਠੇ ਰਹੇ ਭਾਈ ਮਨੀ ਸਿੰਘ ਨਹੀਂ ਬੰਦ ਬੰਦ ਕਟਵਾਇਆ ਇਸ ਕਰਕੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਬਾਬਾ ਜੀ ਨੇ ਸੀਸ ਰੱਖਿਆ ਔਰ ਇਹ ਮਨ ਦੇ ਵਿਚ ਪੜਿਆ ਕਿ ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਪਾਵੈ ਉਸ ਵਕਤ ਬਾਬਾ ਜੀ ਬੜੇ ਪਿਆਰ ਨਾਲ ਮੱਥਾ ਟੇਕ ਕੇ ਮਨੇ ਮਨ ਫਤਿਹ ਬੁਲਾ ਕੇ ਸੱਚਖੰਡ ਨੂੰ ਚਲੇ ਗਏ ਇਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਨੇ ਆਪਣੇ ਬਚਨਾਂ ਨੂੰ ਪੂਰਾ ਕਰਦੇ ਹੋਏ ਆਪਣਾ ਸੀਸ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਚ ਭੇਟਾ ਕਰ ਦਿੱਤਾ ਬਾਬਾ ਦੀਪ ਸਿੰਘ ਜੀ ਓ ਬਿਰਧ ਅਵਸਥਾ ਚ ਬੜੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਤੇ ਉਨ੍ਹਾਂ ਨਾਲ ਸੈਂਕੜੇ ਸਿੱਖ ਸ਼ਹੀਦ ਹੋਏ ਇਹ ਸ਼ਹੀਦੀ ਘਟਨਾ ਨਵੰਬਰ 1761 ਈਸਵੀ ਵਿਚ ਹੋਈ ਹੈ ਬਾਬਾ ਜੀ ਨਾਲ ਇਸ ਧਰਮ ਯੁੱਧ ਵਿਚ ਜੋ ਚੋਣਵੇਂ ਸਿੱਖ ਸ਼ਹੀਦ ਹੋਏ ਉਨ੍ਹਾਂ ਵਿਚੋਂ ਕੁਛ ਨਾਂ ਇਸ ਪ੍ਰਕਾਰ ਹੈ ਭਾਈ ਕੌਰ ਸਿੰਘ ਭਾਈ ਧਰਮ ਸਿੰਘ ਭਾਈ ਮੰਨਾ ਸਿੰਘ ਅਤੇ ਭਾਈ ਸੰਤ ਸਿੰਘ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਜਿੱਥੇ ਬਾਬਾ ਦੀਪ ਸਿੰਘ ਦਾ ਸੀਸ ਡਿੱਗਿਆ ਸੀ ਉਥੇ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਦੇ ਨਾਂ ਤੇ ਗੁਰੂ ਘਰ ਹੈ ਪਰਿਕਰਮਾ ਦੇ ਵਿਚ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਬਾਬਾ ਜੀ ਦੀ ਉਦੁੱਤੀ ਕੁਰਬਾਨੀ ਯਾਦ ਕਰਵਾਉਂਦਾ ਉਹ ਅਸਥਾਨ ਉਥੇ ਪਹਿਲਾਂ ਚਾਰੇ ਪਾਸੇ ਇਕ ਲਕੀਰ ਮਾਰੀ ਹੋਈ ਸੀ ਪੱਥਰ ਨਾਲ ਪਤਾ ਸੀ ਵੀ ਇੱਥੇ ਬਾਬਾ ਜੀ ਨੇ ਲਿਆ ਕੇ ਸੀਸ ਰੱਖ ਕੇ ਮੱਥਾ ਟੇਕਿਆ ਉਹ ਇਕ ਨਿਸ਼ਾਨੀ ਸੀ ਉਹ ਹੌਲੀ ਹੌਲੀ ਨਿਸ਼ਾਨੀ ਮੇਟ ਦਿੱਤੀ ਗਈ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਸਿੱਖਾਂ ਦੀ ਇੰਨੀ ਕੁਰਬਾਨੀ ਹੁੰਦੀ ਹੈ ਇਹ ਆਪਣਾ ਆਪਣਾ ਸਾਰੇ ਦਿਮਾਗ ਵਰਤਦੇ ਆ ਬਈ ਚਲੋ ਮਹਾਰਾਜ ਕਿਰਪਾ ਕਰਨ ਆਪਾਂ ਇਦੂ ਗਾਂਹ ਨਹੀਂ ਕੁਛ ਕਹਿੰਦੇ ਦਸਵੇਂ ਪਾਤਸ਼ਾਹ ਜਾਣਨ ਜਾਂ ਉਹ ਜਾਣਨ ਬਾਬਾ ਦੀਪ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੱਖਾਂ ਦੇ ਸਰੀਰਾਂ ਦਾ ਅੰਤਮ ਸੰਸਕਾਰ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਕੀਤਾ ਗਿਆ ਉਥੇ ਹੁਣ ਇਕ ਸੁੰਦਰ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਇਸ ਨੂੰ ਗੁਰਦੁਆਰਾ ਸ਼ਹੀਦਾਂ ਕਹਿੰਦੇ ਨੇ ਹਰ ਰੋਜ਼ ਸੰਗਤਾਂ ਹਜ਼ਾਰਾਂ ਦੀ ਗਿਣਤੀ ਚ ਇੱਥੇ ਆਉਂਦੀਆਂ ਨੇ ਐਤਵਾਰ ਨੂੰ ਇੱਥੇ ਵੱਡਾ ਇਕੱਠ ਹੁੰਦਾ ਤੇ ਹਰ ਸਾਲ ਸ਼ਹੀਦੀ ਜੋੜ ਮੇਲਾ ਹੁੰਦਾ ਬਾਬਾ ਦੀਪ ਸਿੰਘ ਦੀ ਬਹਾਦਰੀ ਸ਼ਰਧਾ ਤੇ ਕੁਰਬਾਨੀ ਨੇ ਸਿੱਖਾਂ ਅੰਦਰ ਇਕ ਨਵਾਂ ਜੋਸ਼ ਪੈਦਾ ਕੀਤਾ ਉਨ੍ਹਾਂ ਅੰਦਰ ਨਵੀਂ ਜਾਨ ਪਾਤੀ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿਚ ਲੜੇ ਗਏ ਇਸ ਧਰਮ ਯੁੱਧ ਨੇ ਵੈਰੀਆਂ ਦੇ ਛੱਕੇ ਛੁਡਾ ਤੇ ਹਾਕਮ ਨਿਰਬਲ ਹੋ ਗਏ ਤੇ ਸਿੱਖਾਂ ਦੀ ਚੜ੍ਹਦੀ ਕਲਾ ਹੋਣ ਲੱਗੀ ਇਹ ਹੈ ਬਾਬਾ ਦੀਪ ਸਿੰਘ ਦੇ ਜੀਵਨ ਦੀ ਸੰਖੇਪ ਵਾਰਤਾ ਆਪਾਂ ਸੁਣਾਈ ਹੈ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਸੰਗਤਾਂ ਨੂੰ ਚਾਹੀਦਾ ਕਿ ਹਰੇਕ ਜਿਹੜੇ ਵੀ ਸਿੱਖ ਨੇ ਆਪਣੇ ਹੋਏ ਜਿੰਨੇ ਵੀ ਸਿੰਘ ਹੋਏ ਸ਼ਹੀਦ ਭਾਵੇਂ ਬਾਬਾ ਤਾਰੂ ਸਿੰਘ ਜੀ ਹੋਏ ਭਾਈ ਮਨੀ ਸਿੰਘ ਜੀ ਹਰੇਕ ਦੇ ਜੀਵਨ ਛਪੇ ਹੋਏ ਨੇ ਆਪਾਂ ਨੂੰ ਉਨ੍ਹਾਂ ਦਾ ਜੀਵਨ ਲੈ ਕੇ ਪੜ੍ਹਨੇ ਚਾਹੀਦੇ ਨੇ ਤਾਂ ਕਿ ਆਪਾਂ ਨੂੰ ਹਰੇਕ ਦਾ ਜੀਵਨ ਪੜ੍ਹਨ ਦੇ ਨਾਲ ਹੀ ਗਿਆਨ ਹੋ ਸਕਦਾ ਸੋ ਇਸ ਕਰਕੇ ਬਚਪਨ ਤੋਂ ਲੈ ਕੇ ਅੰਤ ਤੱਕ ਬਾਬਾ ਜੀ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ ਅਖੀਰ ਧਰਮ ਦੀ ਖਾਤਰ ਆਪਣਾ ਸਰੀਰ ਵੀ ਬਾਬਾ ਜੀ ਨੇ ਲਾ ਦਿੱਤਾ ਆਪਦਾ ਸਾਰਾ ਜੀਵਨ ਇਕ ਚਾਨਣ ਮਨਾਰਾ ਹੈ ਆਪ ਦੀ ਕੁਰਬਾਨੀ ਬੇਮਿਸਾਲ ਹੈ ਕੁਰਬਾਨੀ ਦੇ ਪੁਤਲੇ ਬਾਬਾ ਦੀਪ ਸਿੰਘ ਦੀ ਕਹਿਣੀ ਤੇ ਕਥਨੀ ਵਿਚ ਕੋਈ ਅੰਤਰ ਨਹੀਂ ਸੀ ਜੋ ਕਹਿੰਦੇ ਸੀ ਉਹ ਕਰਦੇ ਸੀ ਜੋ ਕਰਦੇ ਸੀ ਉਹੀ ਕਹਿੰਦੇ ਸੀ ਆਪ ਸੱਚੇ ਤੇ ਸੁੱਚੇ ਜੀਵਨ ਦੇ ਮਾਲਕ ਸਨ ਬਾਬਾ ਜੀ ਅਸਤਰ ਤੇ ਸ਼ਸਤਰ ਦੇ ਇਲਮਾਂ ਵਿਚ ਬਹੁਤ ਪ੍ਰਵੀਨ ਸਨ ਗੁਰਬਾਣੀ ਦੇ ਖੋਜੀ ਸਨ ਆਪ ਪੱਕੇ ਨਿਤਨੇਮੀ ਤੇ ਨਾਮ ਦੇ ਅਭਿਲਾਸੀ ਸਨ ਬਾਬਾ ਜੀ ਇਕ ਪ੍ਰਚਾਰਕ ਵੀ ਸਨ ਤੇ ਜਰਨੈਲ ਵੀ ਸਨ ਉਨ੍ਹਾਂ ਨੇ ਭਗਤੀ ਕੀਤੀ ਤੇ ਭਗਤੀ ਦੁਆਰਾ ਅਥਾਹ ਸ਼ਕਤੀ ਪ੍ਰਾਪਤ ਕੀਤੀ ਬਾਬਾ ਦੀਪ ਸਿੰਘ ਸਿੱਖਾਂ ਦੇ ਪਿਆਰੇ ਆਗੂ ਤੇ ਸ਼ਹੀਦ ਮਿਸਲ ਦੇ ਜਥੇਦਾਰ ਸਨ ਉਹ ਉੱਚੇ ਸੁੱਚੇ ਆਚਰਨ ਵਾਲੇ ਇਕ ਆਦਰਸ਼ਕ ਮਨੁੱਖ ਸਨ ਉਨ੍ਹਾਂ ਸਾਰਾ ਜੀਵਨ ਭਜਨ ਬੰਦਗੀ ਗੁਰੂ ਸੇਵਾ ਤੇ ਪੰਥ ਸੇਵਾ ਵਿਚ ਗੁਜ਼ਾਰਿਆ ਉਨ੍ਹਾਂ ਸਾਰੀ ਉਮਰ ਸੱਚ ਨਿਆਂ ਅਣਖ ਤੇ ਆਜ਼ਾਦੀ ਦੀ ਖਾਤਰ ਘੋਲ ਕੀਤਾ ਅੰਤ ਉਨ੍ਹਾਂ ਧਰਮ ਯੁੱਧ ਕੀਤਾ ਤੇ ਉਹ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਸ਼ਹੀਦ ਹੋ ਗਏ ਬਾਬਾ ਦੀਪ ਸਿੰਘ ਜੀਵਨ ਮੁਕਤ ਸਨ ਸਿੱਖ ਸ਼ਹੀਦਾਂ ਵਿਚੋਂ ਬਾਬਾ ਜੀ ਉਮਰ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਸ਼ਹੀਦ ਹਨ ਸ਼ਹੀਦੀ ਸਮੇਂ ਆਪ ਦੀ ਉਮਰ ਲਗਭਗ 80 ਸਾਲ ਸੀ ਸਭ ਤੋਂ ਛੋਟੀ ਉਮਰ ਵਿਚ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਸ਼ਹੀਦੀ ਦਿੱਤੀ ਸਾਰਿਆਂ ਨਾਲੋਂ ਵੱਡੀ ਉਮਰ ਵਿਚ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਦਿੱਤੀ 80 ਸਾਲ ਦੀ ਉਮਰ ਵਿਚ ਅਸੀਂ ਬਾਬਾ ਦੀਪ ਸਿੰਘ ਤੇ ਜਿੰਨਾ ਮਾਣ ਕਰੀਏ ਉਨਾ ਥੋੜਾ ਸਾਡੇ ਇਤਿਹਾਸ ਦੇ ਪੰਨੇ ਉਨ੍ਹਾਂ ਦੀ ਸ਼ਹੀਦੀ ਸਾਕ ਨਾਲ ਜਗ ਮੰਗਾ ਰਹੇ ਨੇ ਤੇ ਜਗ ਮੰਗਾਉਂਦੇ ਰਹਿਣਗੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਨ੍ਹਾਂ ਦਾ ਆਪਾਂ ਸੰਖੇਪ ਜੀਵਨ ਪੜਿਆ ਬੋਲਦਿਆਂ ਬੇਅੰਤ ਗਲਤੀਆਂ ਹੋਣਗੀਆਂ ਹੋਈਆਂ ਹੋਣਗੀਆਂ ਸੰਗਤ ਮਾਫ਼ੀ ਦੇਵੇ ਪਰ ਇਹ ਵਿਚਾਰ ਹੈ ਕਿ ਇਹ ਪਹਿਲਾਂ ਵੀ ਬੇਨਤੀ ਕਰਤੀ ਕਿ ਇਹ ਅਖੀਰਲਾ ਨੀ ਵੀ ਹੁਣ ਬੋਲਤਾ ਤੇ ਠੀਕ ਨਹੀਂ, ਇਹਦੇ ਬਾਰੇ ਬਹੁਤ ਸਾਰੀਆਂ ਹੋਰ ਵਿਚਾਰਾਂ ਕਰਨੀਆਂ ਰਹਿੰਦੀਆਂ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਮੇਹਰ ਭਰਿਆ ਹੱਥ ਰੱਖਣ ਤੇ ਉਨ੍ਹਾਂ ਸ਼ਹੀਦਾਂ ਦੇ ਜੀਵਨ ਸੁਣ ਕੇ ਸਾਨੂੰ ਵੀ ਰੰਗਤ ਲੱਗੇ, ਅਸੀਂ ਵੀ ਪ੍ਰਚਾਰ ਕਰ ਸਕੀਏ, ਨਾਮ ਜਪੀਏ, ਬਾਣੀ ਪੜ੍ਹੀਏ, ਸੇਵਾ ਕਰੀਏ। ਸਤਿਗੁਰੂ ਮਹਾਰਾਜ ਕਿਰਪਾ ਕਰਨ ਤੇ ਲੋੜ ਆਉਣ ਤੇ, ਸਮਾਂ ਪੈਣ ਤੇ, ਜਿਵੇਂ ਬਾਬਾ ਜੀ ਨੇ ਪਵਿੱਤਰਤਾ ਲਈ ਸ਼ਹੀਦੀ ਦਿੱਤੀ ਹੈ, ਜੇ ਗੁਰੂ ਨੂੰ ਭਾਵੇ ਤਾਂ ਸਿੱਖ ਦੀ ਸ਼ਹੀਦੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਨੂੰ ਪਤਾ ਕਿ ਕਿਹੜੇ ਸਿੱਖ ਤੋਂ ਕਿਹੜੀ ਸੇਵਾ ਲੈਣੀ ਹੈ। ਭਾਈ ਨੰਦ ਲਾਲ ਜੀ ਨੂੰ ਦਸਵੇਂ ਪਾਤਸ਼ਾਹ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਭਾਈ ਨੰਦ ਲਾਲ ਸਿੰਘ ਤੁਸੀਂ ਚਲੇ ਜਾਓ, ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਗਜਨੀ ਵੱਲ। ਹੁਣ ਨੇ ਜੰਗ ਯੁੱਧ ਤੇ ਥੋਤੋਂ ਇਹ ਜੰਗ ਯੁੱਧ ਨਹੀਂ ਹੋਣੇ, ਤੁਸੀਂ ਕਲਮ ਦੇ ਧਨੀ ਹੋ। ਇਸ ਕਰਕੇ ਮਹਾਰਾਜ ਜਾਣਦੇ ਨੇ ਕੀ ਤੋਂ ਸੇਵਾ ਲੈਣੀ, ਭਾਈ ਘਨੱਈਆ ਜੀ ਤੋਂ ਹੋਰ ਸੇਵਾ ਲਈ ਜਲ ਛਕਾਉਣ ਦੀ, ਬਾਬਾ ਜੀ ਤੋਂ ਇਹ ਸੇਵਾ ਲਈ, ਤੇ ਇਹ ਸਾਰੀ ਸੇਵਾ ਸਤਿਗੁਰੂ ਆਪ ਜਾਣਦੇ। ਜੀ ਤੋਂ ਜਿੰਨੀ ਸੇਵਾ ਲੈਂਦੇ ਨੇ ਉਨੀ ਸੇਵਾ ਹਰ ਕੋਈ ਕਰਦਾ। ਬੇਅੰਤ ਗਲਤੀਆਂ ਹੋ ਗਈਆਂ ਹੋਣਗੇ ਬੋਲਦਿਆਂ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਜਾਣ ਬੁੱਝ ਕੇ ਆਪਾਂ ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਫੇਰ ਵੀ ਵਿਚਾਰਾਂ ਲਈ ਆਪਾਂ ਤਿਆਰ ਹਾਂ। ਸਤਿਗੁਰੂ ਕਿਰਪਾ ਕਰਨ, ਆਪਾਂ ਸਾਰੀ ਕੌਮ ਗੁਰਸਿੱਖ ਸਾਰੇ ਪਰਿਵਾਰ ਆ, ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ। ਸਤਿਗੁਰੂ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਵਾਹਿਗੁਰੂ 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 ਵਾਹਿਗੁਰੂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।
ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ,
ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ,
ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ,
ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾ